ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਉਨ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਹੀ ਸਰੋਤੇ ਹਰਮਨ ਰੇਡੀਓ ਦੇ ਦੇਸ਼ ਵਿਦੇਸ਼ ਤੋਂ ਜੋ ਜੁੜ ਰਹੇ ਨੇ ਸਾਡੇ ਨਾਲ ਜਾਂ ਸੁਬਾਹ ਦੇ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਆਸਟ੍ਰੇਲੀਆ ਦੇ ਵਿਚ ਅੱਜ ਸ਼ਨਿਚਰਵਾਰ ਚੜ ਚੁੱਕਾ ਹੈ ਤਰੀਕ 27 ਹੋ ਗਈ ਹੈ ਅਕਤੂਬਰ ਮਹੀਨੇ ਦੀ ਸੰਨ 2018 9:02 ਘੜੀ ਦਿਖਾ ਰਹੀ ਹੈ ਈਸਟਰਨ ਆਸਟ੍ਰੇਲੀਆ ਸਟੈਂਡਰਡ ਟਾਈਮ ਡੇ ਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ ਔਰ ਬ੍ਰਿਸਬਨ ਦੇ ਵਿਚ ਇਸ ਵੇਲੇ 8:02 ਹੋਏ ਨੇ ਸੁਬਾਹ ਦੇ ਤੇ ਐਡਲੇਡ ਦੇ ਵਿਚ 8:32 ਪਰਥ ਦੇ ਵਿਚ 6:02 ਭਾਰਤ ਚਲੀਏ ਤਾਂ 3:32 ਵੱਡਾ ਤੜਕਾ ਤੇ ਉਸ ਤੋਂ ਵੀ ਵੱਡਾ ਤੜਕਾ ਡੁਬਈ ਦੇ ਵਿਚ 2:02 ਤੇ ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਪਈ ਹੋਈ ਆ ਤੇ 11:02 ਹੋਏ ਨੇ ਅੱਧੀ ਰਾਤ ਦੇ ਨਿਊਯਾਰਕ ਤੇ ਟੋਰਾਂਟੋ ਦੇ ਵਿਚ 6:02 ਸ਼ਾਮਾਂ ਦੇ ਹੋ ਗਏ ਨੇ ਤੇ ਦੁਪਹਿਰਾਂ ਢਲ ਰਹੀਆਂ ਨੇ ਲਾਸ ਏਂਜਲਸ ਤੇ ਸਰੀ ਵੈਨਕੂਵਰ ਦੇ ਵਿਚ 3:02 ਹੋਏ ਨੇ ਦੁਪਹਿਰ ਦੇ ਸੋ ਆਓ ਫੇਰ ਸਾਰੇ ਰਲੀਏ ਜੀ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਆਉਣਗੇ ਤੇ ਅਸੀਂ ਬਹੁਤ ਸਾਰਾ ਚਿੰਤਨ ਗੱਲਾਂ ਬਾਤਾਂ ਵਿਚਾਰ ਵਿਮਰਸ਼ ਕਰਾਂਗੇ ਤੇ ਮੈਂ ਨਾਲ ਦੀ ਨਾਲ ਇਹ ਵੀ ਦੱਸਦਾ ਕਿ ਅੱਜ ਸਿਹਤ ਥੋੜੀ ਜਿਹੀ ਢਿੱਲੀ ਹੋਣ ਕਰਕੇ ਮੇਰੇ ਆਵਾਜ਼ ਦੇ ਵਿਚ ਜ਼ਰੂਰ ਤੁਹਾਨੂੰ ਫਰਕ ਸੁਣੇਗਾ ਤੇ ਹੋ ਸਕਦਾ ਕਿਤੇ ਖਾਂਸੀ ਵੀ ਆ ਜਾਵੇ ਸੋ ਉਸ ਲਈ ਮਾਫ਼ੀ ਚਾਹੁੰਦਾ ਪਹਿਲਾਂ ਹੀ ਪਰ ਵਿਚਾਰਾਂ ਦਾ ਪ੍ਰਵਾਹ ਇੱਦਾਂ ਹੀ ਚੱਲਦਾ ਰਹੇਗਾ ਗੱਲਾਂ ਮੱਤਾਂ ਪੂਰੇ ਜ਼ੋਰੋ ਸ਼ੋਰ ਨਾਲ ਚੱਲਣਗੀਆਂ ਤੁਹਾਡੇ ਸੁਨੇਹਾਂ ਦੀ ਉਡੀਕ ਰਹੇਗੀ request@harmanradio.com ਈਮੇਲ ਪਤਾ ਹੈ ਔਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੀਆਂ ਤਸਵੀਰਾਂ ਭੇਜ ਸਕਦੇ ਹੋ ਵਿਚਾਰ ਭੇਜ ਸਕਦੇ ਹੋ ਤੇ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਸਕਦੇ ਹੋ ਜੀ ਅੱਜ ਜਿਵੇਂ ਦੱਸਿਆ ਕਿ 27 ਅਕਤੂਬਰ ਹੈ ਤੇ ਸਵੇਰੇ ਹੀ ਮੈਸੇਜ ਪ੍ਰੋਗਰਾਮ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਆਇਆ ਸੀ ਦਲਰਾਜ ਸੰਧੂ ਦਾ ਤੇ ਉਨ੍ਹਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਬਹੁਤ ਬਹੁਤ ਵਧਾਈਆਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆਂ ਸਨ ਸੋ ਸਾਡੇ ਵੱਲੋਂ ਵੀ ਸਾਰਿਆਂ ਵੱਲੋਂ ਵੀ ਆਪ ਸਭ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਵਧਾਈਆਂ ਹੋਣ ਜੀ ਤੇ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਵਸਾਇਆ ਬਹੁਤ ਵੱਡਾ ਅਧਿਆਤਮਕ ਕੇਂਦਰ ਹੈ ਸਿੱਖੀ ਦੇ ਵਿਚ ਦੁਨੀਆਂ ਦੇ ਵਿਚ ਤੇ ਇਸ ਮੌਕੇ ਤੇ ਸਿਫਤੀ ਦਾ ਘਰ ਵਸਾਉਣ ਵਾਲੇ ਦੇ ਪ੍ਰਕਾਸ਼ ਪੁਰਬ ਮੌਕੇ ਲੱਗੀਆਂ ਰੌਣਕਾਂ ਅੰਮ੍ਰਿਤਸਰ ਸਾਹਿਬ ਦੇ ਵਿਚ ਸਾਰਾ ਦੇਸ਼ ਸਾਰੀ ਸਿੱਖ ਜਗਤ ਇਸ ਨੂੰ ਮਨਾ ਰਿਹਾ ਸੋ ਆਪ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ ਜੀ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਖਬਰਾਂ ਵੀ ਪੜਾਂਗੇ ਤੇ ਗੀਤ ਸੰਗੀਤ ਵੀ ਨਾਲ ਚੱਲਦਾ ਰਹਿਣਾ ਤੇ ਵਿਚਾਰ ਵਿਮਰਸ਼ ਵੀ ਤੁਹਾਡੇ ਨਾਲ ਕਰਨਾ ਜਿਹੜਾ ਅੱਜ ਦਾ ਵਿਚਾਰ ਹੈ ਤੁਹਾਡੇ ਨਾਲ ਸਾਂਝਾ ਕਰਨਾ ਉਸਦਾ ਸਿਰਲੇਖ ਖਲੀਲ ਜ਼ਿਬਰਾਨ ਦੇ ਬਚਨ ਬਲਾਸਾਂ ਵਿਚੋਂ ਹੈ ਤੇ ਤਰੇਲ ਤੁਪਕਾ ਅਸੀਂ ਸਾਰੇ ਜਾਣਦੇ ਹਾਂ ਕਿ ਤਰੇਲ ਪੈਂਦੀ ਆ ਖੈਰ ਅਗਰ ਸ਼ਹਿਰਾਂ ਚ ਜਨਮੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਤਰੇਲ ਦੇ ਨਾਲ ਥੋੜਾ ਘੱਟ ਵਾਹ ਪੈਂਦਾ ਹੋਏਗਾ ਕਿਉਂਕਿ ਸ਼ਹਿਰਾਂ ਦੇ ਲੋਕ ਅਕਸਰ ਉੱਥੇ ਘਾਹ ਨਹੀਂ ਹੁੰਦਾ ਤੇ ਖਾਸ ਕਰਕੇ ਜਿਹੜੀ ਸੰਘਣੀ ਅਰਬਨ ਵਸੋਂ ਹੈ, ਸ਼ਹਿਰੀ ਵਸੋਂ, ਉਸ ਦੇ ਵਿਚ ਤੇ ਜ਼ਿਆਦਾਤਰ ਸ਼ਹਿਰੀ ਲੋਕ ਥੋੜੇ ਲੇਟ ਉੱਠਦੇ ਨੇ ਜਾਂ ਸੈਰ ਲਈ ਘੱਟ ਜਾਂਦੇ ਨੇ, ਤਾਂ ਪਿੰਡਾਂ ਦੇ ਵਿਚ ਖੇਤਾਂ ਵਾੜੇ ਜਿਹੜੇ ਕਰਦੇ ਨੇ, ਕੰਮ ਕਾਰ ਕਰਦੇ ਨੇ, ਉਨ੍ਹਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਤੜਕੇ ਤਰੇਲ ਪੈਂਦੀ ਹੈ, ਹਵਾ ਦੇ ਵਿਚ ਜੋ ਨਮੀ ਹੁੰਦੀ ਹੈ ਉਹ ਹਵਾ ਚੋਂ ਉਤਰ ਕੇ ਹੇਠਾਂ ਭਾਰੀ ਹੋ ਕੇ ਘਾਹ ਬੂਟਿਆਂ ਪੱਤਿਆਂ ਦੇ ਉੱਤੇ ਉਹ ਪਾਣੀ ਦਾ ਇਕ ਤੁਪਕਾ ਬਣ ਜਾਂਦਾ ਹੈ, ਉਸ ਨੂੰ ਤਰੇਲ ਕਹਿੰਦੇ ਨੇ। ਹੁਣ ਇਸ ਤਰੇਲ ਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਵਿਦਵਾਨ ਨੇ ਇਕ ਜ਼ਿੰਦਗੀ ਨੂੰ ਕੰਪੇਅਰ ਕੀਤਾ ਆ, ਉਸਦਾ ਦੀ ਤੁਲਨਾ ਤਰੇਲ ਦੇ ਤੁਪਕੇ ਦੀ ਤੁਲਨਾ ਪਾਣੀ ਦੇ ਬੁਲਬਲੇ ਦੀ, ਜਾਂ ਜਿਹੜਾ ਸਮੁੰਦਰ ਦੇ ਉੱਪਰ ਬੁਲਬਲਾ ਹੁੰਦਾ ਹਵਾ ਭਰੀ ਹੋਈ ਹੁੰਦੀ ਉਹਦੇ ਵਿਚ, ਉਹਦੀ ਤੁਲਨਾ ਜਿਹੜੀ ਜ਼ਿੰਦਗੀ ਨਾਲ ਕੀਤੀ ਆ। ਤੇ ਖਲੀਲ ਜ਼ਬਰਾਨ ਜੀ ਕਹਿੰਦੇ ਨੇ ਕਿ ਇਕ ਤਰੇਲ ਤੁਪਕੇ ਦੀ ਬੂੰਦ ਵਿਚ ਜੋ ਪ੍ਰਭਾਤ ਦੇ ਸੂਰਜ ਦਾ ਪ੍ਰਤੀਬਿੰਬ ਹੈ ਉਹ ਸੂਰਜ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਤੁਸੀਂ ਦੇਖਿਆ ਹੋਣਾ ਬੂਟਿਆਂ ਦੇ ਉੱਤੇ ਕਿ ਤਰੇਲ ਪਈ ਹੁੰਦੀ ਹੈ ਤੇ ਸੂਰਜ ਚੜ ਰਿਹਾ ਹੁੰਦਾ ਹੈ, ਤੇ ਉਹ ਤਰੇਲ ਦਾ ਤੁਪਕਾ ਬੜਾ ਚਮਕ ਰਿਹਾ ਹੁੰਦਾ, ਉਸ ਰੋਸ਼ਨੀ ਨੂੰ ਉਹ ਅੱਗੇ ਵੰਡ ਰਿਹਾ ਹੁੰਦਾ, ਖਿੰਡ ਰਿਹਾ ਹੁੰਦਾ। ਤੇ ਉਹ ਖਲੀਲ ਜ਼ਬਰਾਨ ਕਹਿੰਦੇ ਨੇ ਕਿ ਉਹ ਤਰੇਲ ਦਾ ਤੁਪਕਾ ਵੀ ਸੂਰਜ ਨਾਲੋਂ ਕਿਤੇ ਘੱਟ ਨਹੀਂ ਹੈ। ਇਸੇ ਤਰ੍ਹਾਂ ਤੁਹਾਡੀ ਆਤਮਾ ਵਿਚ ਜ਼ਿੰਦਗੀ ਦਾ ਪ੍ਰਤੀਬਿੰਬ ਜ਼ਿੰਦਗੀ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਤਰੇਲ ਤੁਪਕਾ ਚਾਨਣ ਨੂੰ ਪ੍ਰਤੀਬਿੰਬ ਕਰਦਾ ਹੈ, ਕਿਉਂਕਿ ਉਹ ਤੇ ਚਾਨਣ ਇਕੋ ਚੀਜ਼ ਹਨ, ਤੁਸੀਂ ਜ਼ਿੰਦਗੀ ਨੂੰ ਪ੍ਰਤੀਬਿੰਬ ਕਰਦੇ ਹੋ, ਇਸ ਲਈ ਤੁਸੀਂ ਅਤੇ ਜ਼ਿੰਦਗੀ ਵੀ ਇਕ ਹੀ ਹੈ। ਜੇ ਅਸੀਂ ਕਹੀਏ ਕਿ ਜ਼ਿੰਦਗੀ ਹੁਣ ਸ਼ੁਰੂ ਹੋਈ ਖਤਮ ਹੋ ਗਈ, ਨਹੀਂ, ਇਹ ਅਰਬਾਂ ਸਾਲਾਂ ਤੋਂ ਚੱਲੀ ਆਉਂਦੀ ਹੈ। ਸੋ ਸਾਡੀ ਜਿਹੜੀ ਜ਼ਿੰਦਗੀ ਹੈ, ਸਾਡੀ ਬਾਡੀ ਹੈ, ਅਸੀਂ ਆਪ ਹਾਂ, ਉਹ ਅਸੀਂ ਇਕ ਬ੍ਰਹਿਮੰਡ ਦਾ ਪ੍ਰਤੀਬਿੰਬ ਹਾਂ, ਅਸੀਂ ਉਹਦੇ ਨਾਲੋਂ ਘੱਟ ਨਹੀਂ ਹੈਗੇ। ਗੁਰਬਾਣੀ ਦੇ ਵਿਚ ਵੀ ਕਿਹਾ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਤੇ ਜੋ ਬ੍ਰਹਿਮੰਡ ਦੇ ਵਿਚ ਹੈ, ਯੂਨੀਵਰਸ ਦੇ ਵਿਚ, ਉਹ ਸਾਡੀ ਬਾਡੀ ਜਿਹੜਾ ਮਿਨੀਏਚਰ ਮਾਡਲ ਹੈ ਉਹਦਾ, ਸੋ ਅਸੀਂ ਵੀ ਉਸ ਅਕਾਲ ਪੁਰਖ ਦੀ ਇਕ ਇਮੇਜ ਹੀ ਹਾਂ, ਆਤਮਾ ਪਰਮਾਤਮਾ ਦਾ ਇਕ ਅੰਸ਼ ਹੈ। ਕਹਿੰਦੇ ਜਦ ਤੁਸੀਂ ਹਨੇਰੇ ਵਿਚ ਘਿਰੇ ਹੋਵੋ ਤਾਂ ਕਹੋ ਕਿ ਮੈਂ ਇਸ ਹਨੇਰੇ ਦਾ ਅਜੇ ਮੁੱਢ ਬੱਝਾ ਹੀ ਨਹੀਂ। ਮੈਂ ਦੁਬਾਰਾ ਪੜ੍ਹਦਾ, ਜਦ ਤੁਸੀਂ ਹਨੇਰੇ ਵਿਚ ਘਿਰੇ ਹੋਵੋ ਤਾਂ ਕਹੋ ਕਿ ਇਸ ਹਨੇਰੇ ਦਾ ਅਜੇ ਮੁੱਢ ਬੱਝਾ ਹੀ ਨਹੀਂ, ਭਾਵੇਂ ਮੈਨੂੰ ਰਾਤ ਦੀਆਂ ਗਮਗੀਨੀਆਂ ਨੇ ਘੇਰਿਆ ਹੋਇਆ ਹੈ, ਫਿਰ ਵੀ ਮੈਨੂੰ ਨਿਸ਼ਚਾ ਹੈ ਮੇਰੇ ਵਿਚੋਂ ਚਾਨਣ ਜ਼ਰੂਰ ਪ੍ਰਗਟ ਹੋਵੇਗਾ। ਕਮਲ ਫੁੱਲ ਦੀ ਡੋਡੀ ਸ਼ਾਮਾਂ ਵੇਲੇ ਆਪਣੇ ਆਪ ਨੂੰ ਗੋਲ ਮੋਲ ਕਰਕੇ ਤਰੇਲ ਤੁਪਕੇ ਨੂੰ ਵਿੱਚੇ ਹੀ ਸਮੋ ਲੈਂਦੀ ਹੈ। ਇਸੇ ਤਰ੍ਹਾਂ ਤੁਹਾਡਾ ਆਪਾ ਰੱਬੀ ਆਪੇ ਵਿਚ ਲੀਨ ਹੋ ਕੇ ਭਿੰਨ ਨਹੀਂ ਰਹਿੰਦਾ। ਜੇਕਰ ਕਦੀ ਤਰੇਲ ਤੁਪਕੇ ਦੀ ਬੂੰਦ ਕਹੇ ਕਿ ਮੈਂ 1000 ਵਰੇ ਤੋਂ ਕੇਵਲ ਤਰੇਲ ਤੁਪਕੇ ਦੀ ਬੂੰਦ ਹੀ ਹਾਂ, ਤਾਂ ਤੁਸੀਂ ਜਵਾਬ ਵਿਚ ਉਸ ਨੂੰ ਸਮਝਾਓ ਕਿ ਕੀ ਤੁਹਾਨੂੰ ਪਤਾ ਨਹੀਂ ਕਿ ਸਾਰੇ ਵਰਿਆਂ ਦਾ ਚਾਨਣ ਮੇਰੇ ਸੀਨੇ ਵਿਚ ਜਗਮਗਾ ਰਿਹਾ ਹੈ। ਬਾਣੀ ਇਸ ਨੂੰ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਆਪਣੇ ਆਪ ਨੂੰ ਵੱਡੇ ਲੈਵਲ ਤੇ ਸੋਚੀਏ, ਬ੍ਰਹਿਮੰਡ ਲੈਵਲ ਤੇ ਸੋਚੀਏ ਤਾਂ ਫੇਰ ਸਾਨੂੰ ਕੁਦਰਤ ਦੀ ਸਮਝ ਆਉਂਦੀ ਹੈ ਤੇ ਕਰਤੇ ਦੀ ਸਮਝ ਆਉਂਦੀ ਹੈ। ਇਸ ਕਰਕੇ ਆਪਣੀ ਜਿਹੜੀ ਬ੍ਰਹਿਮੰਡ ਲੈਵਲ ਦੀ ਸੋਚ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਉਸ ਲੈਵਲ ਤੇ ਸੋਚਣਾ, ਆਪਣੇ ਨਿੱਜੀ ਮਫਾਦ ਡੇ ਟੂ ਡੇ ਉਹ ਤਾਂ ਚੱਲਦੇ ਹੀ ਰਹਿਣੇ ਆ, ਪਰ ਅਸੀਂ ਜੇ ਉਨ੍ਹਾਂ ਦੇ ਵਿਚ ਹੀ ਬੜੇ ਰਹੇ ਤਾਂ ਅਸੀਂ ਕਲੇਸ਼, ਦੁੱਖ, ਦਰਦ, ਇਕ ਦੂਜੇ ਨੂੰ ਨਫ਼ਰਤ, ਇਨ੍ਹਾਂ ਨੂੰ ਵੀ ਨਾਲ ਹੀ ਸਹਿੜਾਂਗੇ। ਪਰ ਜਦੋਂ ਅਸੀਂ ਆਪਣੇ ਸੋਚ ਨੂੰ ਬਹੁਤ ਵਿਸ਼ਾਲ ਕਰਦੇ ਹਾਂ, ਬ੍ਰਹਿਮੰਡ ਲੈਵਲ ਦੀ ਕਰਦੇ ਹਾਂ, ਤਾਂ ਫੇਰ ਸਾਨੂੰ ਜਿਹੜਾ ਕਾਦਰ ਹੈ ਪਰਮਾਤਮਾ ਉਸਦੀ ਹੋਂਦ ਨਜ਼ਰ ਆਉਂਦੀ ਹੈ। ਤੇ ਤੁਹਾਨੂੰ ਮੈਂ ਨਾਲ ਦਾ ਮਿਲਦਾ ਜੁਲਦਾ ਇਕ ਗੀਤ ਸੁਣਾਉਣ ਜਾ ਰਿਹਾ, ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿਚ, ਪਾਣੀ ਦਿਆ ਬੁਲਬੁਲਿਆ। ਕੀ ਮਨਿਆਦਾ ਤੇਰੀਆਂ
ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾ ਤੇਰੀਆਂ। ਬੁਲਬੁਲਿਆ ਕੀ ਬੁਲਿਆ ਤਾ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾ ਤੇਰੀਆਂ
ਬੁਨਿਆਦਾਂ ਵੀ ਦੋ ਅੱਖਰ ਨੇ ਬੁਨਿਆਦ ਤੇ ਬੁਨਿਆਦ ਬੁਨਿਆਦ ਹੁੰਦਾ ਨੀਂਹ ਆਧਾਰ ਤੇ ਬੁਨਿਆਦ ਹੁੰਦਾ ਉਸਦੀ ਗਰੰਟੀ ਕਿੰਨੀ ਦੇਰ ਚੱਲਣੀ ਆ ਬੁਨਿਆਦ ਸਮਾਂ ਸੋ ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣਿਆ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ਾਂ ਤੋਂ ਉਨ੍ਹਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਅਸੀਂ ਸਾਰੇ ਸੁਨੇਹੇ ਪੜਾਂਗੇ ਪਰ ਪਹਿਲਾਂ ਵੈਦਰ ਮੌਸਮ ਦੀ ਜਾਣਕਾਰੀ ਲਈ ਆਸਟ੍ਰੇਲੀਆ ਦੇ ਵਿਚ ਜਿਹੜਾ ਨਾਰਦਰਨ ਪਾਰਟ ਹੈ ਖਾਸ ਕਰਕੇ ਡਾਰਵਿਨ ਤੋਂ ਲੈ ਕੇ ਬ੍ਰਿਸਬਨ ਤੋਂ ਉੱਤੋਂ ਉੱਤੇ ਉੱਥੇ ਕਾਫੀ ਗਰਮੀ ਪੈ ਰਹੀ ਹੈ ਹੀਟ ਵੇਵ ਸ਼ੁਰੂ ਹੋ ਚੁੱਕੀ ਕੱਲ ਕਾਫੀ ਗਰਮੀ ਸੀ ਮੇਰੀ ਗੱਲ ਹੋਈ ਬ੍ਰਿਸਬਨ ਇੱਕ ਦੋ ਸੱਜਣਾਂ ਦੇ ਨਾਲ ਚਲੋ ਆਪਾਂ ਕੇਨਸ ਤੋਂ ਸ਼ੁਰੂ ਕਰਦੇ ਹਾਂ 32 ਡਿਗਰੀ ਧੁੱਪ ਖਿੜੀ ਰਹੇਗੀ ਤੇ ਉੱਥੇ ਕੁਈਨਜ਼ਲੈਂਡ ਦੇ ਵਿਚ ਰੌਕ ਹੈਮਪਟਨ ਇਕ ਸ਼ਹਿਰ ਹੈ ਜੀ ਉੱਥੇ 36 ਡਿਗਰੀ ਅੱਜ ਰਹੇਗਾ ਜਿਹੜਾ ਕਾਫੀ ਗਰਮ ਦੱਸਿਆ ਜਾ ਰਿਹਾ ਬ੍ਰਿਸਬਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 29 ਡਿਗਰੀ ਕੌਫ ਸਰਵਰ ਦੇ ਵਿਚ ਵੀ ਹਜੇ ਝੜ ਹੈ ਤੇ ਉੱਥੇ 25 ਡਿਗਰੀ ਤਾਪਮਾਨ ਹੈ ਸਿਡਨੀ ਦੇ ਵਿਚ ਮੀਂਹ ਦਸਿਆ ਗਿਆ ਹਲਕਾ ਸ਼ਾਵਰ 24 ਡਿਗਰੀ ਕੌਫ ਸਾਰਬਰ ਦੇ ਵਿਚ ਤਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਹਲਕੇ ਬੱਦਲ ਨੇ ਤੇ ਤਕਰੀਬਨ ਸਾਫ਼ ਹੀ ਰਹੇਗਾ ਕੈਨਬਰਾ ਦੇ ਵਿਚ ਹਲਕੇ ਬੱਦਲ 26 ਡਿਗਰੀ ਮੈਲਬਰਨ ਦੇ ਵਿਚ ਵੀ ਮੀਂਹ ਪੈ ਸਕਦਾ 19 ਡਿਗਰੀ ਤੇ ਐਡਲੇਡ ਦੇ ਵਿਚ ਮੀਂਹ ਸ਼ੁਰੂ ਹੋਣ ਦੇ ਆਸਾਰ ਨੇ ਦੁਪਹਿਰ ਤੋਂ ਬਾਅਦ 24 ਡਿਗਰੀ ਪਰਥ ਦੇ ਵਿਚ 27 ਡਿਗਰੀ ਤੇ ਗਰਮੀ ਵੱਲ ਨੂੰ ਮੌਸਮ ਵੱਧ ਰਿਹਾ ਤੇ ਡਾਰਵਿਨ ਦੇ ਵਿਚ ਸੁੱਕਾ ਹੀ ਰਹੇਗਾ 34 ਡਿਗਰੀ ਤੇ ਐਲਿਸ ਸਪ੍ਰਿੰਗ ਦੇ ਵਿਚ ਅੱਜ ਮੀਂਹ ਦੱਸਿਆ ਜਾ ਰਿਹਾ ਗਰਜ ਨਾਲ ਚਿੱਟਾ ਤੇ 32 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹੇਗਾ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 18 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਤੇ ਉਸ ਤੋਂ ਬਾਅਦ ਕੁਝ ਸੁਨੇਹੇ ਪਹੁੰਚੇ ਨੇ ਸਾਡੇ ਸੱਜਣਾ ਮਿੱਤਰਾਂ ਦੇ ਉਹ ਆਪਾਂ ਪੜਾਂਗੇ ਤੇ ਸਾਡੇ ਨਾਲ ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਭਾਜੀ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਨਹੀਂ ਚੱਲ ਰਿਹਾ ਹਰਮਨ ਰੇੜੀ ਦੇ ਪਿਛਲੇ ਕਾਫੀ ਦਿਨਾਂ ਤੋਂ ਬਿਲਕੁਲ ਟਾਈਮ ਸਿਰ ਮੈਸੇਜ ਭੇਜਿਆ ਕਿਉਂਕਿ ਕੱਲ ਦੁਪਹਿਰੇ ਹੀ ਇਸ ਨੂੰ ਅਪਗ੍ਰੇਡ ਕੀਤਾ ਗਿਆ ਤੇ ਹੁਣ ਕੀਰਤਨ ਚੱਲਦਾ ਹੈ ਜੀ ਲਾਈਵ ਤੇ ਗੁਰਦੁਆਰਾ ਸਾਹਿਬ ਪਾਰਕ ਲਈ ਗਲੈਨਵੁੱਡ ਸਿਡਨੀ ਤੋਂ ਵੀ ਚੱਲਦਾ ਹੈ। ਤੇ ਇੱਕ ਹੋਰ ਫੈਸਿਲਿਟੀ ਵੀ ਪੋਡਕਾਸਟ ਦੇ ਵਿੱਚ ਹੈ ਕਿ ਉੱਥੇ ਡਾਕਟਰ ਭਾਈ ਸਾਹਿਬ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਕਥਾ ਕਰਦੇ ਨੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 7:30 ਤੱਕ। ਅਗਰ ਤੁਸੀਂ ਸੁਣਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਲਾਈਵ। ਅਗਰ ਤੁਸੀਂ ਮਿਸ ਕਰਦੇ ਹੋ ਤਾਂ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਰੋਜ਼ ਅਸੀਂ ਪੋਡਕਾਸਟ ਦੇ ਵਿੱਚ ਉਹ ਪਾ ਦਈਏ ਕਥਾ। ਬਹੁਤ ਹੀ ਸੋਹਣੀ ਕਥਾ, ਬਹੁਤ ਹੀ ਡੂੰਘੇ ਖਿਆਲਾਂ ਦੀ, ਬਹੁਤ ਹੀ ਡੂੰਘੇ ਵਿਚਾਰ ਗਿਆਨ ਦੀ ਗੱਲ ਕਰਦੇ ਨੇ ਉਹ। ਸੋ ਜ਼ਰੂਰ ਉਹਨਾਂ ਨੂੰ ਤੁਸੀਂ ਸੁਣੋ, ਅੱਧਾ ਘੰਟਾ ਪੌਣਾ ਘੰਟਾ ਕੱਢ ਕੇ, ਤੇ ਇਹ ਪੋਡਕਾਸਟ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਤੇ ਚੱਲ ਰਿਹਾ ਜੀ ਹੁਣ। ਤੇ ਉਹਨਾਂ ਨੇ ਫੋਟੋਆਂ ਭੇਜੀਆਂ 3-4 ਤੇ ਕਹਿੰਦੇ ਨੇ ਕਿ ਕਿਹੜੇ ਸਪਰੇ ਕਰੀਏ। ਕਹਿੰਦੇ ਬਾਬਾ ਜੀ ਇਹਦਾ ਪਾਓ, ਦੱਸੋ, ਦੱਸਦੇ ਹਾਂ ਜੀ ਤੁਹਾਨੂੰ, ਫੋਟੋਆਂ ਵੀ ਪਾਵਾਂਗੇ ਤੇ ਨਾਲ ਇਸ ਦੇ ਬਾਰੇ ਗੱਲਬਾਤ ਵੀ ਕਰਾਂਗੇ। ਪ੍ਰਗਟ ਚਾਂਗਲੀ ਵੀ ਆ ਗਏ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੰਦੀਪ ਰਾਏ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਵਾਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਸੁਬਹ ਨੂੰ, ਉਹ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਤੇ ਕਹਿੰਦੇ ਭਰੋਸਾ ਉਸ ਤੇ ਕਰੋ ਜੋ ਤੁਹਾਡੀਆਂ 3 ਗੱਲਾਂ ਜਾਣ ਸਕੇ, ਤੁਹਾਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਦਾ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ। ਜੀ ਜੀ ਜੀ, ਕਿਆ ਬਾਤ ਹੈ, ਬਹੁਤ ਸੋਹਣਾ ਵਿਚਾਰ ਹੈ। ਦਿਲਰਾਜ ਸੰਧੂ ਦਾ ਮੈਸੇਜ ਆਪਾਂ ਪੜ੍ਹ ਚੁੱਕੇ ਹਾਂ। ਜੀ ਐਸ ਚਾਲ ਹੁਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਝ ਖਬਰਾਂ ਭੇਜ ਰਹੇ ਨੇ, ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿਚ ਉਹ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਤੇ ਕੁਲਵੀਰ ਸਿੰਘ ਧੰਜੂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ। ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਤੇ ਸਾਡੇ ਨਾਲ ਅੰਜੀ, ਕੀ ਹਾਲ ਚਾਲ ਹੈ ਕਿਰਪਾਲ ਸਿੰਘ ਚੀਮਾ, ਨਿਊਯਾਰਕ ਵਾਲੇ ਹੋ, ਠੀਕ ਠਾਕ ਹੋ? ਇਹ ਨਿਊਯਾਰਕ ਸਿਟੀ ਤੋਂ ਆ ਜੀ। ਤੇ ਚਲੋ, ਕਹਿੰਦੇ ਮੈਂ ਕੰਮ ਤੇ ਆ, ਹੁਣ ਲੱਗੇ ਰਹੋ, ਡਟੇ ਰਹੋ ਤੇ ਸਾਡਾ ਸਾਥ ਤੁਹਾਡੇ ਨਾਲ ਬਣਿਆ ਰਹੇਗਾ ਅਗਲੇ 2 ਘੰਟੇ। ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ ਤੇ ਤੁਸੀਂ ਕੰਮ ਵੀ ਕਰੀ ਜਾਓ ਤੇ ਡਾਲਰ ਵੀ ਸਿੱਟੀ ਜਾਓ ਤੇ ਅਸੀਂ ਕੰਮ ਵੀ ਕਰ ਪ੍ਰੋਗਰਾਮ ਵੀ ਕਰਨਾ। ਅਮਰ ਸਿੰਘ ਸ਼ੈਪਟਨ ਵਾਲੇ, ਕਿਆ ਬਾਤ ਹੈ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਸੋ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਜਿਹੜੇ ਜੁੜ ਰਹੇ ਨੇ। ਤੇ ਲਓ ਫੇ ਤੁਹਾਨੂੰ ਇੱਕ ਨਾ ਗੀਤ ਸੁਣਾਉਣਾ, ਪਰ ਉਸ ਗੀਤ ਤੋਂ ਪਹਿਲਾਂ ਨਾ ਇੱਕ ਅੱਜ ਆਪਾਂ ਗੱਲਾਂ ਕਰਨੀਆਂ ਨੇ ਪੈਸੇ ਦੀਆਂ। ਅਮਰੀਕ ਭਾਜੀ ਨੂੰ ਆਲਣ ਦਿਓ ਕਿ ਹਰ ਬੰਦੇ ਦਾ ਇਹ ਡਰੀਮ ਹੈ ਕਿ ਸੁਪਨਾ ਹੈ ਕਿ ਮੇਰੀ ਲਾਟਰੀ ਲੱਗ ਜਾਏ, ਤੇ ਜਦੋਂ ਲਾਟਰੀ ਲੱਗ ਗਈ ਨਾ ਬਸ ਮੈਂ ਤਾਂ ਬਹੁਤ ਕੁਝ ਕਰਾਂਗਾ। ਤੇ ਇਹ ਮਤਲਬ ਆਟੋਮੈਟਿਕ ਹੈ ਕਿ ਜਿਹੜੀਆਂ ਸਾਡੀਆਂ ਇੱਛਾਵਾਂ ਨੇ ਉਹਨਾਂ ਦੀ ਪੂਰਤੀ ਕਰਨ ਦੇ ਲਈ, ਕਈ ਵਾਰ ਇੱਦਾਂ ਹੁੰਦੀ ਹੈ ਕਿ ਸਾਡੀ ਮਿਹਨਤ ਅਸੀਂ ਕਰਦੇ ਹਾਂ ਤੇ ਉਹ ਇੱਛਾ ਅਸੀਂ ਪੂਰੀਆਂ ਨਹੀਂ ਕਰ ਸਕਦੇ। ਹੁਣ ਮਤਲਬ ਮੈਂ ਹੀ ਹਾਂ, ਮੈਂ ਹੈਲੀਕਾਪਟਰ ਨਹੀਂ ਲੈ ਸਕਦਾ ਸੀ, ਚਲੋ ਮੈਂ ਡਰੋਨ ਨਾਲ ਸਾਰ ਲਿਆ, ਮਜ਼ਾਕ ਹੀ ਹੈ। ਪਰ ਜੇ ਮੇਰੀ ਲਾਟਰੀ ਲੱਗੀ ਹੁੰਦੀ ਮੈਂ ਡਰੋਨ ਨਹੀਂ ਸੀ ਲੈਣਾ, ਮੈਂ ਸੱਚੀ ਦਾ ਹੈਲੀਕਾਪਟਰ ਲੈਣਾ ਸੀ ਤੇ ਮੈਂ ਉਹਦੇ ਲਈ ਇੱਕ ਪਾਇਲਟ ਵੀ ਰੱਖਣਾ ਸੀ। ਸੋ ਉਹ ਤਾਂ ਪੋਸੀਬਲ ਸੀ ਕਿਉਂਕਿ ਜਿੰਨੀ ਕੁ ਤਾਂ ਮੇਰੀ ਕਮਾਈ ਹੈ, ਮੈਂ ਮੇਰੀ ਬਿੱਤ ਹੈ, ਉਹਦੇ ਨਾਲ ਤਾਂ ਨਹੀਂ ਮੈਂ ਲੈ ਸਕਦਾ। ਸੋ ਮੈਨੂੰ ਕਿਤੇ ਬਾਹਰੋਂ ਕੋਈ ਪੈਸਾ ਮਿਲ ਜਾਵੇ ਇਧਰੋਂ ਉਧਰੋਂ ਤਾਂ ਫਿਰ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰਾਂਗਾ। ਇਹ ਕਿੰਨਾ ਕੁ ਸਾਰਥਕ ਹੈ, ਆਪਾਂ ਥੋੜੀ ਗੱਲ ਕਰਾਂਗੇ ਅਮਰੀਕ ਭਾਜੀ ਨੂੰ ਆ ਲੈਣ ਦਿਓ, ਕੁਛ ਕੇਸ ਸਟੱਡੀਜ਼ ਹੈ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਜਿਨ੍ਹਾਂ ਦੀਆਂ ਲਾਟਰੀਆਂ ਲੱਗੀਆਂ ਉਹਨਾਂ ਦਾ ਹੋਇਆ ਕੀ ਫੇ ਐਂਡ ਦਾ ਐਂਡ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਇਹਦਾ ਮੇਨ ਟਾਈਮ ਤੱਤ ਇਹੀ ਨਿਕਲਦਾ ਹੈ ਜਿਹੜਾ ਹੁਣ ਤੁਹਾਨੂੰ ਬੌਬੀ ਫਿਲਮ ਗੀਤ ਹੈ 1973 ਚ ਆਈ ਸੀ, ਇਹਦੇ ਵਿਚ ਜੋ ਕਹਿ ਰਹੇ ਨੇ ਨਾ ਮੰਨਾ ਡੇ ਤੇ ਸ਼ਲਿੰਦਰ ਸਿੰਘ, ਹੁੰਦਾ ਉਹੀ ਹੈ, ਨਾ ਮੰਗੂ ਸੋਨਾ ਚਾਂਦੀ। ਆਓ ਗੀਤ ਦਾ ਆਨੰਦ ਮਾਣਦੇ ਆ ਤੇ ਚੱਲਦੇ ਹਾਂ ਵਾਪਸ 1973 ਚ।
ਦਿਲ ਦੇ ਬਦਲੇ ਮੇਰੇ ना चाहो सोना चांदी ना चाहो हीरा मोती ये मेरे किस्त काम के ना मांगू बंगला बाड़ी ना मांगू घोड़ा गाड़ी ये तो है बस नाम के देता है दिल दे बदले में दिल के देता है दिल दे बदले में दिल के घे 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 रे सरबान सौदा नहीं
घे 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 रे सरबान सौदा
जानू मुल्ला काजी ना जानू काबा काशी मैं तो हूँ प्रेम पिया सारे मेरे सपनों की रानी होगी तुमको हैरानी मैं तो तेरा दीवाना रे देती है दिल दे बदले में दिल के देती है
ਫਿਲਮ ਬੌਬੀ ਗੀਤ ਸੁਣ ਰਹੇ ਸੀ ਤੇ ਸੱਜਣ ਮਿੱਤਰ ਜੁੜ ਰਹੇ ਨੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੀ ਵੀ ਆ ਗਏ ਨੇ ਤੇ ਕਹਿੰਦੇ ਨੇ ਕਿ ਤੰਦਰੁਸਤੀ ਵੀ ਲਾਟਰੀ ਤੋਂ ਉੱਪਰ ਹੈ ਬਿਲਕੁਲ ਜੀ ਤੇ ਪਰਵਿੰਦਰ ਸਿੰਘ ਜੁੜੇ ਨੇ ਉਨ੍ਹਾਂ ਨੇ ਤਰਸੇਮ ਜੱਸੜ ਦਾ ਇਕ ਗੀਤ ਸੁਣਾਉਣ ਨੂੰ ਕਿਹਾ ਤੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਮੈਂ ਗੀਤ ਕੱਢ ਲਿਆ ਜੀ ਜਦੋਂ ਮੌਕਾ ਲੱਗੇ ਤਾਂ ਜ਼ਰੂਰ ਆਪਾਂ ਸੁਣਾਵਾਂਗੇ ਤਾਂ ਪ੍ਰਗਟ ਚਾਂਗਲੀ ਹੁਣੀ ਮੈਸੇਜ ਭੇਜ ਰਹੇ ਨੇ ਫੋਟੋ ਦੇ ਨਾਲ ਕਹਿੰਦੇ ਕਿ ਜਿਨ੍ਹਾਂ ਕੋਲ ਘਰ ਨਹੀਂ ਉਹ ਘਰ ਜਾਣਾ ਚਾਹੁੰਦੇ ਨੇ ਜਿਨ੍ਹਾਂ ਕੋਲ ਘਰ ਹੈ ਤੇ ਉਹ ਕਿਤੇ ਦੂਰ ਜਾਣਾ ਚਾਹੁੰਦੇ ਨੇ ਇਹ ਵੀ ਇੱਕ ਤਰਾਸਦੀ ਹੈ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਕਾਲ ਕਲਾਂ ਤੋਂ ਵੀ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਗੁਰਵਿੰਦਰ ਸਿੰਘ ਵੀ ਪ੍ਰੋਗਰਾਮ ਚ ਸ਼ਾਮਲ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰ ਸਿੰਘ ਸ਼ੈਪਟਨ ਵਾਲੇ ਤੇ ਪ੍ਰੋਗਰਾਮ ਚ ਪਾਲਾ ਜੀ ਤੁਹਾਡੇ ਜਿਹੜੀ ਸਮੱਸਿਆ ਆ ਮਸਲੇ ਉਹਦੇ ਹੱਲ ਕੱਢਦੇ ਆ ਅਮਰੀਕ ਸਿੰਘ ਫਲੋਰਾ ਨੂੰ ਆ ਲੈਣ ਦਿਓ ਤੇ ਇਧਰ ਆਪਣੇ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਪਤਾ ਹੈ ਕਿ ਪ੍ਰਿੰਸ ਆਇਆ ਹੋਇਆ ਜੀ ਇੰਗਲੈਂਡ ਦਾ ਪ੍ਰਿੰਸ ਹੈਰੀ ਤੇ ਨਾਲ ਉਹ ਆਪਣੀ ਘਰਵਾਲੀ ਨੂੰ ਲੈ ਕੇ ਆਇਆ ਤੇ ਸਿਡਨੀ ਘੁੰਮ ਰਹੇ ਨੇ ਆਸਟ੍ਰੇਲੀਆ ਦੇ ਵਿਚ ਘੁੰਮ ਰਹੇ ਨੇ ਤੇ ਉਨ੍ਹਾਂ ਨੇ ਨਿਊਜ਼ੀਲੈਂਡ ਵੀ ਜਾਣਾ ਹੈ ਤਾਂ ਉਹ ਕਈ ਕੁਛ ਕਰ ਰਹੇ ਨੇ ਇਹਦੇ ਨਾਲ ਮੈਂ ਸੁਣਿਆ ਕਿ ਉਨ੍ਹਾਂ ਦੀ ਇਸ ਫੇਰੀ ਦੇ ਨਾਲ ਟੂਰਿਜ਼ਮ ਨੂੰ ਬੜਾ ਵਾਧਾ ਹੋਣਾ ਹੈ ਤੇ ਉਹਦੇ ਵਿਚ ਬੜੇ ਲੋਕਾਂ ਨੇ ਫਿਰ ਆਉਣਾ ਜਿੱਥੇ ਜਿੱਥੇ ਉਹ ਜਾਂਦੇ ਨੇ ਸੋ ਉਹਦੇ ਨਾਲ ਟੂਰਿਜ਼ਮ ਨੂੰ ਕਾਫੀ ਬੜਾਵਾ ਮਿਲੇਗਾ ਸੋ ਵਧੀਆ ਗੱਲ ਹੈ ਸੋ ਉਹ ਹੁਣ ਇੰਗਲੈਂਡ ਤੋਂ ਆਏ ਆ ਤੇ ਫਿਰ ਉਨ੍ਹਾਂ ਦੇ ਇੰਗਲੈਂਡੀ ਸਿੰਗਰ ਦਾ ਇੱਕ ਗੀਤ ਲਾਉਣਾ ਤਾਂ ਬਣਦਾ ਉਨ੍ਹਾਂ ਦੀ ਸ਼ਾਨ ਦੇ ਵਿਚ ਤੇ ਗੀਤ ਜਿਹੜਾ ਮੈਂ ਚੁਣਿਆ ਜੀ ਉਹ ਚੁਣਿਆ ਰਿਸ਼ੀ ਰਿਚ ਤੇ ਜੱਗੀ ਡੀ ਦਾ ਗੀਤ ਕਾਫੀ ਚੱਲਿਆ ਸੀ ਜਦੋਂ ਆਇਆ ਸੀ ਕਾਫੀ ਦੇਰ ਦਾ ਵੈਸੇ ਤਾਂ ਗੀਤ 2005 ਦੇ ਵਿਚ ਆਇਆ ਸੀ ਪਰ ਇਹ ਕਾਫੀ ਪਾਪੂਲਰ ਰਿਹਾ ਆ ਗੀਤ ਖਾਸ ਕਰਕੇ ਜਿਹੜੇ ਇੱਥੋਂ ਦੇ ਮੁੰਡੇ ਜੰਮਪਾਲ ਕੁੜੀਆਂ ਨੇ ਉਨ੍ਹਾਂ ਦੇ ਸੰਬੰਧ ਕਿਉਂਕਿ ਮਾਡਰਨ ਟਾਈਪ ਗੀਤ ਆ ਪਰ ਫਿਰ ਵੀ ਇਹਦੇ ਵਿਚ ਜਿਹੜੀ ਧੁਨ ਹੈ ਉਹ ਕਾਫੀ ਠੇਠ ਪੰਜਾਬੀ ਆ ਲਓ ਵੀ ਤੁਹਾਨੂੰ ਗੀਤ ਸੁਣਾਉਂਦੇ ਆ ਤੇ ਹੈਗਾ ਥੋੜਾ ਇੰਗਲਿਸ਼ ਟੱਚ ਦਾ ਪਰ ਕੋਈ ਗੱਲ ਨਹੀਂ ਆਪਣਾ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਇੰਗਲਿਸ਼ ਚ ਕਿਹੜੇ ਦਿਨ ਲਈ ਹੁੰਦਾ ਸੋ ਆਓ ਗੀਤ ਸੁਣਦੇ ਹਾਂ
ਆਵ ਮਰਜ਼ੀ ਦਾ ਦੀ ਰਿਚੀ ਰਿਚੀ ਜੋਗਿੰਗ ਹੀ ਰੀਮਿਕਸ ਲਾਈਵ ਨਾ ਰੈਡੀ ਨਾ ਬਲੱਡ ਕਲਾਸ ਚੈੱਕ ਦ ਟਿਊਨਸ ਆ
ਸੋਹਣੀ ਬੜੀ ਮਨਮੋਹਣੀ ਨਾ ਤੇਰੇ ਚ ਹੀ ਹੋਣੀ ਇੱਕ ਦਿਲ ਕਹਿੰਦਾ ਹੱਸ ਦੀ ਤਾਂ ਪੇੜ ਵਿੱਚ ਨੱਚਦੀ ਨਾ ਗੱਲ ਮੇਰੇ ਬੱਸ ਦੀ ਤਾਂ ਦਿਲ ਕਹਿੰਦਾ ਤੇਰੇ ਬਿਨ ਨਹੀਂ ਜੀਣਾ ਤੇਰੇ ਬਿਨ ਨਹੀਂ ਜੀਣਾ ਤੇਰੇ ਬਿਨ ਤੇਰੇ ਬਿਨ ਨਹੀਂ ਜੀਣਾ ਤੇਰੇ ਬਿਨ ਨਹੀਂ ਜੀਣਾ
ਆਰ ਯੂ ਰੈਡੀ ਫੋਰ ਦੀ ਵਨ ਡੰਡੀਆ ਚੀ ਚੀ ਮੈਨ ਮੂਵ ਅਵੇ ਫਰਮ ਮੀ ਯਾ ਆਲ ਦੀ ਗਰਲ ਦੇ ਮਾ ਗੋ ਕ੍ਰੇਜ਼ੀ ਆ ਰਿਚੀ ਰਿਚ ਡੰਡੀ ਜੱਗੀ ਦੀ ਰੀਮਿਕਸ ਏ ਕੂ ਸ਼ਲਾਕਾ ਤੁਰੀ ਜਲੇ
ਨਖਰੇ ਨੇ ਨੀਂਦਰਾਂ ਚੁਰਾਈਆਂ ਕੇ ਅੱਖੀਆਂ ਚ ਤੂੰ ਵੱਸਦੀ ਤੇਰੇ ਨਖਰੇ ਨੇ ਨੀਂਦਰਾਂ ਚੁਰਾਈਆਂ ਕੇ ਦਿਲ ਵਿੱਚ ਅੱਗ ਮੱਚਦੀ ਸਾਡਾ ਦਿਲ ਕਹਿੰਦਾ ਕੇ ਬਈ ਕਿ ਤੇਰੇ ਬਿਨ ਨਹੀਂ ਜੀਣਾ ਕਿ ਤੇਰੇ ਬਿਨ ਨਹੀਂ ਜੀਣਾ ਕਿ ਤੇਰੇ ਬਿਨ ਨਹੀਂ ਜੀਣਾ ਕਿ ਤੇਰੇ ਬਿਨ ਨਹੀਂ ਜੀਣਾ
ਮਿਸੇ ਗੱਲ ਯੂ ਨੋ ਕਿ ਮੈਨੂੰ ਬਹੁਤ ਫਾਲਸੇ ਫਾਇਨਾ ਗੱਲ ਯੂ ਬੈਟਰ ਜਸਟ ਬੋਗਲ ਆ ਵਾਇਨਾ ਗੱਲ ਯੂ ਬੈਟਰ ਟਵਿਸਟ ਟਵਿਸਟ ਐਂਡ ਟਰਨ
ਮੇਰੇ ਦਿਲ ਵਿੱਚ ਪਾਉਂਦੇ ਆ ਪਵਾੜੇ ਜਲਾਉਂਦੀ ਤੂੰ ਲਾਰੇ ਨੀ ਮੇਰੇ ਦਿਲ ਵਿੱਚ ਪਾਉਂਦੇ ਆ ਪਵਾੜੇ ਇਹ ਅੱਖ ਦੇ ਇਸ਼ਾਰੇ ਨੀ ਸਾਡਾ ਦਿਲ ਕਹਿੰਦਾ ਕੇ ਵੀ ਤੇਰੇ ਬਿਨ ਨਹੀਂ ਜੀਣਾ ਕਿ ਤੇਰੇ ਬਿਨ ਨਹੀਂ ਜੀਣਾ ਕਹਿੰਦਾ ਕੇ ਬਈ ਕਿ ਤੇਰੇ ਬਿਨ ਨਹੀਂ ਜੀਣਾ ਕਿ ਤੇਰੇ ਬਿਨ ਨਹੀਂ ਜੀਣਾ ਤੇਰੇ ਬਿਨ ਨਹੀਂ ਜੀਣਾ ਕਿ ਤੇਰੇ ਬਿਨ ਨਹੀਂ ਜੀਣਾ ਕੁੜੀ ਸੁਣੀ ਬੜੀ ਮਨ ਮੋਣੀ ਨਾ ਤੇਰੇ ਜਈ ਹੋਣੀ ਇੱਕ ਦਿਲ ਕਹਿੰਦਾ ਜਦੋਂ ਹੱਸਦੀ ਤਾਂ ਪੇੜ ਵਿੱਚ ਨੱਚਦੀ ਨਾ ਗੱਲ ਮੇਰੇ ਬੱਸ ਦੀ ਤਾਂ ਦਿਲ ਕਹਿੰਦਾ ਕਿ ਤੇਰੇ ਬਿਨ ਨਹੀਂ ਜੀਣਾ
ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ,
ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਕਰ ਰਹੇ ਹਾਂ ਜੀ, ਦਿਲ ਵਾਲੀਆਂ ਗੱਲਾਂ ਸਾਡੀਆਂ ਤੁਹਾਡੀਆਂ ਚੱਲ ਰਹੀਆਂ ਨੇ, ਬਹੁਤ ਸੁਨੇਹੇ ਆ ਰਹੇ ਨੇ, ਆਪਾਂ ਸਾਰੇ ਹੀ ਸੁਨੇਹੇ ਵੀ ਸਾਂਝੇ ਕਰ ਰਹੇ ਹਾਂ। ਪਰ ਪਹਿਲਾਂ ਆਪਾਂ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਹੋਣਾ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਮਨਦੀਪ ਜੀ, ਸਤਿ ਸ੍ਰੀ ਅਕਾਲ ਦੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਹਰਮਨ ਰੇਡੀਓ ਨੂੰ ਸੁਣ ਰਹੇ ਆ, ਖਾਸ ਤੌਰ ਤੇ ਦਿਲ ਵਾਲੀ ਗੱਲ ਨੂੰ। ਉਨ੍ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਤੇ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਤੇ ਆਸ ਇਹ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਲਾਟਰੀ ਵੀ ਜ਼ਰੂਰ ਨਿਕਲੂਗੀ।
ਪਹਿਲਾਂ ਤਾਂ ਏਦਾਂ ਕਰਾਂ, ਮੈਂ ਮਿਸਰੀ ਮੂੰਹ ਚ ਪਾਵਾਂ, ਮੈਨੂੰ ਤਾਂ ਖੰਘ ਲੱਗੀ ਹੋਈ ਹੈ। ਲਾਟਰੀ ਤਾਂ ਮਗਰੋਂ ਨਿਕਲੂਗੀ ਤੇ
ਜੀ ਪਹਿਲਾਂ ਇਹ ਠੀਕ ਕਰੋ।
ਆਹੋ, ਲਾਟਰੀ ਨੇ ਹੁਣ ਸਾਡੀ ਖੰਘ ਥੋੜਾ ਉਠਾ ਦੇਣੀ ਹੈ, ਚਾਹੇ ਮਿਲੀਅਨ ਡਾਲਰ ਨਿਕਲ ਆਵੇ। ਤੇ ਉਦਾਂ ਇੱਦਾਂ ਸੀਗੀ ਵੀ ਜਦੋਂ ਕੇਜਰੀਵਾਲ ਦੀ ਚੜਾਈ ਹੋਈ ਹੈ ਤਾਂ ਉਹਨੂੰ ਵੀ ਖੰਘ ਲੱਗੀ ਹੋਈ ਸੀ, ਦੇਖ ਲੋ ਲੋਕੀ ਕਹਿੰਦੇ ਸੀ ਵੀ, ਮਤਲਬ ਉਦੋਂ ਵੀ ਉਹ ਚਾਰ ਪੰਜ ਮਹੀਨੇ ਖੰਘਦਾ ਹੀ ਰਿਹਾ ਟੀਵੀ ਦੇ ਉੱਤੇ।
ਬਿਲਕੁਲ ਬਿਲਕੁਲ, ਉਹਦੀ ਵੀ ਲਾਟਰੀ ਲੱਗੀ ਸੀ, ਏਦਾਂ ਹੀ ਲਾਟਰੀਆਂ ਲੱਗਦੀਆਂ, ਉਹ ਲਾਟਰੀਆਂ ਕਦੇ ਪੈਸਿਆਂ ਨਾਲ ਨੀ ਲੱਗਦੀਆਂ, ਲਾਟਰੀਆਂ ਹੋਰ ਵੀ ਕਈ ਤਰ੍ਹਾਂ ਨਾਲ ਲੱਗ ਜਾਂਦੀਆਂ।
ਤੁਹਾਡੀ ਕਦੋਂ ਲੱਗੀ ਸੀ ਪਹਿਲਾਂ? ਚਲੋ ਆਪਾਂ ਸ਼ੁਰੂ ਹੋਈ, ਤੁਹਾਡੀ ਵੀ ਸੁਣਿਆ, ਤੁਸੀਂ ਬੜੇ ਸ਼ੌਕੀਨ ਲਾਟਰੀਆਂ ਪਾਉਣ ਦੇ। ਤੇ
ਬਿਲਕੁਲ ਬਿਲਕੁਲ ਅਮਨਦੀਪ, ਮੈਂ ਵੀ, ਮੇਰੀ ਤਾਂ ਲਾਟਰੀ ਲੱਗ ਗਈ ਸੀ 1996 ਦੇ ਵਿਚ ਹੀ, ਜਦੋਂ ਮੈਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਗਿਆ। ਚਾਰ ਪੰਜ ਮਹੀਨੇ ਵਿਚ ਸਾਰੀ ਫੈਮਿਲੀ ਨੂੰ ਉਹ ਲਾਟਰੀ ਸੀ, ਹੋਰ ਕੀ ਸੀ। ਲਾਟਰੀ ਲੱਗਣ ਤੋਂ ਬਹੁਤ ਜ਼ਿਆਦਾ ਸੀ ਉਹ ਤਾਂ, ਅਮਨਦੀਪ ਸਾਰੀ ਫੈਮਿਲੀ ਇੱਥੇ ਆ ਗਈ ਬਿਨਾਂ ਕਿਸੇ ਸਟਰਗਲ ਤੋਂ। ਪਰਮਾਤਮਾ ਨੇ ਬੜੀ ਮਿਹਰ ਕੀਤੀ, ਇਹ ਲਾਟਰੀ ਵਰਗੀ ਚੀਜ਼। ਦੇਖ ਲਓ ਹੁਣ ਤੁਸੀਂ ਕਹਿਣਾ ਮੈਂ ਆਪਣੀ ਗੱਲ ਫੇਰ ਪੋਲਿਟਿਕਸ ਗੱਲ ਲੈ ਆਣਾ। ਹੁਣ ਨਰਿੰਦਰ ਮੋਦੀ ਸਾਹਿਬ ਦੀ ਵੀ ਲਾਟਰੀ ਲੱਗ ਗਈ, ਚਾਹ ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਬਣ ਗਏ, ਇਹ ਵੀ ਲਾਟਰੀ ਹੈ। ਕੇਜਰੀਵਾਲ ਖੰਘਦੇ ਖੰਘਦੇ ਚੀਫ ਮਿਨਿਸਟਰ ਬਣ ਗਏ, ਇਹ ਵੀ ਤਾਂ ਲਾਟਰੀ ਆ।
ਇਹ ਵੀ ਲਾਟਰੀ ਆ। ਮੈਂ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਪਰਸੋਂ ਆਪਣੇ ਕਮਰ ਗਰੇਵਾਲ ਹੁਣੀ ਆਇਓ ਸੀ ਤੇ ਨਾਲ ਉਹਨਾਂ ਦੇ ਹੋਰ ਆਪਣੇ ਮਿੱਤਰ ਇਕਬਾਲ ਸਿੰਘ ਹੁਣੀ, ਮਨਜੀਤ ਹੁਣੀ ਆਇਓ ਸੀ ਤੇ ਗੱਲਾਂ ਕਰਦੇ ਹੁੰਦੇ। ਮੈਨੂੰ ਯਾਦ ਹੈ ਕਿ 2000 ਸ਼ਾਇਦ 9-10 ਦੇ ਵਿਚ ਅਸੀਂ ਕਈ ਵਾਰੀ ਕਮਰ ਗਰੇਵਾਲ ਉਹਨਾਂ ਨਾਲ ਮੇਲ ਜੋਲ ਹੋਇਆ, ਹੋਸਟਲ ਦੇ ਵਿਚ ਮਹਿਫਲਾਂ ਵੀ ਲੱਗੀਆਂ ਹਨਾ, ਤੇ ਉਦੋਂ ਇਹ ਸਟਰਗਲ ਕਰਦੇ, ਅਸੀਂ ਵੀ ਸਟਰਗਲ ਸੀ, ਇਹ ਵੀ ਮਤਲਬ ਪੜ੍ਹਾਈ ਦੇ ਦੌਰ ਤੋਂ ਨਿਕਲ ਕੇ ਅਪੁਆਇੰਟਮੈਂਟ ਹੋਈ ਸੀਗੀ ਹਨਾ, ਤੇ ਅਸੀਂ ਗੱਲਾਂ ਕਰਦੇ ਸੀ ਦੋਨੋਂ ਜਣੇ ਵੀ ਦੇਖੋ ਕਿੱਥੇ, ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਪਿੰਡਾਂ ਚੋਂ ਧੂੜਾਂ ਚੋਂ ਖੇਡਦੇ ਹਨਾ, ਟੋਬਿਆਂ ਚ ਛਾਲਾਂ ਮਾਰਦੇ, ਨੱਟਦੇ ਭੱਜਦੇ, ਪੱਖੜਿਆਂ ਦੇ ਵਿਚ ਸਾਈਕਲ ਚਲਾਉਂਦੇ, ਤੇ ਆਪਾਂ ਏਦੇ ਸੋਹਣੇ ਦੇਸ਼ ਦੇ ਵਿਚ ਸੋਹਣੀ ਥਾਂ ਦੇ ਉੱਤੇ ਸ਼ਾਂਤੀ ਦੇ ਨਾਲ ਬੈਠੇ ਹੋਵਾਂਗੇ। ਵੀ ਇੱਕ ਤਰ੍ਹਾਂ ਨਾਲ ਲਾਟਰੀ ਆ ਅਮਰੀਕ ਜੀ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਚੌਵੀ
ਜੀ ਜੀ ਅਮਨਦੀਪ, ਏਦਾਂ ਅਸੀਂ ਕਦੇ ਸੋਚਦੇ ਨੀ ਕਿ ਅਸੀਂ ਤੁਰ ਕੇ ਪੈਦਲ ਸਕੂਲ ਨੂੰ ਜਾਂਦੇ ਹੁੰਦੇ, ਕੋਲ ਕੁਛ ਵੀ ਨੀ ਹੁੰਦਾ ਖਾਣ ਨੂੰ, ਮੱਕੀ ਦੇ ਨਾ ਉਹ ਗੋਲੇ ਜਿਹਾ ਵੱਟ ਕੇ ਕੀ ਕਹਿੰਦੇ ਹੁੰਦੇ ਸੀ, ਉਹ ਲੈ ਕੇ ਜਾਂਦੇ ਗੁੜ ਪਾ ਕੇ ਵਿਚ, ਤੇ 7-8 ਕਿਲੋਮੀਟਰ ਸਕੂਲ ਨੂੰ ਜਾਂਦੇ ਹੁੰਦੇ, ਬਿਲਕੁਲ ਪੁਰਾਣੇ ਜਿਹੜੇ ਆਮ ਸਕੂਲ ਹੁੰਦੇ ਉਹਨਾਂ ਸਕੂਲਾਂ ਚ ਪੜ੍ਹਦੇ ਸੀ, ਤੇ ਸਾਈਕਲ ਵੀ ਨੀ ਕੋਲ ਹੁੰਦਾ ਸੀ, ਤੇ ਪੜ੍ਹਨੇ ਨੂੰ ਬਿਜਲੀ ਵੀ ਨੀ ਹੁੰਦੀ ਉਦੋਂ ਸਾਡੇ ਪਿੰਡਾਂ ਦੇ ਵਿਚ, ਮੋਮਬੱਤੀਆਂ ਨਾਲ ਪੜ੍ਹਦੇ ਹੁੰਦੇ ਸੀ, ਤੇ ਇੰਗਲਿਸ਼ ਬਿਲਕੁਲ ਨੀ ਆਉਂਦੀ ਹੁੰਦੀ ਸੀ, 6ਵੀਂ ਚ ਜਾ ਕੇ ਲੱਗੀ ਸੀ ਇੰਗਲਿਸ਼ ਜਾ ਕੇ ਪੜ੍ਹਨ ਲੱਗੇ ਸੀ ਅਸੀਂ। ਫਿਰ ਦੇਖੋ ਕਿੰਨੇ ਵਧੀਆ ਦੇਸ਼ ਵਿਚ ਆ ਗਏ, ਫਿਰ ਇੱਥੇ ਓਪਰਚੁਨਿਟੀਜ਼ ਵੀ ਮਿਲੀਆਂ, ਪਰਮਾਤਮਾ ਨੇ ਮਿਹਰ ਕੀਤੀ, ਇੱਥੇ ਪੜ੍ਹਾਉਣ ਲੱਗ ਪਏ ਸਕੂਲਾਂ ਦੇ ਵਿਚ, ਦੇਖ ਲਓ ਵੀ ਇਹ ਲਾਟਰੀ ਆ, ਹੋਰ ਕੀ ਆ, ਤੇ ਬੜੀ ਵਧੀਆ ਜ਼ਿੰਦਗੀ ਜੀ ਰਹੇ ਆ, ਤੇ ਉਸ ਤੋਂ ਇਲਾਵਾ ਬੱਚੇ ਵੀ ਸੈੱਟ, ਇਹ ਲਾਟਰੀ ਆ। ਲਾਟਰੀ ਵੈਸੇ ਤਾਂ ਕਹਿੰਦੇ ਆ ਨਾ, ਲਾਟਰੀ ਪਰਮਾਤਮਾ ਹਰੇਕ ਦੀ ਲਾਵੇ, ਮੈਂ ਤਾਂ ਚਾਹੁੰਦਾ ਹਰੇਕ ਨੂੰ ਪੈਸੇ ਦਵੇ, ਸਭ ਕੁਛ ਦਵੇ, ਲਾਟਰੀ ਵੀ ਨਿਕਲਣੀ ਚਾਹੀਦੀ ਹੈ। ਮੈਂ ਤਾਂ ਵੈਸੇ, ਤੁਸੀਂ ਸੱਚ ਪੁੱਛੋ, ਤੁਸੀਂ ਪੁੱਛੋ, ਤੁਸੀਂ ਲਾਟਰੀ ਲਾਉਂਦੇ ਕਿ ਨਹੀਂ?
ਨਹੀਂ, ਮੈਂ ਤੁਹਾਨੂੰ ਆਹੀ ਪੁੱਛਣ ਲੱਗਾ ਸੀਗਾ ਕਿ ਜਿਹੜੀਆਂ, ਚਲੋ ਆਹ ਤਾਂ ਹੁਣ ਆਪਾਂ ਥੋੜੀਆਂ ਅਧਿਆਤਮਕ ਗੱਲਾਂ ਕਰ ਰਹੇ ਹਾਂ ਵੀ ਜਿਹੜੀ ਕੁਦਰਤ ਦੀਆਂ ਦਾਤਾਂ ਸਾਨੂੰ ਮਿਲਦੀਆਂ ਨੇ, ਪਰ ਜਿੱਦਾਂ ਹੁਣ ਇਸ ਚੀਜ਼ ਨੂੰ, ਲੋਕਾਂ ਦੀ ਕਮਜ਼ੋਰੀ ਨੂੰ ਜਿਹੜਾ ਬਿਜ਼ਨਸ ਹੈ ਇੱਕ ਮਾਡਲ ਬਣਾ ਦਿੱਤਾ ਸਰਕਾਰ ਨੇ, ਜਾਂ ਰੱਖ ਲਓ ਵੀ ਉਹਨੂੰ ਅਪਰੂਵ ਕਰਤਾ, ਵੀ ਇੱਕ ਲਾਲਚ ਦੇ ਦਿੱਤਾ ਵੀ ਦੇਖੋ ਆਹ ਲਾਟਰੀ ਲੱਗੂਗੀ ਤੁਹਾਡੀ ਇੰਨੇ ਮਿਲੀਅਨ ਦੀ, ਇੰਨੇ ਹਨਾ। ਇੰਡੀਆ ਜਿਹਦਾ ਸੀ ਉਹ 5 ਰੁਪਏ ਦੀ ਲਾਟਰੀ ਪੱਟਦੇ ਹੁੰਦੇ ਸੀ ਹਨਾ, ਛੋਟੇ ਹੁੰਦੇ, ਜਾਂ 2 ਰੁਪਏ ਦੀ ਲਾਟਰੀ ਹਨਾ ਘਸਾਣੀ, ਉਹੀ ਹੁੰਦੀ ਸੀ ਇੱਕ ਥੋੜੇ ਜਿਹੇ, ਫਿਰ ਬਾਅਦ ਦੇ ਵਿੱਚ ਜਦੋਂ 1 ਲੱਖ ਦੀ ਲਾਟਰੀ ਹੋ ਗਈ ਬੱਲੇ ਬੱਲੇ ਵੀ 1 ਲੱਖ ਰੁਪਏ ਦੀ ਲਾਟਰੀ ਹਨਾ, ਤੇ ਹੁਣ ਤਾਂ ਮਤਲਬ $500-500 million, ਹਾਫ ਬਿਲੀਅਨ ਡਾਲਰ, ਬਿਲੀਅਨ ਡਾਲਰ ਤੱਕ ਲਾਟਰੀਆਂ ਜਿਹੜੀਆਂ ਚਲੇ ਗਈਆਂ ਨੇ। ਤੇ ਇਹਨੂੰ ਇੱਕ ਇੱਕ ਮਨੁੱਖੀ ਕਮਜ਼ੋਰੀ ਨੂੰ ਐਕਸਪਲੋਇਟ ਕਰਨ ਦਾ ਇੱਕ ਤਰੀਕਾ ਆ ਵੀ ਤੁਹਾਨੂੰ ਪੈਸੇ ਹੀ ਇੰਨੇ ਦਿਖਾ ਦੇਣੇ ਵੀ ਉਹ ਦਿਖਾ ਕੇ ਤੁਹਾਨੂੰ ਖਿੱਚੇ ਚੱਲੇ ਆ, ਤੁਸੀਂ ਉਹ ਲੈ ਵੀ ਆਪਾਂ ਲੈ ਰੁਪਈਆ ਹੀ ਦੇਣਾ ਆ, ਡਾਲਰ ਹੀ ਦੇਣਾ ਜਾਂ $5, $20 ਦੇਣੇ ਆ, ਹੋ ਸਕਦਾ ਸਾਡੇ ਇੰਨੇ ਨਿਕਲਣ। ਇਹ ਇਹਨੂੰ ਇੱਕ ਨਾ ਕਮਜ਼ੋਰੀ ਨੂੰ ਐਕਸਪਲੋਇਟ ਕੀਤਾ ਜਾਂਦਾ ਆ ਇਸ ਚੀਜ਼ ਨੂੰ। ਤੇ ਵੈਸੇ ਮੈਂ ਆਪਣੀ ਗੱਲ ਦੱਸਦਾ ਕਿ ਮੈਂ ਕਦੇ ਅੱਜ ਤੱਕ ਲੋਟਰੀ ਨਹੀਂ ਪਾਈ, ਤੁਸੀਂ ਪਾਈ ਆ
ਜੀ? ਅਮਨਦੀਪ 22-23 ਸਾਲ ਇੱਥੇ ਹੋ ਗਏ ਆ, ਜਦੋਂ ਦੇ ਇੱਥੇ ਆਏ ਉਦੋਂ ਦੇ ਲੋਟਰੀ ਪਾ ਰਹੇ ਆ।
ਅੱਛਾ।
ਤੇ ਹੋ ਸਕਦਾ ਕੱਲ ਨੂੰ ਜਾਂ ਪਰਸੋਂ ਨਿਕਲ ਵੀ ਜਾਵੇ, ਅੱਜ ਵੀ ਨਿਕਲ ਸਕਦੀ ਆ। ਅੱਜ ਜਿਹੜੀ ਲੋਟਰੀ ਆ ਉਹ ਮੈਂ ਤਾਂ ਆਸਟ੍ਰੇਲੀਆ ਦੀ ਲੋਟਰੀ ਦੀ ਗੱਲ ਕਰਦਾ। ਅੱਜ 20 million ਆ ਇਨਾਮ ਜਿਹੜਾ ਕਿ ਸੈਟਰਡੇ ਦਾ ਆ, ਤੇ ਉਸ ਤੋਂ ਬਾਅਦ ਰੋਜ਼ ਨਿਕਲਦੀ ਸੈਟ ਫਾਰ ਲਾਈਫ ਹੁੰਦੀ 20 million 20,000 ਨੇ ਮੰਥ ਲੋਟਰੀ ਹੁੰਦੀ ਆ, ਉਹ ਵੀ ਲਾਨੇ ਆ। ਸਾਰੀਆਂ ਲੋਟਰੀਆਂ ਇੱਥੇ ਦੀਆਂ ਤਾਂ ਲਾਨੇ ਆ, ਲੇਕਿਨ ਜਿਹੜੀਆਂ ਬੜੀਆਂ ਲੋਟਰੀਆਂ, ਤੁਸੀਂ ਤਾਂ ਹੁਣ ਵੱਡੇ ਆਦਮੀ ਬੜੀ ਲੋਟਰੀ ਦੀ ਗੱਲ ਕਰਦੇ, ਅਮਰੀਕਾ ਵੀ ਜਿੱਥੇ $400-400 million ਲੱਗਦੇ ਆ, $500-500 million ਲੱਗਦੇ ਆ, ਉਹ ਚ ਨੀ ਬਹੁਤਾ ਵਿਸ਼ਵਾਸ ਰੱਖਦੇ। ਉਹ ਜ਼ਿਆਦਾ ਇੰਨੇ ਪੈਸੇ ਤੁਸੀਂ ਖਰਚ ਵੀ ਨੀ ਸਕਦੇ ਆ, ਉਹ ਤਾਂ ਪਾਗਲ ਹੋਣ ਵਾਲੀ ਗੱਲ ਆ।
ਜੇ
$10-15 million ਠੀਕ ਆ, ਜੇ ਅਮਨਦੀਪ
$10-15 million ਨੂੰ ਥੋੜੇ
ਗਿਣਦੇ ਠੀਕ ਆ, $10-15 million ਠੀਕ ਆ,
$10-15 million
ਬਹੁਤ ਆ, ਜਿਹੜੇ ਤੁਹਾਡੀ ਲਾਟਰੀ ਨਿਕਲ ਗਈ ਨਾ, ਫੇਰ ਉਹ ਥੋੜਾ ਲੱਗਣ ਲੱਗ ਪੈਣਾ, ਇਹ ਕਹਿਣਾ ਮੈਂ ਤਾਂ ਜਿਆਦਾ ਚਾਹੀਦੇ, ਉਹ ਬੜੀ ਲਾਟਰੀ ਲਾਵਾਂ।
$10-15 million ਤਾਂ ਜਿੰਨੇ ਕ ਤੁਹਾਡੇ ਆਲੇ ਦੁਆਲੇ ਸਾਡੇ ਵਰਗੇ ਬੰਦੇ ਆ, ਇਹਨਾਂ ਨੇ ਆਧਾਰ ਮੰਗ ਮੰਗ ਕੇ ਲੈ ਲੈਣਾ ਤੁਹਾਤੋਂ, ਕਿਹੜੀਆਂ ਗੱਲਾਂ ਕਰੀਆਂ।
ਉਹ ਇੱਕ ਮਿੰਟ ਇਹ ਉਹ ਬੰਦਾ ਸਦਾਈ ਹੋਊਗਾ ਜਿਹੜਾ ਨਾ ਲੋਟਰੀ ਨਿਕਲਣ ਤੋਂ ਬਾਅਦ ਦੱਸੂਗਾ ਮੈਨੂੰ ਲੋਟਰੀ, ਉਹ ਸਭ ਤੋਂ ਵੱਡਾ ਮਹਾਮੂਰਖ ਹੋਊਗਾ ਅਗਰ ਉਹ ਲੋਟਰੀ ਨਿਕਲਣ ਤੋਂ ਬਾਅਦ ਦੱਸੂਗਾ ਲੋਕਾਂ ਨੂੰ ਮੇਰੀ ਲੋਟਰੀ ਨਿਕਲੀ ਆ। ਜਿਸ ਵੇਲੇ ਤੁਹਾਡੀ ਲੋਟਰੀ ਨਿਕਲੀ ਆ ਨਾ, ਜੇ ਤੁਸੀਂ ਦੱਸ ਦਿੱਤਾ ਸਾਰੇ ਨਾਲ ਰੌਲੀ ਪੈ ਗਈ, ਫੇਰ ਤੁਸੀਂ ਫਿਨਿਸ਼ ਬਿਨਾਂ ਸੰਤਰੇ ਦੇ ਦਰਖਤ ਚੜ ਕੇ ਫੋਟੋ ਖਿੱਚਣ ਵਾਲੀ ਗੱਲ ਹੈ, ਜੇ ਉੱਥੇ ਸੰਤਰੇ ਦਰਖਤ ਤੇ ਫੋਟੋ ਖਿੱਚਣ ਲੱਗ ਪਾ ਚੜ ਕੇ, ਫੇਰ ਡਿੱਗਣ ਵਾਲੀ ਗੱਲ ਹੁੰਦੀ, ਲੱਤ ਵਾਂ ਤਾਂ ਟੁੱਟਣੀ ਆ, ਲੇਕਿਨ ਇਹਦਾ ਬਿਨਾਂ ਦਰਖਤ ਤੇ ਚੜੇ ਤਾਂ ਡਿੱਗਣ ਵਾਲੀ ਗੱਲ ਆ।
ਤੁਸੀਂ ਗਏ ਆ, ਤੁਸੀਂ ਮੈਨੂੰ ਦੱਸੋ ਵੀ ਤੁਸੀਂ ਲੋਟਰੀ ਪਾਉਂਦੇ, ਤੁਹਾਡੀ ਕੀ ਇੱਛਾ ਹੈ ਕਿ ਮਤਲਬ ਪੈਸੇ ਤੁਹਾਨੂੰ ਮਿਲ ਗਏ ਲੋਟਰੀ ਨਿਕਲ ਗਈ? ਪਹਿਲੀ ਗੱਲ ਤਾਂ ਤੁਸੀਂ ਮੈਨੂੰ ਦੱਸਣਾ ਨੀ, ਉਹ ਤਾਂ ਤੁਸੀਂ ਦੱਸਤਾ ਵੀ ਮੈਨੂੰ ਦੱਸਣਾ ਨੀ, ਪਰ ਗੱਲ ਤਾਂ ਤੁਸੀਂ ਉਹ ਪੈਸੇ ਦਾ ਕਰੋਗੇ ਕਿ ਪੈਸਾ ਤਾਂ ਦਿਖਾਲਣ ਲਈ ਹੁੰਦਾ?
ਹਾਂਜੀ ਹਾਂਜੀ, ਇਹ ਵੀ ਗੱਲ ਕਰਦੇ ਆ, ਜੇ ਤੁਹਾਡੀ ਲੋਟਰੀ ਨਿਕਲ ਜਾਂਦੀ ਆ ਨਾ, ਮੈਂ ਵੀ ਇੱਕ ਦਿਨ ਸੋਚ ਰਿਹਾ ਸੀ ਵੀ ਤੁਸੀਂ ਕਰ ਕੀ ਸਕਦੇ ਆ। ਦੇਖੋ ਜਿਹੜਾ ਤੁਸੀਂ ਖਾਣੇ ਆ ਨਾ, ਉਹ ਚ ਤਾਂ ਤੁਸੀਂ ਇਜਾਫਾ ਕਰੀ ਨੀ ਸਕਦੇ, ਉਨਾ ਹੀ ਖਾਣਾ, ਉਸ ਤੋਂ ਸ਼ਾਇਦ ਤੁਹਾਨੂੰ ਥੋੜਾ ਹੀ ਖਾਣਾ ਪਵੇ, ਕਿਉਂਕਿ ਤੁਹਾਡੇ ਫੇਰ ਜਿਆਦਾ ਲਾਈਫ ਹੋਣੀ ਚਾਹੀਦੀ ਤੁਹਾਡੇ ਕੋਲ ਰਹਿਣ ਦੇ ਲਈ, ਕਿਉਂਕਿ ਪੈਸਾ ਬਹੁਤ ਹੋਣਾ ਨਾ। ਔਰ ਹੁਣ ਕੱਪੜਾ ਦੇਖ ਲਓ, ਜਿਹੜਾ ਤੁਸੀਂ ਕੱਪੜਾ ਪਾਉਣੇ ਆ ਇਸ ਵੇਲੇ, ਜਿਹੜਾ ਅਸੀਂ ਕੱਪੜਾ ਪਾਉਣੇ ਆ, ਪੈਂਟਾਂ ਸ਼ਰਟਾਂ ਪਾਉਣੇ, ਜੋ ਵੀ ਪਾਉਣੇ ਆ, ਸੈਂਟ ਲਾਉਣੇ ਆ ਜਾਂ ਜੋ ਵੀ ਕਰਦੇ ਆ, ਉਹ ਫੇਰ ਹੁਣ ਵੀ ਲੈ ਸਕਦੇ ਆ, ਜਿਹੜੇ ਲੋਟਰੀ ਨਿਕਲੀ ਫੇਰ ਵੀ ਇੰਨਾ ਕੇ ਲੈ ਸਕਦੇ ਆ। ਤੇ ਜਿਹੜੇ ਘਰ ਵਿਚ ਤੁਸੀਂ ਰਹਿੰਦੇ ਆ ਹੁਣ, ਉੱਡਾ ਕੇ ਤੁਹਾਡਾ ਫੇਰ ਘਰ ਬੜਾ ਹੋਊਗਾ, ਕਮਰਾ ਤੁਹਾਡਾ ਉੱਡਾ ਹੋਣਾ ਤੇ ਬੈੱਡ ਵੀ ਤੁਹਾਡਾ ਉੱਡਾ ਹੋਣਾ। ਤੇ ਬਾਕੀ ਜਿਹੜੇ ਆਮ ਤੌਰ ਤੇ ਜੇ ਤੁਸੀਂ ਲੋਟਰੀ ਨਿਕਲ ਜਿਆਦਾ ਤੋਂ ਜਿਆਦਾ ਜੇ ਤੁਸੀਂ ਕਰ ਸਕਦੇ ਆ ਨਾ ਅਮਨਦੀਪ, ਉਹ ਇਹ ਕਰ ਸਕਦੇ ਆ ਵੀ ਤੁਸੀਂ ਓਵਰਸੀਜ ਜਾਣ ਵੇ ਫਸਟ ਕਲਾਸ ਚ ਜਾ ਸਕਦੇ ਆ ਜਾਂ ਬਿਜ਼ਨਸ ਕਲਾਸ ਚ ਜਾ ਸਕਦੇ ਆ, ਉਹ ਵੀ ਤੁਹਾਡਾ ਜਿਹੜਾ ਨਾ ਬਹੁਤ ਦੇਰ ਤੱਕ ਚਾ ਨਹੀਂ ਰਹਿਣਾ। ਬਾਕੀ ਤੁਸੀਂ ਆਪਣੇ ਜਿਆਦਾ ਸ਼ੌਕ ਪੂਰੇ ਕਰ ਸਕਦੇ, ਜਿੱਦਾਂ ਹੁਣ ਹਰਮਨ ਰੇਡੀਓ ਤੇ ਤੁਸੀਂ ਇੱਕ ਅੱਡਾ ਪ੍ਰੋਗਰਾਮ ਪੇਸ਼ ਕਰਦੇ ਹਫ਼ਤੇ ਦੇ ਵਿਚ, ਫੇਰ ਤੁਹਾਨੂੰ ਕੰਮ ਤੇ ਨੀ ਜਾਣਾ ਪੈਣਾ, ਫੇਰ ਜਿਆਦਾ ਵੀ ਆਪਣਾ ਟਾਈਮ ਐਕਸਟੈਂਡ ਕਰ ਸਕਦੇ ਆ, ਫੇਰ ਤੁਸੀਂ ਆਰਾਮ ਨਾਲ ਬੈਠ ਕੇ ਆਪਣੀਆਂ ਕਿਤਾਬਾਂ ਪੜ੍ਹ ਸਕਦੇ ਆ, ਮਜ਼ੇ ਦੇ ਨਾਲ ਜਿਆਦਾ ਐਕਸਰਸਾਈਜ਼ ਕਰਕੇ ਸਿਹਤ ਚੰਗੀ ਰੱਖ ਸਕਦੇ ਆ, ਤੇ ਏਦਾਂ ਦੇ ਕੰਮ ਕਰ। ਬਾਕੀ ਥੋੜੇ ਬਹੁਤੇ ਅਮਨਦੀਪ ਹੁਣ ਇਹ ਤਾਂ ਕਹਿ ਨੀ ਹੁੰਦਾ, ਨਿਕਲਦੇ ਤਾਂ ਬਾਅਦ ਹੀ ਪਤਾ ਲੱਗੂਗਾ 15-20 million ਕਿ ਤੁਸੀਂ ਚੈਰਿਟੀ ਨੂੰ ਕਿੰਨਾ ਦਿੰਦੇ ਆ ਜਾਂ ਨਹੀਂ ਦਿੰਦੇ ਆ, ਇਹ ਤਾਂ ਖੈਰ ਬਾਅਦ ਚ ਪਤਾ ਲੱਗੂਗਾ। ਪਰ ਸੱਟ ਸੁੱਟ ਵਗੈਰਾ ਲਵਾ ਸਕਦੇ, ਜਿੱਦਾਂ ਤੁਸੀਂ ਕਹਿੰਦੇ ਹੈਲੀਕਾਪਟਰ ਲੈ ਲੂਗਾ ਬੰਦਾ, ਜਿੱਦਾਂ ਪਾਇਲਟ ਨਹੀਂ ਆਊਗਾ, ਤੁਸੀਂ ਆਪ ਚਲਾਉਣ ਲੱਗ ਪਾਓਗੇ, ਫੇਰ ਆਪੇ ਡਿੱਗਣਾ ਸਮੁੰਦਰ ਦੇ ਵਿਚ।
ਤੇ ਏਦਾਂ ਦੇ ਮੈਂ ਤੁਹਾਨੂੰ ਦੱਸਦਾ, ਪੈਸੇ ਦੀ ਟੋਹਰ ਹੀ ਇੰਨੀ ਬਣ ਜਾਂਦੀ ਆ ਵੀ ਜਦੋਂ ਇੰਨਾ ਪੈਸਾ ਹੁੰਦਾ ਨਾ, ਜਨਾਮਤ ਭਾਜੀ ਗੱਲ ਸੁਣਾਉਂਦੇ ਹੁੰਦੇ, ਕਹਿੰਦੇ ਉਹਨਾਂ ਦਾ ਤਾਇਆ ਇੱਕ ਵਾਰੀ ਏਦਾਂ ਹੀ ਜ਼ਖਮੀ ਹੋ ਗਿਆ ਸੀ ਬਹੁਤ ਗੰਭੀਰ, ਤੇ ਉਹਦੀ ਖਬਰ ਲੈਣ ਗਏ, ਉਹਦੀ ਸੀਗੀ ਨਿਕਲੀ ਲੋਟਰੀ ਤੇ ਹੁਣ ਲੈ ਲਿਆ ਹੈਲੀਕਾਪਟਰ ਪੁਰਾਣੇ ਜਮਾਨੇ ਚ, ਤਾਂ ਉਹ ਕਹਿੰਦਾ ਚੱਲ ਪਾਇਲਟ ਵੀ ਰੱਖਿਆ ਸੀਗਾ, ਚੱਲ ਕਹਿੰਦਾ ਝੂਟੇ ਲੈਣ ਚਲੀਏ ਹਨਾ, ਉਹ ਕਹਿੰਦਾ ਸਹੁਰਿਆਂ ਦੇ ਉੱਤੋਂ ਗੇੜਾ ਮਾਰਨਾ, ਤੇ ਉਹ ਚਲੇ ਗਏ ਜੀ ਹੈਲੀਕਾਪਟਰ ਚ,
ਤੇ ਉਹ ਜਾਂਦੇ ਸੀਗੇ ਤਾਂ ਹੈਲੀਕਾਪਟਰ ਦੀਆਂ ਬਾਰੀਆਂ ਬੁਰੀਆਂ ਉਦੋਂ ਫੇਰ ਹੁੰਦੀਆਂ ਨੀ ਸੀ ਨਾ, ਉਦੋਂ ਸ਼ੀਸ਼ੇ ਥੋੜੇ ਹੁੰਦੇ ਸੀ, ਖੁੱਲੇ ਹੁੰਦੇ ਸੀ। ਉਹ ਜਦੋਂ ਥੱਲੇ ਦਾ ਠੀਕ ਤੇ ਜਦੋਂ ਨਾ ਉਹ ਉੱਪਰ ਚੜਿਆ ਥੋੜੇ ਉੱਚੀ ਹਵਾ ਚ ਗਿਆ ਤਾਂ ਉੱਥੇ ਹਵਾ ਹੋ ਗਈ ਠੰਡੀ, ਤਾਂ ਉਹ ਹਵਾ ਪੈਂਦੀ ਉਹ ਤਾਏ ਨੇ ਮਾਰ ਪੈਸੇ ਦੇ ਜ਼ੋਰ ਦੇ ਵਿਚ ਉਹਨੂੰ ਸਾਰੇ ਸਲੂਟਾਂ ਮਾਰਦੇ ਸੀਗੇ। ਉਹਨੇ ਦਬਕਾ ਮਾਰਿਆ, ਦਬਕਾ ਵੀ ਬਹੁਤ ਕਹਿੰਦੇ ਸੀਗਾ ਉਹਦਾ, ਉਹਨੇ ਦਬਕਾ ਮਾਰਿਆ ਪਾਇਲਟ ਨੂੰ, ਕਹਿੰਦਾ ਓਏ ਠੰਡ ਲੱਗ ਗਈ ਮੈਂ ਤਾਂ, ਕਰੋ ਪੱਖਾ ਬੰਦ। ਉਹਦੇ ਪਾਉਂਦੇ ਪਏ ਅੰਦਰ ਪੱਖਾ ਲਾਇਆ ਕੋਈ ਹੈ ਨਾ, ਤੇ ਉਹਨੇ ਡਰਦੇ ਮਾਰੇ ਨੇ ਬਾਹਰਲਾ ਪੱਖਾ ਬੰਦ ਕਰ ਦਿੱਤਾ ਤੇ ਉਹ ਦਰਾਮ ਮੰਦਣੀ ਥੱਲੇ ਡਰ ਪਿਆ। ਮਤਲਬ ਪੈਸੇ ਦਾ ਜ਼ੋਰ ਹੀ ਇੰਨਾ ਹੁੰਦਾ ਵੀ ਬੰਦੇ ਮੂਹਰੇ ਡਰਦੇ ਆ ਹਨਾ। ਤੇ ਉਹ ਫੇਰ ਮਤਲਬ ਪਾਇਲਟ ਨੂੰ ਪੁੱਛਿਆ, ਕਹਿੰਦਾ ਮੈਨੂੰ ਡਰੇ ਇੰਨਾ ਗਿਆ ਪੈਸੇ ਵਾਲਾ ਬੰਦਾ ਵੀ ਮੈਂ ਭੁਲੇਖੇ ਨਾਲ ਬਾਹਰਲਾ ਹੀ ਪੱਖਾ ਬੰਦ ਹੋ ਗਿਆ ਹਨਾ, ਤੇ ਪੱਖਾ ਤਾਂ ਕਹਿੰਦੇ ਉਹੀ ਸੀਗਾ। ਸੋ ਇਹ ਜਿਹੜੀ ਇਹ ਚੀਜ਼ ਹੈ ਨਾ, ਮਤਲਬ ਪੈਸਾ ਜਿਹੜਾ ਆ ਉਹ ਬੰਦਾ ਏਦਾਂ ਸਮਝਦਾ ਮੇਰੀ ਅਥਾਰਟੀ ਬਹੁਤ ਹੋ ਜਾਣੀ ਆ। ਹੁਣ ਆਪਾਂ ਜਿਹੜੀ ਲੋਟੋ ਦੀ ਗੱਲ ਕਰ ਰਹੇ ਆ ਤੇ ਜੀ ਐਸ ਚਾਹਲ ਹੁਣੀ ਸਾਨੂੰ ਜਾਣਕਾਰੀਆਂ ਭੇਜ ਰਹੇ ਨੇ, ਕਹਿੰਦੇ ਨੇ ਕਿ ਹਿਸਟਰੀ ਦੇ ਵਿਚ ਸਾਰਿਆਂ ਨਾਲ ਵੱਡੀ ਜਿਹੜੀ ਲੋਟਰੀ ਆ ਉਹ $2 billion ਦੀ ਪਿਛਲੇ ਹਫ਼ਤੇ ਜਿਹੜੀ ਨਿਕਲੀ ਆ ਅਮਰੀਕਾ ਦੇ ਵਿਚ। ਤਾਂ ਇਹਦੇ ਸਬੰਧ ਦੇ ਵਿਚ ਨਾ ਹੁਣ ਕਾਫੀ ਚਿੰਤਨ ਚੱਲ ਰਿਹਾ ਦੁਨੀਆਂ ਦੇ ਵਿਚ ਕਿ ਹੁਣ ਦੇਖੀਏ ਤਾਂ ਸਹੀ ਵੀ ਜਿਹੜੀਆਂ ਲੋਟਰੀਆਂ ਆ ਜਿਨ੍ਹਾਂ ਨੂੰ ਨਿਕਲੀ ਆ ਉਹਨਾਂ ਦੀ ਜ਼ਿੰਦਗੀ ਨੂੰ ਫਾਲੋ ਕਰੀਏ। ਤਾਂ ਇੱਕ ਮੈਂ ਰਿਪੋਰਟ ਪੜ ਰਿਹਾ ਸੀ, ਇੱਕ ਬੰਦੇ ਦੀ $444 million ਦੀ ਲੋਟਰੀ ਨਿਕਲੀ ਸੀ, ਜੈਕ ਵਿਟੇਕਰ। ਇਹ ਉਸ ਵੇਲੇ ਦੁਨੀਆਂ ਦੀ ਸਾਰਿਆਂ ਨਾਲੋਂ ਵੱਡੀ ਲੋਟਰੀ ਸੀਗੀ 2002 ਦੇ ਵਿਚ। ਤੇ ਉਹ ਮਤਲਬ ਉਹਨੂੰ ਬੜਾ ਮਾਣ ਸਤਿਕਾਰ ਮਿਲਿਆ, ਵੱਡਾ ਬਣ ਗਿਆ ਬੰਦਾ ਹਨਾ। ਤੇ ਹੁਣ ਆ ਜਿਹੜੀ ਪਿਛਲੀ ਲੋਟਰੀ ਸੀ ਨਾ ਟਿਊਜ਼ਡੇ ਜਿਹੜੀ ਦੱਸਿਆ 2.17 billion ਦੀ ਸੀਗੀ ਇਹ ਜਿਹੜੀ ਅਮਰੀਕਾ ਚ ਹੋਈ ਆ। ਪਰ
ਇਹਨਾਂ ਵੱਡੀਆਂ ਗੱਲਾਂ ਕਰਦੇ, ਅਮਰੀਕਾ ਮੁਰਕਾ ਦੀਆਂ ਗੱਲਾਂ ਕਰਦੇ, ਆਸਟ੍ਰੇਲੀਆ ਚ ਨਹੀਂ।
ਉਹ 5 ਰੁਪਏ ਵਾਲਾ ਕੰਮ ਗਿਆ ਹੁਣ, ਉਹ ਛੱਡੋ ਤੁਸੀਂ। ਤੇ ਛੋਟੇ ਬੰਦਿਆਂ ਦੀ ਚਲੋ ਏਦਾਂ ਆ ਭਾਈ, ਠੀਕ ਆ ਰੱਬ ਭਾਗ ਲਾਵੇ। ਤੇ ਇਹ ਜਦੋਂ ਬੰਦੇ ਨੇ ਲੋਟਰੀ ਜਿੱਤੀ ਨਾ ਹਨਾ, ਤੇ ਉਹਦੀ ਹੁਣ ਇੰਟਰਵਿਊ ਕੀਤੀ ਤੇ ਉਹ ਬੰਦੇ ਨੇ ਕਹਿੰਦਾ ਵੀ ਏਦਾਂ ਲੱਗਿਆ ਵੀ ਜਿੱਦਾਂ ਜਦੋਂ ਮੈਨੂੰ ਲੋਟਰੀ ਮਿਲੀ। ਤੁਸੀਂ ਲਾਰਡ ਆਫ ਰਿੰਗ ਫਿਲਮ ਦੇਖੀ ਹੋਣੀ ਆ, ਉਹਦੇ ਵਿਚ ਉਹਨੂੰ ਨਾ ਉਹ ਮੁੰਦੀ ਲੱਭਿਆਂਦੀ ਇੱਕ ਬੰਦੇ ਨੂੰ। ਮੁੰਦੀ ਜਿਹੜੀ ਆ ਉਹ ਬੜੀ ਪਾਵਰਫੁਲ ਹੁੰਦੀ ਆ, ਉਹ ਤੁਹਾਨੂੰ ਅਦ੍ਰਿਸ਼ ਕਰ ਦਿੰਦੀ ਆ, ਅਲੋਪ ਕਰ ਦਿੰਦੀ ਆ। ਉਹ ਬੰਦਾ ਜਿਹੜਾ ਵੀ ਮੁੰਦੀ ਫੜਦਾ ਨਾ ਉਹਦੀ ਪਾਵਰ ਦੇ ਨਾਲ ਹੀ ਖਤਮ ਹੋਣ ਲੱਗ ਪੈਂਦਾ ਹੌਲੀ ਹੌਲੀ, ਉਹ ਤੁਹਾਨੂੰ ਖਾਣ ਲੱਗ ਪੈਂਦੀ ਆ ਉਹ ਸ਼ਕਤੀ। ਇੱਦਾਂ ਹੀ ਗੁਰਬਾਣੀ ਦੇ ਵਿਚ ਵੀ ਕਿਹਾ ਕਿ ਜਿਹੜੀਆਂ ਜੇ ਤੁਹਾਨੂੰ ਤਾਕਤਾਂ ਮਿਲਦੀਆਂ ਨਾ, ਸਿੱਧੀਆਂ ਮਿਲਦੀਆਂ ਨੇ, ਰਿੱਧੀਆਂ ਮਿਲਦੀਆਂ ਨੇ, ਉਹ ਅਸਲ ਚ ਤੁਹਾਡਾ ਟੈਸਟ ਹੁੰਦਾ ਆ। ਉਹ ਤਾਕਤਾਂ ਦੀ ਵਰਤੋਂ ਕਰਦੇ ਕਰਦੇ ਤੁਸੀਂ ਖਤਮ ਹੋ ਜਾਂਦੇ ਆ, ਇਸ ਕਰਕੇ ਇਹਨਾਂ ਚ ਪੈਣਾ ਨਹੀਂ ਹੈਗਾ। ਸੋ ਆਪਾਂ ਲੋਟਰੀ ਚ ਪੈਣਾ ਨਹੀਂ, ਆਪਾਂ ਪ੍ਰਮੋਟ ਨਹੀਂ ਕਰ ਰਹੇ ਲੋਟਰੀ ਨੂੰ, ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਉਹਦੇ ਸਾਈਡ ਇਫੈਕਟ ਕੀ ਆ ਹਨਾ। ਤੇ ਜਦੋਂ ਇਸ ਬੰਦੇ ਨੇ ਲਾਟਰੀ ਜਿੱਤੀ ਤਾਂ ਇਹ ਕੀ ਕਰਨ ਲੱਗ ਗਿਆ, ਇਹਨੇ ਮਤਲਬ ਬਾਰ ਤੇ ਜਾਣਾ ਜਿੱਥੇ ਉਹਦੀ ਵਾਈਫ ਕੰਮ ਕਰਦੀ ਸੀ ਹਨਾ, ਜਾਣਾ ਉੱਥੇ, ਉੱਥੇ ਜਾ ਕੇ ਨਾ ਟੇਬਲ ਦੇ ਉੱਤੇ $50,000 ਰੱਖ ਦੇਣਾ, ਠੀਕ ਆ, ਤੇ ਰੱਖ ਕੇ ਚਲੋ ਜੀ ਉਹਦੀ ਸੇਵਾ ਹੋਣੀ ਸ਼ੁਰੂ ਹੋ ਜਾਣੀ, ਇਧਰੋਂ ਉਧਰੋਂ ਸਾਰੇ ਉਹਦੇ ਆਲੇ ਦੁਆਲੇ। ਉਹ ਤੋਂ ਬਾਅਦ ਕੀ ਹੋਇਆ ਵੀ ਜਿਹੜੇ ਲੋਕ ਨੇ ਆਲੇ ਦੁਆਲੇ ਸਾਰਾ ਪਤਾ ਲੱਗ ਗਿਆ ਨਾ ਏਰੀਏ ਚ ਵੀ ਬੰਦੇ ਨੂੰ ਵੀ ਇੰਨੇ ਪੈਸੇ ਨਿਕਲੇ ਆ, ਉਹ ਨਿੱਤ ਉਹਦੇ ਘਰ ਕਿਸੇ ਨੇ ਆ ਜਾਣਾ, ਮੇਰੇ ਜੀ ਬੇਟੀ ਨੂੰ ਕੈਂਸਰ ਹੈ, ਮੇਰਾ ਬੱਚਾ ਬਿਮਾਰ ਹੈ, ਮੇਰਾ ਆਹ ਹੈ, ਮੈਨੂੰ ਲੋੜ ਹੈ। ਸੋ ਇੱਦਾਂ ਕੰਮ ਉਹਦਾ ਸ਼ੁਰੂ ਹੋ ਗਿਆ ਨਾ, ਚੈਰਿਟੀ ਵਾਲੇ ਆਉਣ ਲੱਗ ਗਏ ਉਹਦੇ ਘਰੇ ਨਾ, ਬਹੁਤ ਹਰ ਕੋਈ ਬੰਦਾ ਵਾਲਾ ਵਿਚਾਰਾ ਬਣ ਗਿਆ ਵੀ ਮੈਂ ਤੋਂ ਪੈਸੇ। ਇੱਕ ਵਾਰੀ ਕਹਿੰਦੇ ਕੀ ਹੋਇਆ ਕਿ ਉਹ ਗਿਆ ਅੰਦਰ ਬਾਰ ਦੇ, ਤੇ ਬਾਹਰ ਉਹਦੀ ਕਾਰ ਖੜੀ ਸੀ ਤੇ ਚੋਰਾਂ ਨੇ ਉਹਦੀ ਕਾਰ ਭੰਨ ਕੇ ਉਹ ਚੋਂ ਟੈਚੀ ਚੱਕ ਲਿਆ, ਤੇ ਉਹ ਟੈਚੀ ਦੇ ਵਿਚ $500,000 ਸੀ, ਹਾਂ $1 million ਪਿਆ ਸੀ, ਉਹ ਚੋਰ ਵੀ ਲੈ ਗਏ, ਠੀਕ ਹੈ। ਉਹ ਤੋਂ ਬਾਅਦ ਕੀ ਹੋਇਆ ਕਿ ਕੰਮ ਕਰਨ ਤਾਂ ਹਟੇ ਗਏ ਨਾ, ਫਿਰ ਘੁੰਮਣ ਲੱਗ ਪਏ, ਬਹੁਤ ਘਰ ਘੁਰ ਲੈ ਲਏ। ਤੇ ਉਹਨਾਂ ਦੀ ਜਿਹੜੀ ਬੇਟੀ ਸੀਗੀ ਉਹ ਉਸ ਵੇਲੇ ਟੀਨੇਜਰ ਸੀ, ਤੇ ਉਹਨੂੰ ਸਾਰੇ ਐਸ਼ੋਰਾਂ, ਉਹ ਪਹਿਲਾਂ ਬੜੀ ਹੁਸ਼ਿਆਰ ਸੀ, ਪੜ੍ਹਦੀ ਸੀ, ਸਪੋਰਟਸ ਕਰਦੀ ਸੀ, ਉਹਨੂੰ ਮਿਹਨਤੀ ਸੀ, ਉਹਨੂੰ ਸਾਰਾ ਕੁਝ ਛੱਡ ਦਿੱਤਾ। ਇਹ ਸਾਰਾ ਕੁਝ ਹੁਣ ਛੱਡ ਕੇ ਨਾ ਉਹ ਓਹਦੇ ਨਾਲ ਫਿਰ ਜਿਦਾਂ ਹੋਰ ਮੁੰਡੇ ਓਹਦੇ ਮਗਰ ਪੈ ਗਏ ਪਏ, ਅਮੀਰ ਬਾਪ ਦੀ ਕੁੜੀ ਆ, ਕੁੜੀਆਂ ਵੀ ਮਗਰ ਪੈ ਗਈਆਂ, ਉਹ ਡਰੱਗੀ ਵੀ ਪੈ ਗਏ ਪਏ, ਇਹ ਤੋਂ ਪੈਸੇ ਲੈ ਕੇ ਆਪਾਂ ਡਰੱਗ ਡਰੁੱਗ ਪੀਆ ਕਰਾਂਗੇ। ਉਹ ਇਸ ਚੱਕਰ ਦੇ ਵਿੱਚ ਉਹਨਾਂ ਨੇ ਉਹ ਕੁੜੀ ਨੂੰ ਵੀ ਡਰੱਗ ਤੇ ਲਾਤਾ, ਉਹ ਵੀ ਅਡਿਕਟ ਬਣ ਗਈ, ਡਰੱਗ ਦੀ ਬਣ ਗਈ ਨਾ ਉਹ ਕੁੜੀ ਦੀ। ਥੋੜੀ ਦੇਰ ਬਾਅਦ ਉਸ ਵੇਲੇ 15 ਸਾਲ ਦੀ ਸੀ ਉਹਨਾਂ ਦੀ ਗ੍ਰੈਂਡ ਡਾਟਰ ਵੀ ਹੈ ਨਾ, ਤੇ ਉਹ ਇੱਕ ਨਾ ਟੀਵੀ ਸਟਾਰ ਬਣਨ ਲੱਗੀ ਸੀ, ਪੋਤੀ ਵੀ ਸੀ ਉਹਨਾਂ ਦੀ, ਉਹ ਵੀ ਡਰੱਗ ਦੇ ਚੱਕਰ ਦੇ ਵਿੱਚ ਉਹਦੀ ਵੀ ਮੌਤ ਹੋ ਗਈ। ਠੀਕ ਹੈ, ਉਹਨਾਂ ਦਾ ਘਰ ਵੀ ਵਿਕ ਗਿਆ, ਬਰੋਕ ਵੀ ਹੋ ਗਏ, ਤੇ ਆਲੇ ਦੁਆਲੇ ਹੋਰ ਵੀ ਜਿਹੜੇ ਬੰਦੇ ਸੀ ਬਹੁਤ ਪ੍ਰਭਾਵਿਤ ਹੋਏ ਉਸ ਪੈਸੇ ਤੋਂ। ਸੋ ਉਸ ਬੰਦੇ ਲਈ ਇਹ ਜਿਹੜੀ ਟਿਕਟ ਸੀਗੀ ਲਈ ਉਹਨੇ ਲੋਟਰੀ ਦੀ, ਉਹ ਇੱਕ ਉਹਦੀ ਜ਼ਿੰਦਗੀ ਨੀ, ਉਹਦੀ ਇਕੱਲੀ ਦੀ ਨੀ, ਹੋਰ ਵੀ ਕਈਆਂ ਦੀ ਜ਼ਿੰਦਗੀ ਦੇ ਖਾਤਮੇ ਦਾ ਕਾਰਨ ਬਣੀ। ਹੁਣ ਮੈਨੂੰ ਇੱਥੇ ਗੁਰਬਾਣੀ ਦੀ ਇੱਕ ਪੰਕਤੀ ਯਾਦ ਆਉਂਦੀ ਆ, ਅਸੀਂ ਆਸਾ ਦੀ ਵਾਰ ਦੇ ਵਿੱਚ ਵੀ ਕਈ ਵਾਰੀ ਇਹਦਾ ਜ਼ਿਕਰ ਕੀਤਾ, ਵੈਸੇ ਵੀ ਮੈਂ ਕਰਦਾ ਰਹਿੰਦਾ, ਕਿ ਮਹਾਰਾਜ ਨੂੰ ਪੁੱਛਦੇ ਨੇ ਪਹਿਲੇ ਪਾਤਸ਼ਾਹ ਨੂੰ ਕਿ ਉਹਦੇ ਵਿੱਚ ਇੱਕ ਸਵਾਲ ਟਾਈਪ ਹੀ ਉਹਦਾ ਆਂਸਰ ਦੇ ਰਹੇ ਨੇ, ਸੈਲਫ ਪੁੱਛਿਆ ਸਵਾਲ ਵੀ ਜਦੋਂ ਮਾਇਆ ਘਰ ਤੁਹਾਡੇ ਆ ਜਾਵੇ ਹਨਾ ਤੇ ਜਰ, ਤਾਂ ਉਹਦਾ ਕੀ ਸਿਧਾਂਤ ਹੈ ਜਿਹੜੀ ਤੁਹਾਡੇ ਘਰ ਨੂੰ ਮਾਇਆ। ਹੁਣ ਸਾਰੇ ਜਿਹੜਾ ਥੋੜਾ ਜਿਹਾ ਧਿਆਨ ਨਾਲ ਸੁਣਨਾ ਕਿ ਅਮਰੀਕ ਜੀ, ਅਸੀਂ ਆਪਣੀ ਤੁਸੀਂ ਮਿਹਨਤ ਕਰਦੇ ਹੋ, ਅਸੀਂ ਮਿਹਨਤ ਕਰ ਸਾਰੇ ਮਿਹਨਤ ਕਰਦੇ, ਜੋਬਾਂ ਕਰਦੇ, ਹੱਕ ਦੀ ਕਮਾਈ ਲੈ ਕੇ ਆਉਣੀ, ਹੱਕ ਦੀ ਕਮਾਈ ਲੈ ਕੇ ਆਉਣੀ ਤੇ ਆ ਤਾਂ ਰਹੀ ਹੈ ਨਾ ਤੁਹਾਡੇ ਘਰ ਨੂੰ, ਮਾਇਆ ਤਾਂ ਆ ਰਹੀ ਹੈ ਨਾ।
ਠੀਕ ਹੈ,
ਉਹ ਕਹਿੰਦੇ ਆ ਕਿ ਮਾਇਆ ਦੇ ਘਰ ਦੇ ਵਿੱਚ ਆਉਣ ਦਾ ਸਿਧਾਂਤ ਕੀ ਆ, ਉਹ ਮਾਇਆ ਕਿੱਦਾਂ ਬਿਹੇਵ ਕਰਦੀ ਹੈ ਤੁਹਾਡੇ ਘਰ ਚ ਆ ਕੇ। ਉਹ ਕਹਿੰਦੇ ਮਾਇਆ ਇੱਦਾਂ ਬਿਹੇਵ ਕਰਦੀ ਹੈ, ਕਹਿੰਦੇ ਵੀ ਜੇ ਜਰਵਾਣਾ ਪਰ ਹਰੇ, ਜੇ ਵੀ ਕਹਿੰਦਾ ਵੀ ਮਾਇਆਧਾਰੀ ਬੰਦੇ ਜਿਹੜੇ ਮਾਇਆ ਨੂੰ ਪਿਆਰ ਕਰਦੇ ਆ, ਜੇ ਉਹ ਪਰਾਈ ਜਾਣੀ ਕਿ ਜਿਹਦੇ ਤੇ ਉਹ ਹੱਕੇ ਹੈ ਨੀ, ਉਹ ਘਰ ਨੂੰ ਲੈ ਆਵੇ ਨਾ, ਉਹ ਫਿਰ ਉਹੋ ਜਿਹਾ ਹੀ ਰੂਪ ਧਾਰਨ ਕਰ ਲੈਂਦੀ ਹੈ ਜਿਸ ਨੀਤ ਨਾਲ ਉਹਨੂੰ ਲਿਆਂਦਾ ਹੁੰਦਾ। ਸੋ ਜੇ ਤੁਸੀਂ ਐਸ਼ ਪ੍ਰਸਤੀ ਦੇ ਲਈ ਪੈਸਾ ਲਿਆਣਾ ਜਾਂ ਕਹਿੰਦਾ, ਉਹ ਫਿਰ ਤੁਹਾਨੂੰ ਐਸ਼ ਪ੍ਰਸਤੀ ਹੀ ਮਿਲਣੀ ਆ। ਸੋ ਇਹ ਮਾਇਆ ਦੇ ਸਿਧਾਂਤ। ਜੇ ਤੁਸੀਂ ਦਾਨ ਦੇ ਰਹੇ ਹੋ ਫਿਰ ਤੁਹਾਡੇ ਅੰਦਰ ਦਇਆ ਭਾਵਨਾ ਆ ਰਹੀ ਹੈ ਪਿਆਰ ਦੇ ਨਾਲ, ਹੈ ਨਾ। ਸੋ ਇਸ ਕਰਕੇ ਨਾ ਮਤਲਬ ਇਹ ਜਿਹੜਾ ਕੇਸ ਹੈ, ਇੱਕ ਇੱਦਾਂ ਦੇ ਹੋਰ ਵੀ ਕਈ ਕੇਸ ਜਿਹੜੇ ਆ ਉਹ ਸਟੱਡੀ ਕੀਤੇ ਆ। ਇਹ ਹੋਇਆ ਸ਼ੁਰੂ ਇਹ ਆ ਕਿ 2.17 ਬਿਲੀਅਨ ਡਾਲਰ ਦੀ ਲੋਟਰੀ ਜਿਹੜੀ ਪਿਛਲੇ ਹਫ਼ਤੇ ਅਮਰੀਕਾ ਦੇ ਵਿੱਚ ਨਿਕਲੀ ਆ, ਉਸ ਤੋਂ ਬਾਅਦ ਲੋਕਾਂ ਨੂੰ ਆਗਰਾ ਕਰਨ ਦੇ ਲਈ ਜਰਨਲਿਸਟ ਨੇ ਇਹ ਰਿਸਰਚ ਕਰਕੇ ਮੂਹਰੇ ਪੇਸ਼ ਕੀਤਾ ਵੀ ਕੋਈ ਐਡੀ ਵੱਡੀ ਗੱਲ ਨੀ ਹੈਗੀ।
ਅਮਨਦੀਪ, ਇਹ ਤਾਂ ਤੁਸੀਂ ਰਿਸਰਚ ਕਰਕੇ ਗੱਲ ਦੱਸੀ ਹੈ ਨਾ, ਜਾਂ ਤੁਸੀਂ ਗੁਰਬਾਣੀ ਦੇ ਸੰਦਰਭ ਦੇ ਵਿੱਚ ਗੱਲਾਂ ਕੀਤੀਆਂ, ਜਾਂ ਫਿਲਮ ਦੇ ਸੰਦਰਭ ਦੇ ਵਿੱਚ ਗੱਲਾਂ ਕੀਤੀਆਂ। ਮੈਂ ਹੁਣ ਤੁਹਾਨੂੰ ਅਸਲੀ ਕੇਸ ਸਟੱਡੀ ਸੁਣੀ ਜਿਹੜੀ ਕਿ ਮੈਂ ਆਪਣੀ ਅੱਖਾਂ ਨਾਲ ਦੇਖੀ ਆ, ਸਾਡੇ ਸਾਰੇ ਇਲਾਕੇ ਦੇ ਬੰਦਿਆਂ ਨੇ ਅੱਖਾਂ ਨਾਲ ਦੇਖੀ ਆ। ਉਹ ਕਹਾਣੀ 1985 ਤੋਂ ਲੈ ਕੇ 1994 ਤੱਕ ਚੱਲੀ ਸੀ। ਇਹ ਕੋਈ ਆਦਮੀ ਸੀ ਕੈਨੇਡਾ ਦੇ ਵਿੱਚ, ਉਹਨੂੰ ਲਾਟਰੀ ਨਿਕਲੀ ਸੀ ਤੇ ਉਹ ਬਾਅਦ ਵਿੱਚ ਪੰਜਾਬ ਦੇ ਵਿੱਚ ਆ ਗਿਆ, ਸਾਡੇ ਪਿੰਡਾਂ ਦਾ ਹੀ ਬੰਦਾ, ਉਹਦਾ ਨਾਂ ਕਰੋੜੀ ਮਾਲ ਰੱਖ ਲਿਆ ਜੀ।
ਮੈਨੂੰ ਯਾਦ ਹੈ,
ਸ਼ਾਇਦ ਸੁਣਿਆ ਵੀ ਹੋਊਗਾ ਤੁਸੀਂ।
ਨਹੀਂ ਨਹੀਂ, ਬਹੁਤ ਫੇਮਸ ਸਟੋਰੀ ਹੈ ਸਾਡੇ ਏਰੀਆ ਦੀ, ਬਹੁਤ ਫੇਮਸ ਸਟੋਰੀ ਹੈ।
ਹਾਂਜੀ, ਬਹੁਤ ਫੇਮਸ ਸਟੋਰੀ ਹੈ। ਮੈਂ ਉਹਦਾ ਹਾਲ ਦੇਖਿਆ ਹੁੰਦਾ, ਸਵੇਰੇ ਸ਼ਾਮੀ ਉਹਨੇ ਨਵੀਆਂ ਗੱਡੀਆਂ ਲੈ ਲਈਆਂ, ਹਰ ਚੌਥੀ ਮਹੀਨੇ ਨਵੀਂ ਗੱਡੀ ਉਹਨੇ ਲੈਣੀ, ਹਰ ਫਿਰ ਉਹਨੇ ਇੱਕ ਹੋਰ ਵਿਆਹ ਵੀ ਕਰਾ ਲਿਆ, ਫਿਰ ਉਹਨੇ ਕਲੱਬਾਂ ਚ ਜਾਣਾ ਹਮੇਸ਼ਾ ਗੱਡੀ ਲੈ, ਜਿੱਦਾਂ ਨਾ ਬਾਲ ਸਜਾਇਆ ਹੁੰਦਾ, ਬਾਲ ਨੂੰ ਮੰਡੀ ਨੀ ਲੈ ਕੇ ਜਾਂਦੇ, ਉਹਦੇ ਸਿੰਗਲ ਸੁੰਗਲ ਜਿਹਾ ਪਾ ਕੇ ਗੱਲ ਦੇ, ਜਿੱਦਾਂ ਆਮ ਤੌਰ ਤੇ ਜਿਹੜੇ ਹੁਣ ਤਾਂ ਵੈਸੇ ਮੁੰਡੇ ਸਾਡੇ ਪੜ੍ਹੇ ਲਿਖੇ ਆ, ਹੁਣ ਜਿਹੜੇ ਮੁੰਡੇ ਅੱਜ ਕੱਲ ਦੇ ਮਾਡਰਨ ਮੁੰਡੇ ਆ, ਉਹ ਥੋੜਾ ਫੈਸ਼ਨ ਵੀ ਠੀਕ ਠਾਕ ਹੀ ਕਰਦੇ, ਬਾਲ ਬੂਲੇ ਇਧਰ ਉਧਰ ਕਰਦੇ। ਬਾਕੀ ਜਿਹੜੇ ਪਹਿਲਾਂ ਹੁੰਦੇ ਸੀ ਨਾ, ਉਹਦਾ 4-5 ਸੰਗਲ ਸੋਨੇ ਦੇ ਪਾ ਕੇ, ਅੱਧੇ ਵਿੱਚ ਪਿੱਤਲ ਦੇ ਹੁੰਦੇ ਸੀ, ਉਹ ਪਾ ਕੇ ਘੁੰਮੀ ਜਾਣਾ ਆਲੇ ਦੁਆਲੇ, ਮੁੰਦੀਆਂ ਪਾਲਣੀਆਂ ਹੱਥਾਂ ਦੇ ਵਿੱਚ, ਇੱਧਰ ਇੱਧਰ ਘੁੰਮੀ ਜਾਣਾ ਅੱਗੇ। ਉਹਨੇ ਵੀ ਇੱਦਾਂ, ਉਹਨੇ ਵੀ 5-6 ਸੰਗਲ ਪਾਏ ਹੁੰਦੇ ਸੀ, ਉਂਗਲੀਆਂ ਭਰੀਆਂ ਹੁੰਦੀਆਂ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬੇ
ਪੀ ਜਾਣੀ।
ਉਹਦੀ ਮੌਤ
ਅਮਰੀਕ ਜੀ
10 ਸਾਲ ਦੇ ਵਿੱਚ ਖਤਮ ਹੋ ਗਿਆ।
ਨਹੀਂ, 10 ਸਾਲ ਦੇ ਆ ਪਾਲਾ ਬੈਂਸ ਕੋਬਰਮ ਨੇ ਤੁਹਾ�ੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਸੇਜ ਭੇਜਿਆ ਸੀ, ਕਹਿੰਦੇ ਅਮਰੀਕ ਜੀ ਤੁਹਾਨੂੰ ਯਾਦ ਹੋਵੇਗਾ ਕਿ ਮੈਲਪਰ ਦਾ ਇੱਕ ਕਰੋੜੀ ਮਾਲ ਹੋਇਆ ਸੀ, ਜਿਹਦੀ ਕਰੋੜ ਦੀ ਲਾਟਰੀ ਨਿਕਲੀ ਸੀ, ਤੇ ਉਹ ਵੀ ਬਾਅਦ ਵਿੱਚ ਨੋਟਾਂ ਦੀਆਂ ਹੀ ਸਿਗਰਟਾਂ ਬਣਾ ਬਣਾ ਕੇ ਪੀਂਦਾ ਹੁੰਦਾ ਸੀ, ਉਹ ਵੀ ਖਤਮ ਹੋ ਗਿਆ ਸੀ।
ਬਿਲਕੁਲ ਉਹ ਤਾਂ ਗੱਲ ਹੀ ਨੀ ਕਿਸੇ ਨੇ ਕਰਦਾ ਸੀ, ਉਹਦਾ ਸਿਗਰਟਾਂ ਵੀ ਨੋਟਾਂ ਦੀਆਂ ਬਣਾ ਕੇ ਪੀਂਦਾ, ਸ਼ਰਾਬ ਬਹੁਤ ਪੀਂਦਾ ਸੀ, ਉਹ ਸਾਰੇ ਉਹਨੂੰ ਐਪ ਜੋ ਤੁਸੀਂ ਦੱਸੇ ਨਾ ਪਹਿਲਾਂ, ਉਹ ਸਾਰੇ ਐਪ ਉਹਨੂੰ ਲੱਗ ਗਏ ਸੀ, ਤੇ ਉਹ 10 ਸਾਲ ਦੇ ਵਿੱਚ ਹੀ ਖਤਮ ਹੋ ਗਿਆ, 10-8 ਸਾਲ ਦੇ ਵਿੱਚ ਖਤਮ ਹੋ ਗਿਆ ਹੋਣਾ। ਤੇ ਬਿਲਕੁਲ ਜਿਹੜੇ ਮਾਲਪੁਰ ਇਲਾਕੇ ਦੇ ਲੋਕ ਨਵੇਂ ਸ਼ਹਿਰ ਦੇ ਲੋਕ ਆ, ਦੁਆਬੇ ਦੇ, ਉਹ ਸਾਰੇ ਉਸ ਸਟੋਰੀ ਤੋਂ ਵਾਕਿਫ ਹੋਣਗੇ। ਤੇ ਚਲੋ ਅਮਨਦੀਪ, ਕੇਸ ਸਟੱਡੀ ਅਸੀਂ ਇੱਥੇ ਆਪਣੀ ਲਾ ਦਿੱਤੀ ਆ, ਤੇ ਦੱਸ ਦਿੱਤੇ ਕਿ ਇਹਦੇ ਇਫੈਕਟ ਕੀ ਹੁੰਦੇ ਪੈਸੇ ਦੇ ਜ਼ਿਆਦਾ. ਅਮਨਦੀਪ ਹੁਣ ਤੁਹਾਡੇ ਤੋਂ ਸਵਾਲ ਪੁੱਛਦਾ ਮੈਂ, ਜੇ ਤੁਹਾਨੂੰ 15-20 ਮਿਲੀਅਨ ਦੀ ਲਾਟਰੀ ਲੱਗ ਜਾਵੇ ਤਾਂ ਤੁਸੀਂ ਪੈਸੇ ਦਾ ਕੀ ਕਰੋਗੇ ਦੱਸੋ?
ਕਿਆ ਪਤਾ ਮੇਰੀ ਲੱਗੀ ਹੋਈ ਆ, ਮੈਂ ਦੱਸਦਾ ਹੀ
ਨਹੀਂ. ਚਲੋ
ਜੇ
ਇਹ ਵੀ ਹੋ ਸਕਦਾ, ਫਿਰ ਤੁਸੀਂ ਤੁਹਾਨੂੰ ਧਰਮਾਤਮਾ ਵਾਲੀ ਕੈਟਾਗਰੀ ਦੇ ਵਿਚ ਰੱਖ ਦਿੰਦੇ ਆ, ਜਿਹੜੀ 15 ਮਿਲੀਅਨ ਦੀ ਲਾਟਰੀ ਹੋਵੇ, ਦੱਸਿਆ ਨਾ ਹੋਵੇ. ਵੈਸੇ ਤਾਂ ਮਨਦੀਪ ਕੋਈ ਨਾ ਥੋੜੀ ਬਹੁਤੀ ਵੀ ਗੱਲ ਤੁਹਾਡੇ ਹੱਕ ਵਿਚ ਆਉਂਦੀ, ਥੀਏਟਰ ਜਿਹੜਾ ਬਾਹਰ ਫੁੱਲਣ ਲੱਗ ਪੈਂਦਾ ਉਹ ਦੱਸਣਾ ਹੀ ਪੈਂਦਾ
ਜੀ. ਜਿੱਦਾਂ ਹੁਣ ਲੋਕ ਕਈ ਵਾਰੀ ਕਹਿੰਦੇ ਯਾਰ ਜਿੱਦਾਂ ਇਹ ਘੁੰਮਦਾ ਫਿਰਦਾ ਆ ਜਾਂ ਡੱਕਾ ਨੀ ਤੋੜੇ, ਉਹਨਾਂ ਭਾਂਦੇ ਤੇ ਡੱਕਾ ਨੀ ਵੀ ਯਾਰ ਇਹਦੀ ਲਾਟਰੀ ਲੱਗੀ ਹੋਈ ਲੱਗਦੀ ਆ, ਹਨਾ ਬੜਾ ਅਮੀਰ ਬੰਦਾ. ਤੇ
ਕਈ ਵਾਰ ਤਾਂ ਮੈਂ ਵੀ ਸੋਚਦਾ ਹੁੰਦਾ ਜਿੱਦਾਂ ਅਮਨਦੀਪ ਕਦੇ ਮੈਲਬੋਰਨ, ਕਦੇ ਐਡੀਲੇਡ, ਕਦੇ ਕਿਤੇ ਕਦੇ ਕਿਤੇ, ਪਰ ਫੇਰ ਤਾਂ ਇਹ ਕਹਿ ਕੇ ਸਬਰ ਕਰ ਲਈਦਾ ਅਮਨਦੀਪ ਬਿਜ਼ਨਸਮੈਨ ਆ, ਕੰਮ ਕਰਨ ਵਾਲੇ ਆ, ਜਾ ਸਕਦਾ.
ਉਹ ਪਤਾ ਕੀ ਆ, ਮੈਂ ਹੁਣ ਆਪਣੀ ਗੱਡੀ ਚ ਜਾਣਾ ਹਨਾ, ਮੈਂ ਨਾਰਮਲ ਜਿਹੀ ਗੱਡੀ ਰੱਖੀ ਹੋ ਆ, ਨਾਰਮਲ ਜਿਹੇ ਕੱਪੜੇ ਪਾਉਣਾ ਜਿੱਦਾਂ ਸਾਰੇ ਹੀ ਪਾਉਂਦੇ ਆ, ਹਨਾ ਲੋਕਾਂ ਚ ਇਹ ਹਵਾ ਬਣੀ ਹੋ ਵੀ ਇਹ ਬਹੁਤ ਅਮੀਰ ਬੰਦੇ ਆ ਹਨਾ, ਤੇ ਪਰ ਜਦੋਂ ਮਿਲਦੇ ਆ ਉਹ ਭਾਜੀ ਤੁਸੀਂ ਤਾਂ ਬਹੁਤ ਡਾਊਨ ਟੂ ਅਰਥ ਹੈ. ਹੁਣ ਉਹਨਾਂ ਨੂੰ ਕਹਿ ਦੱਸੀਏ ਅਸੀਂ ਹੈ ਇਦਾਂ ਦੇ ਭਰਾਵਾ, ਉਹ ਤਾਂ ਤੁਸੀਂ ਗੁਬਾਰਾ ਬਣਾਇਆ ਆ, ਉਹ ਇਹ ਨਾਰਮਲ ਹੀ ਬੰਦੇ ਆ. ਇਹਨੂੰ ਰਿਵਰਸ ਸਾਈਕੋਲੋਜੀ ਕਹਿੰਦੇ ਆ ਕਿ ਤੁਸੀਂ ਪ੍ਰਟੈਂਡ ਕਰੋ, ਮਤਲਬ ਤੁਸੀਂ ਨਾਰਮਲ ਹੀ ਰਹੋ ਤੇ ਤੁਸੀਂ ਇੱਦਾਂ ਹੋਵੇ ਵੀ ਤੁਹਾਡੀਆਂ ਗੱਲਾਂ ਵਧੀਆ ਹੋਣ ਤੇ ਉਹ ਲੋਕਾਂ ਨੂੰ ਇੰਪ੍ਰੈਸ਼ਨ ਪਵੇ ਵੀ ਇਹਦੀ ਲਾਟਰੀ ਨਿਕਲੀ ਹੋਵੇ, ਇਹ ਤਾਂ ਬਹੁਤ ਅਮੀਰ ਬੰਦਾ ਆ, ਇਹ ਆਮ ਬੰਦਿਆਂ ਚ ਵਿਚਰਦਾ ਹੈ ਨਾ, ਤੇ ਇਹ ਵੀ ਇੱਕ ਇੰਪ੍ਰੈਸ਼ਨ ਹੁੰਦਾ ਹੈ. ਤੇ ਦੂਜੀ ਗੱਲ ਇਹ ਹੈ ਨਾ ਅਮਰੀਕ ਭਾਜੀ, ਇੱਕ ਜਿਹੜੀਆਂ ਲਾਟਰੀਆਂ ਦੇ ਸਬੰਧ ਵਿਚ ਗੱਲਾਂ ਕਰਦੇ ਆ, ਤੇ ਸੁਖਵੰਤ ਹੋਣੀ ਨਾ ਮੋਰ ਦੇ ਨਾਲ ਫੋਟੋ ਖਿਚਾ ਕੇ ਭੇਜੀ ਆ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਲਾਟਰੀ ਹਲੇ ਕੱਲ ਹੀ ਨਿਕਲੀ ਆ ਪਰ ਮੈਂ ਦੱਸਣਾ ਨੀ. ਕਹਿੰਦੇ ਠੀਕ ਹੈ, ਤੁਸੀਂ ਵੀ ਮੇਰੇ ਵਾਂਗ ਡਾਊਨ ਟੂ ਅਰਥ ਰਹੋ ਤੇ ਤਾਂ ਸੂਤ ਆਣਾ ਕੰਮ, ਨਹੀਂ ਤਾਂ ਮੰਗਣ ਵਾਲੇ ਲੋਕ ਬਹੁਤ ਫੇਰ ਪਿੱਛੇ ਪੈ ਜਾਂਦੇ ਆ. ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਵੀਰ ਜੀ, ਮੇਰੀ ਵੀ ਲਾਟਰੀ ਦੀ ਟਿਕਟ ਨਿਕਲ ਗਈ ਆ, ਨਾਲ ਪਰਸ ਵਿਚ $100 ਸੀ, ਉਹ ਵੀ ਨਿਕਲ ਗਿਆ, ਮਤਲਬ ਬਾਹਰ ਨਿਕਲ ਗਿਆ ਨਾ, ਨਾਲ $100 ਵੀ ਗਿਆ. ਠੀਕ ਹੈ. ਰਣਜੀਤ ਸਿੰਘ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਜਗੇਸ਼ ਠਾਕਰ ਜਪਾਨ ਤੋਂ ਪਹੁੰਚ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਅਮਰ ਸਿੰਘ ਕਹਿ ਰਹੇ ਨੇ ਮੈਂ ਠੀਕ ਠਾਕ ਹਾਂ ਜੀ, ਸਟੀਰੀਓ ਨੇਸ਼ਨ ਦਾ ਗੀਤ ਸੀ. ਹਾਂਜੀ, ਜੱਗੀ ਡੀ ਸਟੀਰੀਓ ਨੇਸ਼ਨ, ਨਹੀਂ ਨਹੀਂ ਸਟੀਰੀਓ ਨੇਸ਼ਨ ਹੋ ਰਿਹਾ, ਉਹ ਮੁੰਡਾ ਹੋ ਰਿਹਾ, ਇਹ ਉਹ ਨਹੀਂ ਹੈਗਾ ਜਿਹੜਾ ਗੀਤ ਸੁਣਾਇਆ ਸੀ ਪਹਿਲਾਂ. ਸਾਡੇ ਨਾਲ ਨਵਰਾਜ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਵਧੀਆ ਟੌਪਿਕ ਹੈ ਕਹਿੰਦੇ, ਵਧੀਆ ਚੱਲ ਰਿਹਾ. ਤੇ ਮਲਕੀਤ ਬਗਿਆਣਾ ਨਿਊਯਾਰਕ ਤੋਂ ਆ ਗਏ ਨੇ, ਤੇ ਉਹ ਕਹਿੰਦੇ 1.6 ਬਿਲੀਅਨ ਦੀ ਇੱਕ ਬੰਦੇ ਨੂੰ ਲਾਟਰੀ ਨਿਕਲੀ ਆ. ਦੇਖੋ ਜੀ, ਸਾਡੀ ਸਮੇਂ ਤੋਂ ਬਾਹਰ ਆ, ਅਸੀਂ ਕੀ ਕਰੀਏ. ਤੇ ਤੇਜਿੰਦਰ ਸਿੰਘ ਸਿੱਧੂ, ਹਾਂਜੀ ਆਓ ਬਾਈ ਜੀ, ਕੀ ਹਾਲ ਚਾਲ ਹੈ? ਤੇ ਉਹ ਵੀ ਕੈਨੇਡਾ ਤੋਂ ਆ ਗਏ ਨੇ, ਐਡਮਿੰਟਨ ਤੋਂ. ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ. ਜੂਣਾ ਮੋਡ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਾਂਗਾ ਜੂਣਾ ਮੋਡ ਲਾਉਣ ਦੀ. ਲਾਡੀ ਸੰਘਾ ਵੀ ਪ੍ਰੋਗਰਾਮ ਚ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਤੇ ਲੱਕੀ ਖਟੜਾ ਉਹਨਾਂ ਨੇ ਵੀ ਕੋਈ ਮੈਸੇਜ ਭੇਜਿਆ ਤੇ ਮੈਂ ਜ਼ਰੂਰ ਸ਼ੇਅਰ ਕਰੂੰਗਾ. ਤੇ ਹੁਣ ਅਮਰੀਕ ਜੀ, ਜਿਹੜੀਆਂ ਜਿੱਦਾਂ ਸਾਡੇ ਵੀ ਸ਼ੌਂਕ ਹੈ, ਮਤਲਬ ਇੱਥੇ ਕਿ ਆਪਾਂ ਆਪਣੀਆਂ ਪੂਰਤੀਆਂ ਕਰਨੀਆਂ, ਇਕਦਮ ਸਾਨੂੰ ਪੈਸਾ ਮਿਲ ਜਾਵੇ, ਮਤਲਬ ਕੀ ਇਹ ਇਹ ਸੋਚ ਲਿਆਉਣੀ ਸਹੀ ਹੈ? ਕਿਉਂਕਿ ਜਿਹੜੀ ਅਸਲ ਦੇ ਵਿੱਚ ਕੀ ਹੈ, ਲਾਟਰੀ ਪਾਣੀ ਕਿ ਮੈਨੂੰ ਪੈਸੇ ਮਿਲ ਜਾਣੇ, ਇਹ ਆਪਣੇ ਆਪ ਤੋਂ ਅੰਦਰੋਂ ਸ਼ੁਰੂ ਹੁੰਦੀ ਹੈ, ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ?
ਅਮਨਦੀਪ, ਇਹ ਕੰਟਰੋਲ ਵੈਸੇ ਨਹੀਂ ਕੀਤੀ ਜਾ ਸਕਦੀ, ਜੇ ਤੁਹਾਡੀ ਲਾਲਸਾ ਹੈ ਨਾ ਲਾਟਰੀ ਪਾਣੀ. ਵੈਸੇ ਲਾਟਰੀ ਪਾਣੀ ਜੂਹਾ ਨਹੀਂ ਹੈ, ਜੇ ਤੁਸੀਂ $1, $2, $3 ਇੱਕ ਦਿਨ ਦੇ ਖੇਲ ਵੀ ਲੈਣੇ ਆ ਤਾਂ ਉਹਦੇ ਨਾਲ ਕੋਈ ਤੁਸੀਂ ਜੁਹਾਰੀ ਨਹੀਂ ਬਣ ਜਾਂਦੇ. ਆਪਣਾ ਚਾਹ ਪੂਰਾ ਕਰ ਲੈਣਾ ਚਾਹੀਦਾ, ਹੋ ਸਕਦਾ ਲੱਗ ਵੀ ਜਾਵੇ. ਉਸ ਵੇਲੇ ਅਮਨਦੀਪ ਨੁਕਸਾਨ ਹੁੰਦਾ ਜਿਸ ਵੇਲੇ ਤੁਸੀਂ 3-3, 4-4 ਸੌ, 5-5 ਸੌ ਵੱਡੇ ਵੱਡੇ ਜਿਹੜੇ ਡਰਾਅ ਹੁੰਦੇ ਉਹਨਾਂ ਤੇ ਲਾਣੇ ਆ, ਉਹ ਫਿਰ ਜੂਹਾ ਬਣ ਜਾਂਦਾ. ਉਸ ਵੇਲੇ ਤੁਹਾਡਾ ਕਾਫੀ ਨੁਕਸਾਨ ਵੀ ਹੋ ਸਕਦਾ. ਉਸ ਸਥਿਤੀ ਦੇ ਵਿਚ ਤੁਹਾਨੂੰ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ. ਵੈਸੇ ਜੇ ਤੁਸੀਂ ਇੱਕ ਲਾਲਸਾ ਰੱਖਦੇ ਹੋ ਨਾ ਲਾਟਰੀ ਕਦੇ ਨਿਕਲ ਆਊਗੀ ਤਾਂ ਉਹ ਪਾ ਲੈਣੀ ਚਾਹੀਦੀ. ਮਤਲਬ ਮੈਂ ਤਾਂ ਤੁਹਾਨੂੰ ਵੀ ਸੁਝਾਅ ਦਊਗਾ, ਤੁਸੀਂ ਲਾਟਰੀ ਪਾਉਂਦੇ ਨੀ, ਥੋੜੀ ਥੋੜੀ ਪਾ ਲੈਣੀ ਚਾਹੀਦੀ. ਕਦੇ ਕਦੇ ਪਤਾ ਨੀ ਹੁੰਦਾ ਕਿਹੜੇ ਵੇਲੇ ਤੁਹਾਨੂੰ ਲਾਟਰੀ ਨਿਕਲ ਜਾਵੇ. ਇਹਦਾ ਕੰਟਰੋਲ ਤਾਂ ਇਹੀ ਆ ਕਿ ਤੁਸੀਂ ਲਾਟਰੀ ਪਾਓ, ਲਾਟਰੀ ਦੀ ਤਰ੍ਹਾਂ ਲਾਟਰੀ ਪਾਓ, ਵੱਡੇ ਬਹੁਤ ਵੱਡੇ ਡਰਾਅ ਦੀ ਤਰ੍ਹਾਂ ਨਾ ਪਾਓ, ਕੇ ਤੁਸੀਂ ਬਹੁਤ ਵੱਡੀ ਆਸ ਰੱਖ ਕੇ ਮੈਨੂੰ ਚਾਰ ਪੰਜ ਮਿਲੀਅਨ ਸੌ ਮਿਲੀਅਨ ਡਾਲਰ ਨਿਕਲੇ
ਮੈਨੂੰ ਪਤਾ ਮੈਨੂੰ ਪਤਾ
15,000
ਆਪਾਂ ਬਹੁਤ ਦੇਰ ਤੋਂ ਜਾਣਦੇ ਹਾਂ ਮੈਨੂੰ ਪਤਾ ਪਰ ਤੁਸੀਂ ਆਪਣੇ ਆਪ ਨੂੰ ਨਾ ਬਹੁਤ ਕੰਟਰੋਲ ਚ ਰੱਖਿਆ ਹੋਇਆ ਕਿ ਇੱਕ ਰੈਗੂਲਰ ਕਰਦੇ ਹੋ ਇੱਕ ਸੈੱਟ ਅਮਾਊਂਟ ਕਰਦੇ ਹੋ ਤੁਸੀਂ ਜਿੱਦਾਂ ਹੁਣ ਕਈ ਬੰਦੇ ਆ ਨਾ ਉਹਨਾਂ ਨੇ ਮਤਲਬ ਵੀਕ ਦੀ ਆ ਬੋਤਲ ਪੀਣੀ ਹੁੰਦੀ ਦਾਰੂ ਦੀ ਵਿਚ ਕੋਸਟ ਐਮ 40-50 ਡਾਲਰ ਨਾ ਵਟ ਐਵਰ ਤੇ ਹੁਣ ਕਈਆਂ ਨੇ ਕੀ ਕਰਨਾ ਹੁੰਦਾ ਕਿਤੇ ਜਾਣਾ ਹੁੰਦਾ ਜਾਂ ਹੋਰ ਕਿਤੇ ਜਾਣਾ ਹੁੰਦਾ ਗੋਰਿਆਂ ਦਾ ਤਾਂ ਇਹੀ ਕੰਮ ਹੁੰਦਾ ਸੌ ਡੇਢ ਸੌ ਡਾਲਰ ਫਰਾਈਡੇ ਨਾਈਟ ਨੂੰ ਖਰਚਣਾ ਹੁੰਦਾ ਹੈ ਨਾ ਤੇ ਇੱਕ ਹੁਣ ਤੁਸੀਂ ਕਮਾਉਂਦੇ ਹੋ ਕਰਦੇ ਹੋ ਤੇ ਫਿਰ ਤੁਸੀਂ ਕਹਿੰਦੇ ਹੋ ਵੀ ਚਲੋ ਮੈਂ 10 ਜਾਂ 15 ਡਾਲਰ ਜਿਹੜੇ ਨੇ ਨਾ ਇਹ ਮੈਂ ਬਜਟ ਰੱਖਿਆ ਹੋਇਆ ਇਹਨੂੰ ਤੁਸੀਂ ਕਿੱਦਾਂ ਕੰਟਰੋਲ ਕਰਦੇ ਹੋ ਮਤਲਬ ਇਹ ਆਪਣੀ ਜਿਹੜੀ ਲਾਲਸਾ ਇਹਨੂੰ ਕਿੱਦਾਂ ਮਤਲਬ ਤੁਸੀਂ ਮਤਲਬ ਉਹ ਪੂਰੀ ਵੀ ਕਰ ਰਹੇ ਹੋ ਤੇ ਉਹਨੂੰ ਕੰਟਰੋਲ ਵੀ ਰੱਖਿਆ ਇਹਨੂੰ ਮਤਲਬ ਖਰਾਬ ਨਹੀਂ ਹੋਣ ਦਿੱਤਾ ਮਤਲਬ ਕਿ ਫੈਮਿਲੀ ਟੁੱਟਣ ਤੱਕ ਚਲ ਜਾਵੇ ਜਾਂ ਕਲੇਸ਼ ਹੋਣ ਤੱਕ ਚਲ ਜਾਵੇ
ਅਮਨਦੀਪ ਲਿਮਿਟ ਜੇ ਜਿੱਦਾਂ ਤੁਸੀਂ ਆਪ ਹੀ ਤਾਂ ਜਵਾਬ ਦਿੱਤਾ ਸਾਰੀ ਗੱਲ ਦਾ
ਨਹੀਂ ਕਿਉਂਕਿ ਮੈਂ ਤੁਹਾਨੂੰ
ਐਗਜ਼ਾਮਪਲ ਦੇ ਕੇ ਜਵਾਬ ਦੇ ਦਿੱਤਾ
ਮੈਂ ਤੁਹਾਨੂੰ ਇੱਕ ਥੋੜਾ ਥੋੜਾ ਰੋਲ ਮਾਡਲ ਦੇਖ ਰਿਹਾ ਕਿ ਮਤਲਬ ਮੈਂ ਐਜ਼ ਏ ਰੋਲ ਮਾਡਲ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਉਹਨੂੰ ਇਹਨੂੰ ਬੜੀ ਚੀਜ਼ ਨੂੰ ਕੰਟਰੋਲ ਕੀਤਾ ਹੋਇਆ ਮਤਲਬ ਇਹ ਮੇਰੀ ਮਨ ਦੀ ਗੱਲ ਸੀ ਜਿਹੜੀ ਅੱਜ ਮੈਂ ਸ਼ੇਅਰ ਕਰ ਰਿਹਾ ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਕੁਛ ਸੁਨੇਹੇ ਜਿਹੜੇ ਨੇ ਉਹ ਵੀ ਆਏ ਨੇ ਉਹਨਾਂ ਨੂੰ ਵੀ ਆਪਾਂ ਲੈਂਦੇ ਹਾਂ ਤੇ ਅਮਰੀਕ ਜੀ ਸਾਡੇ ਨਾਲ ਸੁਖਵੰਤ ਸਿੰਘ ਹੁਣੀ ਫੋਟੋ ਸ਼ੇਅਰ ਕਰ ਰਹੇ ਸੀ ਉਹ ਮੈਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਦੇ ਉੱਤੇ ਤਾਂ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਨੇ ਉਹ ਕਹਿੰਦੇ ਨੇ ਕਿ ਬਾਈ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਤੁਸੀਂ ਡੇਰਾ ਖੋਲ ਲਓ ਤੁਹਾਡੇ ਕੋਲ ਹਰੇਕ ਗੱਲ ਦਾ ਗਿਆਨ ਹੈ ਠੀਕ ਹੈ ਕਿਆ ਬਾਤ ਹੈ
ਗੁਰਪ੍ਰੀਤ ਗਿੱਲ ਉਹਨਾਂ ਦੀ ਵੀ ਲਾਟਰੀ ਲੱਗੇ ਗਈ ਹੈ ਹੁਣ ਇਹ ਫਾਈਨਾਂਸ ਵਿੱਚ ਪੈ ਗਏ ਇਹਨਾਂ ਦੀ ਵੀ ਉਹਨਾਂ ਦੀ ਪਾਰਟੀ ਪਤਾ ਨੀ ਕਿਹੜੀ ਚ ਹੈ ਹੁਣ ਇਹ ਜਿਹੜਾ ਕਿ ਇਹਨਾਂ ਤੋਂ ਪੁੱਛ ਕੇ ਦੱਸ ਦਿਓ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ ਤੇ ਉਹਦੇ ਬਾਰੇ ਅਸੀਂ ਥੋੜੀ ਗੱਲ ਘੱਟ ਕਰਾਂਗੇ ਜਾਂ ਚੰਗੀ ਕਰਾਂਗੇ ਤੇ ਵੈਸੇ ਇਹਨਾਂ ਦੀ ਲਾਟਰੀ ਲੱਗ ਜ਼ਰੂਰ ਜਾਣੀ ਆ ਹੁਣ ਫਾਈਨਾਂਸ ਸੈਕਟਰ ਦੇ ਵਿੱਚ ਆ ਗਏ ਆ ਤੇ ਅਸੀਂ ਇਹੀ ਆਸ ਕਰਦੇ ਕਿ ਇਹਨਾਂ ਦਾ ਕੰਮ ਬਹੁਤ ਚੰਗਾ ਚੱਲੇ ਅਤੇ ਬਹੁਤ ਵਧਣ ਫੁੱਲਣ
ਚਲੋ ਫਿਰ ਇੱਕ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਨਾ ਫਿਰ ਆਪਾਂ ਹੋਰ ਚਿੰਤਨ ਕਰਾਂਗੇ ਗੀਤ ਵੀ ਸੁਣਨੇ ਨਾ ਇੱਕ ਕਿਸ਼ੋਰ ਕੁਮਾਰ ਦਾ ਗੀਤ ਸੀਗਾ ਤੁਸੀਂ ਸੁਣਿਆ ਹੋਣਾ ਬਹੁਤ ਵਧੀਆ ਹੋਲੀ ਆਈ ਹੈ ਫਿਲਮ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਮਤਲਬ ਉਹ ਲਾਟਰੀ ਲਾਉਣ ਦੀ ਗੱਲ ਕਰ ਰਿਹਾ ਕਿ ਮੇਰੀ ਲਾਟਰੀ ਲੱਗਣ ਵਾਲੀ ਆ ਬਸ ਠੀਕ ਹੈ ਨਾ ਹੁਣ ਲਾਟਰੀ ਲੱਗਣ ਵਾਲੀ ਦਾ ਮਤਲਬ ਇਹ ਬੰਦਾ ਬੜਾ ਕੌਨਫੀਡੈਂਸ ਹੁੰਦਾ ਮੇਰੀ ਲੱਗ ਜਾਣੀ ਆ ਠੀਕ ਹੈ ਲੱਗਦੀ ਨਹੀਂ ਪਰ ਚਲੋ ਤੁਹਾਨੂੰ ਇਹ ਗੀਤ ਸੁਣਾਉਂਦੇ ਹਾਂ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਦੇ ਉਸ ਪਾਰ ਬਹੁਤ ਹੀ ਸੀਰੀਅਸ ਮੁੱਦੇ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਲੱਗ ਜਾਣੇ ਵਾਲੀ ਹੈ ਉਹ ਮੇਰੀ ਲੋਟਰੀ ਲੱਗ ਜਾਣੇ ਵਾਲੀ ਹੈ ਉਹ ਹਸੀਨੋ ਕਾਰੋਂ ਮੇਂ ਇੱਕ ਕਾਰ ਲੱਗ ਜਾਣੇ ਵਾਲੀ ਹੈ ਉਹ ਮੇਰੀ ਲੋਟਰੀ ਲੱਗ ਜਾਣੇ ਵਾਲੀ ਹੈ ਉਹ ਹਸੀਨੋ ਮੁਲਕ
ملک سنا ہے ملک سنا امریکہ ارے امریکہ ہمیں شادی ہوگی ہنی مون افریقہ لگ جاتے والی ہے وہ میری لاٹری لگ جاتے والی
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com Migration Agent Registration Number 0851410
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04436413277
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਓ ਚਾਚਾ ਕੀ ਗੱਲ ਬੜਾ ਉਦਾਸ ਬੈਠਾ
ਉਹ ਕੀ ਦੱਸਾ ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ ਕ੍ਰਿਸ਼ਨਾ ਨਗਰ ਲੁਧਿਆਣਾ ਪੰਜਾਬ ਇੰਡੀਆ ਕਾਲ ਕਰੋ
99 880 91 800 99 880 91 800
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ना भाई ना, मैं खुराक भी वधिया खाना आ ते कमजोरी तो दूर दी गल है, हुण तां मैं कुल मिला के खुशी खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउन लई तुसी भी पता नोट कर लो, कुलार हस्पताल जीटी रोड बीजा नेड़े खन्ना पंजाब इंडिया। संपर्क नंबर 9878090001 9780 90001। वेबसाइट विजिट करो kularhospital.com।
तुसी न्यू साउथ वेल्स ऑस्ट्रेलिया विच रहंदे हो ता हुण तुसी ग्रोसरी दे सारे समान दे नाल नाल आनंद ले सकोगे ताजियां भारतीय मिठाइयां दा भी सिर्फ इको ही जगह ते। वन एंड ओनली एमडी स्पाइसेस 862A पिटवाटर रोड DOI न्यू साउथ वेल्स। संपर्क करो 8959-43-51 ते। एमडी स्पाइसेस।
ना की गल पाजी, इन्ना वेट लूज कर लिया, ना पाबी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुखे सत्थो रहनी हुंदा, ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au।
नानक बेकरी डैंडी नॉग मेलबर्न वाले हरमन रेडियो नु स्पॉन्सर करते हैं। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बैरिक या स्प्रिंग वेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
सफर अपने नाल करन दा ही मजा है, सफर अपने पंच होन दा ही स्वाद है।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੀਡ ਦਾ ਨਾਮ ਸੰਧੂ ਬੱਸ ਲਾਈਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਜੀ ਪਹਿਲਾਂ ਸੁਨੇਹੇ ਲਈਏ, ਫਿਰ ਆਪਾਂ ਬਾਅਦ ਚੋਂ ਦਿਲ ਵਾਲੀਆਂ ਗੱਲਾਂ ਹੋਰ ਕਰਦੇ ਹਾਂ।
ਜੀ 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 ਅਮਨ ਜੀ।
ਹਾਂਜੀ, ਸੋਨੀ ਢਿੱਲੋਂ ਮੈਲਬਨ ਤੋਂ ਸ਼ਾਮਲ ਹੋਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਹੁਣੇ ਪ੍ਰੋਗਰਾਮ ਆਨ ਕੀਤਾ ਇਹਨਾਂ ਨੇ 9:30 ਕੀਤਾ। ਕੋਈ ਨੀ, ਸ਼ਾਮਲ ਹੋਵੋ ਪ੍ਰੋਗਰਾਮ ਦੇ ਵਿੱਚ, ਬੜੀ ਦੇਰ ਬਾਅਦ ਆਏ ਹੋ। ਤੇ ਰੁਪਿੰਦਰ ਜੀਤ ਵੀ ਸਾਡੇ ਪ੍ਰੋਗਰਾਮ ਚ ਆਏ ਨੇ ਇਟਲੀ ਤੋਂ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬਾਈ, ਕਹਿੰਦੇ ਇੱਥੇ ਰਾਤ ਦੇ 12:20 ਹੋਏ ਨੇ ਇਟਲੀ ਦੇ ਵਿੱਚ, ਅੱਜ ਬੜੇ ਦਿਨਾਂ ਬਾਅਦ ਪ੍ਰੋਗਰਾਮ ਸੁਣਨ ਲੱਗਿਆ ਜੀ। ਨਾਈਸ ਪ੍ਰੋਗਰਾਮ ਤੇ ਕੋਈ ਸਿੱਧੂ ਮੂਸੇ ਵਾਲੇ ਦਾ ਗੀਤ ਲਾ ਦਿਓ ਜੀ, ਆਈ ਐਮ ਬੈਟਰ ਨਾਓ। ਹਾਂਜੀ, ਸਿਹਤ ਖਰਾਬ ਹੋ ਗਈ ਸੀ। ਦੇਖੋ ਸਿੱਧੂ ਮੂਸੇ ਵਾਲੇ ਦਾ ਜਿਹੜਾ ਗੀਤ ਹੈ ਨਾ, ਉਹ ਪਿਛਲੀ ਵਾਰੀ ਫਰਮਾਇਸ਼ ਹੈ ਜੀ, ਅਸੀਂ ਡਾਟਾਬੇਸ ਚ ਰੱਖਦੇ ਹੀ ਨਹੀਂ, ਕਿਉਂਕਿ ਸਾਡੇ ਜਿਹੜੇ ਸਰੋਤੇ ਆ ਉਹ ਕੰਪਲੇਂਟ ਕਰਦੇ ਆ ਬਾਅਦ ਦੇ ਵਿੱਚ, ਉਹ ਥੋੜਾ ਵਾਇਲੈਂਟ ਹੁੰਦਾ ਆ। ਸੋ ਇੱਕ ਦੋ ਗੀਤ ਹੋਣਗੇ, ਮੈਂ ਕੋਸ਼ਿਸ਼ ਕਰਾਂਗਾ ਅਗਰ ਸੁਣਾ ਸਕਿਆ ਤਾਂ ਜ਼ਰੂਰ ਸੁਣਾਵਾਂਗੇ। ਤੇ ਐਡਲੇਡ ਦੇ ਵਿੱਚ ਖੇਡ ਮੇਲਾ ਹੋ ਰਿਹਾ, ਇਸਦੀ ਜਾਣਕਾਰੀ ਸਾਨੂੰ ਪ੍ਰਗਟ ਚਾਂਗਲੀ ਹੁਣੀ ਭੇਜ ਰਹੇ ਨੇ, ਤੇ 28 ਅਕਤੂਬਰ ਜਾਣੀ ਕਿ ਕੱਲ ਨੂੰ ਹੋ ਰਿਹਾ। ਸੋ ਜ਼ਰੂਰ ਪਹੁੰਚਣਾ ਉੱਤੇ, 11:00 ਸ਼ੁਰੂ ਹੋਏਗਾ ਤੇ ਫ੍ਰੀ ਐਂਟਰੀ ਆ, ਤੇ ਇਸ ਦੇ ਵਿੱਚ ਕਬੱਡੀ ਹੋਰ ਗੇਮਸ ਵਗੈਰਾ ਬਹੁਤ ਹੈ। ਤੇ ਮੈਂ ਪੋਸਟਰ ਬੜੀ ਛੇਤੀ ਹੀ ਸ਼ੇਅਰ ਕਰ ਰਿਹਾ ਆਪਣੇ ਲਾਈਵ ਬਲੌਗ ਤੇ। ਸਾਡੇ ਨਾਲ ਹੋਰ ਸੱਜਣ ਜਿਹੜੇ ਜੁੜੇ ਸਨ, ਸੁਖਵੰਤ ਹੁਣਾਂ ਨੇ ਫੋਟੋ ਭੇਜਤੀ ਸੀ ਤੇ ਉਹ ਮੈਂ ਸ਼ੇਅਰ ਕਰਤੀ ਆ। ਦਲਜੀਤ ਸਿੰਘ ਮਹਿਤਾ ਚੌਂਕ ਕਹਿ ਰਹੇ ਨੇ ਕਿ ਜਿੰਨਾ ਖਾਣਾ ਦਾਣਾ ਅਕਾਲ ਪੁਰਖ ਨੇ ਤੁਹਾਡੇ ਭਾਗਾਂ ਵਿਚ ਲਿਖਿਆ ਹੈ ਉਹ ਥੋੜਾ ਥੋੜਾ ਕਰਕੇ ਖਾਓ ਹੰਡਾਓ ਤਾਂ ਕਿ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਜੀ ਸਕੋ। ਬਿਲਕੁਲ ਸਹੀ ਹੈ ਜੀ। ਤੇ ਇਧਰ ਸਾਡੇ ਨਾਲ ਅਮਰੀਕ ਜੀ ਇੱਕ ਨਾ ਬੜਾ ਗਿਆਨ ਦੀ ਗੱਲ ਰੱਖੀ ਹੈ ਵੀ ਚਾਣਕਿਆ ਕਹਿੰਦਾ ਆ ਵੀ ਡੋਂਟ ਗੋ ਟੂ ਦ ਪਲੇਸ ਵੇਅਰ ਯੂ ਆਰ ਨੋਟ ਗਿਵਨ ਰਿਸਪੈਕਟ, ਕਹਿੰਦੇ ਉੱਥੇ ਨਾ ਜਾਓ ਜਿੱਥੇ ਤੁਹਾਡੀ ਇੱਜ਼ਤ ਨਾ ਹੋਵੇ। ਤੇ ਮੋਰੇ ਇੱਕ ਬੰਦਾ ਕਹਿੰਦਾ ਲੈ ਹੁਣ ਬੰਦਾ ਆਪਣੇ ਘਰ ਵੀ ਨਾ ਜਾਵੇ ਸ਼ਰਾਬੀ ਬਿਮਾਰ ਹੋ ਗਿਆ। ਡਾਕਟਰ ਨੇ ਦਵਾਈ ਦੇ ਨਾਲ ਨਾਲ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ। ਜਦੋਂ ਦੂਜੀ ਵਾਰੀ ਦਵਾਈ ਲੈਣ ਗਿਆ ਤਾਂ ਡਾਕਟਰ ਨੇ ਪੁੱਛਿਆ ਸ਼ਰਾਬ ਛੱਡੀ ਕਿ ਨਹੀਂ। ਸ਼ਰਾਬੀ ਹਾਂਜੀ ਛੱਡਤੀ ਡਾਕਟਰ ਪੱਕਾ। ਸ਼ਰਾਬੀ ਕਹਿੰਦਾ ਹਾਂਜੀ ਬਸ ਜੀ ਊਂ ਤਾਂ ਪੱਕਾ ਹੀ ਆ ਪਰ ਜੇ ਕੋਈ ਬਾਹਲਾ ਜ਼ੋਰ ਪਾ ਲਵੇ ਤਾਂ ਪੀ ਲਈਦੇ ਆ। ਡਾਕਟਰ ਨੇ ਨਾਲ ਆਏ ਬੰਦੇ ਵੱਲ ਇਸ਼ਾਰਾ ਕਰਕੇ ਪੁੱਛਿਆ ਬਈ ਇਹ ਤੁਹਾਡਾ ਕੀ ਲੱਗਦਾ। ਅੱਗੋਂ ਸ਼ਰਾਬੀ ਕਹਿੰਦਾ ਜੀ ਲੱਗਦਾ ਤਾਂ ਕੁਛ ਨਹੀਂ ਪਰ ਬਸ ਜ਼ੋਰ ਪਾਉਣ ਨੂੰ ਰੱਖਿਆ ਹੋਇਆ। ਤੇ ਕਹਿੰਦੇ ਮੈਨੂੰ ਤਾਂ ਲੱਗਦਾ ਤੁਸੀਂ ਵੀ ਲਾਟਰੀ ਪਾਉਣ ਦੇ ਲਈ ਉਤਸ਼ਾਹਿਤ ਕਰੀ ਜਾਂਦੇ ਹੋ। ਦੇਖੋ ਆਪਾਂ ਲਾਟਰੀ ਦਾ ਬਹੁਤ ਵੱਡਾ ਮਸਲਾ ਆ ਤੇ ਉਹਦੇ ਪਿੱਛੇ ਹਰ ਐਂਗਲ ਤੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਨਾ ਹੀ ਪਾਈ ਜਾਵੇ ਤਾਂ ਵਧੀਆ, ਕੋਈ ਵਧੀਆ ਗੱਲ ਨਹੀਂ ਹੈਗੀ। ਤੇ ਉਧਰ ਪਾਲਾ ਬੈਂਸ ਕੋਬਰਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ। ਉਨ੍ਹਾਂ ਦਾ ਇੱਕ ਮਸਲਾ ਬੜਾ ਗੰਭੀਰ ਹੈ ਕਿ ਇਨ੍ਹਾਂ ਦੇ ਆਹ ਬੈਂਗਣਾ ਦਾ ਬੂਟਾ ਹੈ ਜੀ ਉਹਨੂੰ ਸੁੰਡੀ ਖਾਈ ਜਾ ਰਹੀ ਆ ਤੇ ਦੋ ਸਬਜ਼ੀ ਦੇ ਬੂਟੇ ਹੋਰ ਨੇ ਮੇਰਾ ਖਿਆਲ ਦੋ ਤਾਂ ਭਿੰਡੀਆਂ ਦੇ ਲੱਗਦੇ ਆ ਖੀਰਾ ਤੇ ਯਕੀਨੀ ਆ ਸੋਰੀ ਹਾਂਜੀ ਇਹ ਪੁੱਛ ਰਹੇ ਨੇ ਕਿਹੜਾ ਸਪਰੇਅ। ਮੈਂ ਫੋਟੋ ਪਾਤੀ ਆ। ਦੇਖੋ ਬਾਈ ਜੀ ਇਹਦਾ ਜਿਹੜਾ ਸਪਰੇਅ ਆ ਨਾ ਤੁਸੀਂ ਬੈਂਗਣਾ ਨੂੰ ਤੇ ਯਕੀਨੀਆਂ ਨੂੰ ਤੁਹਾਨੂੰ ਦੋ ਸਪਰੇਅ ਕਰਨੇ ਪੈਣੇ ਆ। ਇੱਕ ਤਾਂ ਕਾਪਰ ਦਾ ਸਪਰੇਅ, ਕਾਪਰ ਦਾ ਧੂੜਾ ਹੁੰਦਾ ਆ ਉਹ ਤੁਸੀਂ ਬਨਿੰਗ ਦੇ ਲਿਆਓ, ਉਹ ਫੰਜੀ ਸਾਈਡ ਹੁੰਦਾ ਆ ਉਹ ਕਾਲੋਂ ਲੱਗਣ ਤੇ ਜਾਂ ਹੋਰ। ਇੱਕ ਤੁਹਾਨੂੰ ਪਾਰੀਥੀਅਮ ਦਾ ਸਪਰੇਅ ਕਰਨਾ ਪੈਣਾ, ਉਹ ਬੜੇ ਨਾਰਮਲ ਜਿਹੇ ਕੈਮੀਕਲ ਹੁੰਦੇ ਨੇ ਪਰ ਇਹਨੂੰ ਸੁੰਡੀ ਖਾ ਰਹੀ ਆ ਤੇ ਤੁਸੀਂ ਚੌਥੇ ਪੰਜਵੇਂ ਦਿਨ ਜਦ ਤੱਕ ਫਰੂਟ ਨਹੀਂ ਲੱਗਦਾ ਤਾਂ ਇਹਦੇ ਤੇ ਪਾਈ ਜਾਓ ਪਾਰੀਥੀਅਮ ਬਨਿੰਗਸ ਤੇ ਸਰਚ ਕਰ ਲਓ ਤੇ ਨਾਲ ਤੁਸੀਂ ਕਾਪਰ ਇਹ ਹੁਣ ਪਾਉਣਾ ਹੀ ਪੈਣਾ ਕਿਉਂਕਿ ਸੈੱਲ ਦੇ ਨਾਲ ਨਹੀਂ ਤਾਂ ਕਾਲੋਂ ਲੱਗ ਜਾਣੀ ਆ। ਸੋ ਇਹ ਦੋ ਚੀਜ਼ਾਂ ਮੈਂ ਤੁਹਾਨੂੰ ਲਿੰਕ ਵੀ ਭੇਜ ਦਊਂਗਾ ਤੇ ਇਹ ਮਸਲੇ ਦਾ ਹੱਲ ਸੀ। ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਆ ਗਏ ਨੇ, ਕਿਆ ਬਾਤ ਹੈ, ਸਤਿ ਸ੍ਰੀ ਅਕਾਲ। ਆਪਣੇ ਅਮਰੀਕ ਜੀ ਡਾਰਵਿਨ ਦੇ ਵਿਚ ਤੁਹਾਨੂੰ ਪਤਾ ਗੁਰੂ ਘਰ ਬਣ ਰਿਹਾ ਕਾਫੀ, ਮਤਲਬ ਇਨ੍ਹਾਂ ਨੇ ਉਦਮ ਕੀਤਾ ਡਾਰਵਿਨ ਵਾਲਿਆਂ ਨੇ ਤੇ ਨਾਰਦਰਨ ਟੈਰੀਟਰੀ ਚ ਪਹਿਲਾ ਗੁਰੂ ਘਰ ਬਣ ਰਿਹਾ। ਤੇ ਚੰਗੀ ਖ਼ਬਰ ਇਹ ਆ ਰਹੀ ਹੈ ਕਿ 19 ਨਵੰਬਰ ਨੂੰ ਨਾਰਦਰਨ ਟੈਰੀਟਰੀ ਸਰਕਾਰ ਨੇ ਚਾਬੀਆਂ ਦੇ ਦੇਣੀਆਂ ਆਪਣੇ ਭਾਈਚਾਰੇ ਨੂੰ ਕਿਉਂਕਿ ਉਨ੍ਹਾਂ ਨੇ ਵੀ ਕਾਫੀ ਮਦਦ ਕੀਤੀ ਸੀ। ਤੇ ਉਹ ਤੋਂ ਬਾਅਦ ਇੱਕ ਸਾਫਟ ਓਪਨਿੰਗ ਕੀਤੀ ਜਾਏਗੀ ਤੇ ਵੱਡੀ ਓਪਨਿੰਗ ਜਿਹੜੀ ਆ ਉਹ ਅਗਲੇ ਸਾਲ ਸਿਆਲਾਂ ਨੂੰ ਕੀਤੀ ਜਾਊਗੀ ਸੁੱਕੇ ਸੀਜ਼ਨ ਦੇ ਵਿਚ। ਸੋ ਕੈਰੀ ਆਉਣ ਜੀ ਹਰਪ੍ਰੀਤ ਜੀ ਤੇ ਸਾਰੀ ਟੀਮ, ਹਰਵਿੰਦਰ ਹੋਣੀ, ਸਾਰੇ ਜਿੰਨੇ ਵੀ ਸੱਜਣ ਮਿੱਤਰ ਨੇ, ਕਮੇਟੀ ਮੈਂਬਰ ਨੇ, ਸੰਗਤਾਂ ਨੇ, ਸਾਰਿਆਂ ਨੂੰ ਮਤਲਬ ਸ਼ੁਭਕਾਮਨਾਵਾਂ। ਰਵਿੰਦਰ ਸਿੰਘ ਸਿਡਨੀ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਪ੍ਰੀਤ ਗਿੱਲ ਉਹਨਾਂ ਨੇ ਬੜੀ ਚੰਗੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਅਮਰੀਕ ਜੀ ਜਰਾ ਕਰੋਗੇ ਖੁਲਾਸਾ ਕਿ ਸਿਡਨੀ?
ਹਾਂਜੀ ਜੀ ਅਮਨਦੀਪ, ਇਹ ਜਾਣਕਾਰੀ ਇਹਨਾਂ ਤੋਂ ਲੈਣੀ ਚਾਹੁੰਦੇ ਸੀਗੇ, ਇਹੀ ਜਾਣਕਾਰੀ ਇਹਨਾਂ ਨੇ ਭੇਜ ਦਿੱਤੀ ਆ। ਇਹਨਾਂ ਨੇ ਜਾਣਕਾਰੀ ਇਹ ਮੀਡੀਅਨ ਪ੍ਰਾਈਸਿਸ ਜਿਹੜੀਆਂ ਸਿਡਨੀ ਆਪਣੇ ਆਸਟ੍ਰੇਲੀਆ ਦੇ ਵੱਡੇ ਵੱਡੇ ਸ਼ਹਿਰਾਂ ਦੀਆਂ ਕਿ ਕਿੱਥੇ ਕਿੱਥੇ ਪ੍ਰਾਈਸਿਸ ਕਿੰਨੀਆਂ ਆ, ਮੀਡੀਅਨ ਪ੍ਰਾਈਸ ਐਵਰੇਜ ਘਰ ਦੀ ਪ੍ਰਾਈਸ ਕਿੱਥੇ ਕਿੱਥੇ ਕਿੰਨੀ ਆ ਤੇ ਕਿੰਨੀ ਗਰੋਥ ਹੋਈ ਆ ਇਸ ਸਾਲ ਦੇ ਵਿਚ, ਉਹ ਮੈਂ ਹੁਣ ਤੁਹਾਨੂੰ ਅਮਨਦੀਪ ਪੜ੍ਹ ਕੇ ਸੁਣਾ ਦਵਾਂ।
ਅਮਰੀਕ ਜੀ ਹਾਂਜੀ, ਉਹ ਤੁਸੀਂ ਪੜ੍ਹ ਕੇ ਸੁਣਾ, ਪਰ ਮੈਂ ਮੀਡੀਅਨ ਦਾ ਪਹਿਲਾਂ ਤੁਹਾਨੂੰ ਦੱਸ ਦਿੰਦਾ। ਮੀਡੀਅਨ ਪ੍ਰਾਈਸ ਹੁੰਦੀ ਆ ਕਿ ਇੱਕ ਜਿਹੜਾ ਘਰ ਮਤਲਬ 5 ਲੱਖ ਦਾ ਵਿਕਿਆ ਘੱਟ ਤੋਂ ਘੱਟ, ਤੇ ਟਾਪ ਦੇ ਜਿਹੜੇ ਘਰ ਨੇ ਉਹ 1 ਮਿਲੀਅਨ ਦੇ ਵਿਕੇ, ਤੇ ਉਹਦੇ ਵਿਚ 7.5 ਲੱਖ ਜਿਹੜਾ ਮੀਡੀਅਨ ਦੋਨਾਂ ਲੋਅਰ ਸੇਲ ਤੇ ਅਪਰ ਸੇਲ ਦੇ ਵਿਚਾਲੇ ਕੀ ਚੱਲ ਰਿਹਾ, ਮੀਡੀਅਨ ਪ੍ਰਾਈਸ ਕੀ ਚੱਲ ਰਿਹਾ?
ਸੋ ਉਹ ਚੱਲ ਇਹ ਰਿਹਾ ਆ,
ਹਾਂਜੀ ਹਾਂਜੀ,
ਤੇ ਸਿਡਨੀ ਦੇ ਵਿਚ 7,90,000
ਮੀਡੀਅਨ ਪ੍ਰਾਈਸ,
ਮੈਲਬਨ ਦੇ ਵਿਚ 6,40,000 ਮੀਡੀਅਨ ਪ੍ਰਾਈਸ,
ਅੱਛਾ,
ਬ੍ਰਿਸਬੇਨ ਦੇ ਵਿਚ 4,90,000, ਐਡਲੇਡ ਦੇ ਵਿਚ 4,40,500, ਹੋਬਾਰਟ ਦੇ ਵਿਚ 4,17,000, ਡਾਰਵਿਨ ਦੇ ਵਿਚ 4,70,000, ਕੈਨਬਰਾ ਵਿਚ 6 ਲੱਖ, ਕਾਫੀ ਉੱਚਾ ਵੈਸੇ ਕੈਨਬਰਾ ਵੀ ਬਹੁਤ ਵਧੀਆ ਸ਼ਹਿਰ ਹੈ, ਮੈਂ ਇਹਦੇ ਬਾਰੇ ਥੋੜੀ ਜਿਹੀ ਬਾਅਦ ਚ ਗੱਲ ਕਰੂੰਗਾ। ਪਰਥ ਦੇ ਵਿਚ 4,55,000 ਅਮਨਦੀਪ ਮੀਨ ਪ੍ਰਾਈਸ ਆ। ਐਡਲੇਡ ਕਾਫੀ ਗਰੋ ਕਰ ਰਿਹਾ। ਹੁਣ ਉਨ੍ਹਾਂ ਨੇ ਇਹ ਵੀ ਡਾਟਾ ਭੇਜਿਆ ਕਿ ਕਿੱਦਾਂ ਕਿੱਦਾਂ ਗਰੋਥ ਹੋਈ ਆ। ਸਿਡਨੀ ਦੇ ਵਿਚ ਪਿਛਲੇ ਸਾਲ ਜਾਂ ਇਸ ਸਾਲ ਦੇ ਵਿਚ -3.1% ਡਾਊਨ ਗਈ ਆ ਪ੍ਰਾਈਸ। ਬ੍ਰਿਸਬਨ ਦੇ ਵਿਚ 1% ਉਪਰ ਗਈ ਆ। ਹੋਬਾਰਟ ਦੇ ਵਿਚ ਅਮਨਦੀਪ ਦੇਖਣ ਵਾਲੀ ਗੱਲ ਆ 11.2% ਪ੍ਰਾਈਸਿਸ ਵਧੀਆਂ ਆ। ਕੈਨਬਰਾ ਦੇ ਵਿਚ ਬੱਲੇ ਬੱਲੇ 12.1% ਪ੍ਰਾਈਸ ਵਧੀਆ। ਕੈਨਬਰਾ ਦੇ ਲੋ ਰਾਈਜ ਕਰ ਰਿਹਾ ਬਹੁਤ। ਮੈਲਬਨ ਦੇ ਵਿਚ 1.3% ਕੀਮਤ ਵਧੀ ਆ। ਐਡਲੇਡ ਦੇ ਵਿਚ 4.3%, ਡਾਰਵਨ ਦੇ ਵਿਚ 0.9% ਅਤੇ ਪਰਥ ਵਿਚ ਡਿਕਲਾਈਨ ਹੋਇਆ -5%। ਉਸ ਤੋਂ ਬਾਅਦ ਜਿਹੜੇ ਅਣਚਾਹੇ ਚੀਜ਼ਾਂ ਆ ਜਾਂਦੀਆਂ ਨਾ ਤੁਹਾਡੇ ਕੰਪਿਊਟਰ ਪਰ, ਉਹ ਆਈ ਓ ਮੇਰੇ ਤੇ, ਉਹ ਤੋਂ ਅੱਗੇ ਨੀ ਪੜਮੇ ਤੋਂ ਹੋ ਰਿਹਾ ਤੇ ਇਹ ਬਹੁਤ ਵਧੀਆ ਜਾਣਕਾਰੀ ਹੈ ਅਮਨਦੀਪ ਇਹਨਾਂ ਨੇ ਭੇਜੀ ਆ।
ਨਹੀਂ ਦੇਖੋ ਇਹ ਹੁਣ ਆਪਣੇ ਮੋਰਗੇਜ ਲੋਨਸ ਵਗੈਰਾ ਦਾ ਸਾਰਾ ਕੰਮ ਕਰਦੇ ਨੇ, ਇਹਨਾਂ ਕੋਲ ਫਿੰਗਰ ਟਿਪਸ
ਨੌਲੇਜ ਹੈ। ਵੈਸੇ ਤਾਂ ਅਮਨਦੀਪ ਮੈਂ ਸੁਣਿਆ ਮੀਡੀਅਮ ਪ੍ਰਾਈਸ ਜਿਹੜੀ ਸਿਡਨੀ ਦੇ ਵਿਚ 1 million ਤੱਕ ਪਹੁੰਚ ਗਈ ਸੀ, ਹੁਣ ਕਾਫੀ ਥੱਲੇ ਡਾਊਨ ਆ ਗਈ। ਜਿੱਦਾਂ ਇਹਨਾਂ ਨੇ ਡਾਟਾ ਜਿਹੜੇ ਦਿੱਤੇ ਆ ਉਹਦੇ ਵਿਚ 7,90,000 ਦੀ ਪ੍ਰਾਈਸ ਸਾਰੀ ਮੀਡੀਅਮ ਪ੍ਰਾਈਸ ਇੱਥੇ ਆਸਟ੍ਰੇਲੀਆ ਸਿਡਨੀ ਦੇ ਵਿਚ। ਵੈਸੇ ਸਿਡਨੀ ਦੀ ਜਿਹੜੀ ਪ੍ਰਾਈਸ ਨਾ ਤੇ ਮੈਲਬਨ ਦੀ ਜਿਹੜੀ ਪ੍ਰਾਈਸ ਆ ਇਹ ਇਨਫਲੇਟਡ ਪ੍ਰਾਈਸ ਆ। ਜਿੱਦਾਂ ਪੰਜਾਬ ਦੇ ਵਿਚ ਦੇਖੋ ਪ੍ਰਾਪਰਟੀ ਪ੍ਰਾਈਸ ਕਿੱਦਾਂ ਵਧੀਆ ਸੀ, ਅੱਜ 10,000 ਆ, ਕੱਲ ਨੂੰ 20,000, 20 ਲੱਖ ਜਾਂ 30 ਲੱਖ, 40 ਲੱਖ, ਕਰੋੜਾਂ ਵਿਚ ਪਹੁੰਚ ਗਈਆਂ ਸੀ। ਅੱਜ ਕੱਲ ਉੱਥੇ ਕੋਈ ਪ੍ਰਾਪਰਟੀ ਪੁੱਛਦਾ ਨੀ ਅਮਨਦੀਪ, ਉੱਥੇ ਵੀ ਤਾਂ ਵਾਧੀ ਵਧੇ ਰਹੀ ਆ, ਇੱਥੇ ਨੂੰ ਜ਼ਿਆਦਾ ਵੱਧ ਰਹੀ ਆ।
ਲੇਟਲੀ ਪਿਛਲੇ ਹਫ਼ਤੇ ਦੀ ਗੱਲ,
ਇਹ ਕਿਹਾ ਜਾਂਦਾ ਵੀ ਆਬਾਦੀ ਇੱਥੇ ਵੱਧ ਰਹੀ ਆ ਸਿਡਨੀ ਵਿਚ, ਮੈਲਬੋਰਨ ਦੇ ਵਿਚ, ਪੰਜਾਬ ਵਿਚ ਵਾਧੀ ਨੀ ਵੱਧ ਰਹੀ,
ਇੰਡੀਆ ਨਾਲੋਂ ਜ਼ਿਆਦਾ ਤਾਂ ਨੀ ਵੱਧ ਰਹੀ ਤੇ
ਇੰਡੀਆ ਨਾਲੋਂ ਜ਼ਿਆਦਾ ਨੀ ਵੱਧ ਰਹੀ।
ਮੈਂ ਪਿਛਲੇ ਹਫ਼ਤੇ ਦੀ ਗੱਲ ਹੈ, ਆਪਣੇ ਪਿੰਡ ਫੋਨ ਕਰ ਰਿਹਾ ਸੀ ਤੇ ਉਹ ਉੱਥੇ ਪਹਿਲਾਂ ਮਤਲਬ 45,52,000 ਜਿਹੜੇ ਬਾਹਰ ਪਿੰਡ ਦੇ ਨਿਆਈਆਂ ਦੀ ਗੱਲ ਨਹੀਂ ਕਰ ਰਿਹਾ, ਬਾਹਰਲੀਆਂ ਗੱਲਾਂ ਕਰ
ਰਿਹਾ,
ਉਹ ਬਾਹਰਲੀਆਂ ਗੱਲਾਂ ਕਰ ਰਿਹਾ ਤੇ ਉਹ ਮਤਲਬ 45,50,52,000 ਤੱਕ ਵੀ ਗੱਲ ਪਹੁੰਚ ਗਈ ਸੀਗੀ ਹਨਾ ਉਦੋਂ। ਤੇ ਹੁਣ ਜਿਹੜਾ ਉੱਥੇ ਰੇਟ ਹੈ ਕਹੀ ਜਾਂਦੇ ਆ 18,00,000 ਪਰ ਉਹ ਕਹਿੰਦੇ ਵੀ 18,00,000 ਵਿਕਿਆ ਕੋਈ ਨੀ ਹੈਗਾ 18,00,000 ਨੂੰ ਖੇਤ, ਕਿਸੇ ਮਤਲਬ
9,00,000 ਵੀ ਨੀ ਮਿਲਦਾ,
ਮਤਲਬ ਉਹ ਕਹਿੰਦੇ ਵੀ ਮਤਲਬ ਵਿਕੇ ਨੀ ਰਿਹਾ, ਕੋਈ ਲਈ ਨੀ ਰਿਹਾ ਜ਼ਮੀਨ, ਮਤਲਬ ਇੰਨਾ ਮਤਲਬ ਉਹ ਜਿਹੜੀ ਬਬਲ ਹੈ ਉਹ ਬਰਸਟ ਹੋ ਗਈ ਆ। ਖੈਰ ਮਰੀਕ ਜੀ ਇੱਥੇ ਅਸੀਂ ਕਈ ਵਾਰੀ ਗੱਲਾਂ ਕਰ ਚੁੱਕੇ, ਪਰ ਜੇ ਕੋਈ ਵੀ ਸੱਜਣ ਮਿੱਤਰ ਸੁਣ ਰਹੇ ਨੇ ਤੇ ਉਨ੍ਹਾਂ ਨੇ ਘਰ ਲੈਣਾ ਹੈ ਤਾਂ ਸਲਾਹ ਲੈਣੀ ਹੈ, ਲੋਨ ਦੇ ਲਈ ਪੇਪਰ ਵਰਕ ਵਗੈਰਾ ਕਰਨਾ ਤਾਂ ਇਹ ਸਾਡੇ ਨਾਲ ਗੁਰਪ੍ਰੀਤ ਸਿੰਘ ਗਿੱਲ ਜੁੜਨ ਨੇ। ਇੱਕ ਹੋਰ ਮੈਂ ਤੁਹਾਨੂੰ ਅਮਰੀਕ ਜੀ ਦੱਸਣਾ ਚਾਹੁੰਦਾ ਕਿ 31 ਅਕਤੂਬਰ ਆਉਣ ਵਾਲੀ ਹੈ ਡੇਟ, ਠੀਕ ਹੈ, 4 ਦਿਨਾਂ ਨੂੰ ਹੈ। ਹੁਣ ਤੁਸੀਂ ਇਹ ਪੁੱਛੋ ਵੀ ਉਦਣ ਨੂੰ ਹੋਣਾ ਕੀ ਆ,
ਦੱਸ ਦਿਓ ਵੀ
ਉਦਣ ਨੂੰ ਨਾ ਇੱਕ ਬਹੁਤ ਅਹਿਮ ਚੀਜ਼ ਹੋਣੀ ਹੈ ਕਿ ਉਦਣ ਨੂੰ ਬੁੱਧਵਾਰ ਹੋਣਾ ਹੈ। ਨਹੀਂ ਇਹ ਗੱਲ ਨਹੀਂ ਹੈਗੀ, ਪਰ ਨਹੀਂ ਉਦਣ ਨੂੰ ਆਸਟ੍ਰੇਲੀਆ ਦੇ ਵਿਚ ਬਹੁਤ ਲੋਕਾਂ ਨੂੰ ਫਾਈਨ ਹੋਣੇ ਆ। ਕਿਉਂ ਫਾਈਨ ਹੋਣੇ ਆ, ਉਹ ਤਾਂ ਦੂਜੇ ਦਿਨ, ਕਿਉਂਕਿ 31 ਅਕਤੂਬਰ ਜਿਹੜੀ ਆ ਟੈਕਸ ਭਰਨ ਦੀ ਆਖਰੀ ਡੇਟ ਹੈ, ਜੇ ਤੁਸੀਂ ਆਪ ਭਰਾ ਰਹੇ ਹੋ
ਡਾਇਰੈਕਟ
ਟੈਕਸ ਭਰਨ ਦੀ, ਜੇ ਤੁਸੀਂ ਅਕਾਊਂਟੈਂਟ ਤੋਂ ਭਰਾਉਣਾ ਹੈ ਤਾਂ ਉਹ ਜਨਵਰੀ ਫਰਵਰੀ ਤੱਕ ਹੈ, ਪਰ ਮੇਰੇ ਸੱਜਣ ਸਾਰੇ ਨੋਟ ਕਰਨ, ਹਾਂਜੀ ਜੇ ਤੁਸੀਂ ਆਪ ਟੈਕਸ ਭਰ ਰਹੇ ਹੋ ਤਾਂ ਤੁਹਾਨੂੰ 31 ਅਕਤੂਬਰ ਤੱਕ ਉਹ ਭਰਾਉਣਾ ਪੈਣਾ, ਨਹੀਂ ਤਾਂ ਤੁਹਾਨੂੰ$1,500 ਫਾਈਨ ਇੱਕ ਮਹੀਨੇ ਦਾ ਲੱਗਦਾ ਆ। ਸੋ ਇਹ ਗੱਲਾਂ ਨੂੰ ਨੋਟ ਕਰਨਾ ਜੀ, ਤੇ ਇੱਦਾਂ ਨਾ ਹੋਵੇ ਵੀ 31 ਅਕਤੂਬਰ ਨੂੰ ਬੁੱਧਵਾਰ ਹੋ ਜਾਵੇ ਤੇ 1 ਨਵੰਬਰ ਨੂੰ ਵੀਰਵਾਰ ਚੜ ਜਾਵੇ, ਇਹ ਕਦੇ ਨਾ ਹੋ ਜਾਵੇ। ਸੋ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਤੇ ਅਮਰੀਕ ਜੀ ਹੁਣ ਆਪਾਂ ਥੋੜੀਆਂ ਗੱਲਾਂ ਹੋਰ ਕਰਨੀਆਂ, ਉਨ੍ਹਾਂ ਦੇ ਵਿਚ ਇੱਕ ਜਿਹੜੀ ਖਬਰ ਆਪਾਂ ਥੋੜੀ ਜਿਹੀ ਪਹਿਲਾਂ ਸਾਂਝੀ ਕਰੀਏ ਪੰਜਾਬ ਦੀ। ਪੰਜਾਬ ਦੀਆਂ ਖਬਰਾਂ ਦੇ ਵਿਚ ਇੱਕ ਜਿਹੜੀ ਮੇਨ ਅੱਜ ਐਡਵਰਟਾਈਜ਼ਮੈਂਟ ਵੀ ਲੱਗੀ ਹੋਈ ਹੈ ਪੇਪਰ ਦੇ ਵਿਚ ਕਿ ਹੁਣ ਬਹੁਤ ਸਾਰੇ ਜਿਹੜੇ NRI ਆ ਇੰਡੀਆ ਨੂੰ ਜਾਣਗੇ, ਉੱਥੇ ਗਏ ਵੀ ਹੋਏ ਨੇ, ਅਗਲੇ ਫਰਵਰੀ ਮਾਰਚ ਤੱਕ ਬੜੀ ਆਮਦ ਰਹੇਗੀ ਦੇਸ਼ਾਂ ਵਿਦੇਸ਼ਾਂ ਤੋਂ, ਮੌਸਮ ਠੰਡਾ ਆ। ਹੁਣ ਬਹੁਤ ਸਾਰੇ ਸਾਡੇ ਜਾਣਕੀਰ ਆ ਆਲਰੇਡੀ ਉਹ ਹਜ਼ੂਰ ਸਾਹਿਬ ਗਏ ਹੋਏ ਨੇ ਜਾਂ ਜਾਣ ਵਾਲੇ ਨੇ ਜਾਂ ਸੋਚ ਰਹੇ ਨੇ। ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਸਾਹਿਬ ਤੋਂ ਵੀ ਡਾਇਰੈਕਟ ਫਲਾਈਟਾਂ ਨੇ ਹਫ਼ਤੇ ਚ 2 ਦਿਨ, ਤੇ ਹੁਣ ਦਿੱਲੀ ਤੋਂ ਨੰਦੇੜ ਵੀ 2 ਦਿਨ ਫਲਾਈਟਾਂ ਜਿਹੜੀਆਂ ਆ ਉਹ ਸ਼ੁਰੂ ਹੋ ਰਹੀਆਂ ਆ 19 ਨਵੰਬਰ ਤੋਂ, ਇਹ ਜਰਾ ਨੋਟ ਕਰ। ਹਾਂਜੀ ਅੱਗੇ ਇੱਕੋ ਇੱਕ ਆਪਸ਼ਨ ਹੁੰਦੀ ਸੀ ਕਿ ਤੁਸੀਂ ਟ੍ਰੇਨ ਫੜ ਕੇ ਅੰਮ੍ਰਿਤਸਰ ਤੋਂ ਜਾਂ ਜਲੰਧਰ ਤੋਂ ਜਾਂ ਦਿੱਲੀ ਤੋਂ ਨੰਦੇੜ ਨੂੰ ਜਾਂਦਾ ਸੀ, ਕਿਉਂਕਿ ਏਅਰਪੋਰਟ ਬਣ ਰਿਹਾ ਸੀ, ਉਹਨੂੰ ਅਪਗ੍ਰੇਡ ਕਰ ਰਹੇ ਸੀ 2-3 ਸਾਲ, ਹੁਣ ਉਹ ਹੋ ਚੁੱਕਾ ਆ। ਹੁਣ ਅੰਮ੍ਰਿਤਸਰ ਤੋਂ ਫਲਾਈਟਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਦਿੱਲੀ ਤੋਂ ਵੀ ਸ਼ੁਰੂ ਹੋ ਰਹੀਆਂ ਨੇ ਏਅਰ ਇੰਡੀਆ ਦੀ ਫਲਾਈਟਾਂ। ਸੋ ਇੱਕ ਚੰਗੀ ਖਬਰ ਹੈ ਸੈਲਾਨੀਆਂ ਦੇ ਲਈ ਜਿਹੜੇ ਲੰਬਾ ਟਾਈਮ ਟ੍ਰੇਨ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ। ਤੇ ਉਧਰ ਇੰਡੀਆ ਦੇ ਵਿੱਚ CBI ਤੇ IB ਆਪਸ ਦੇ ਵਿੱਚ ਛਿੱਤਰੋ ਛਿੱਤਰੀ ਹੋਏ ਪਏ ਨੇ। ਕੱਲ ਨੂੰ ਮਿੰਟੂ ਬਰਾੜ ਹੋਣਾ ਨਾਲ ਗੱਲ ਕਰਾਂਗੇ ਡਿਟੇਲ ਦੇ ਵਿੱਚ। ਤੇ ਇਹ ਸੀਗੀਆਂ ਜਿਹੜੀਆਂ ਮੇਨ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ ਸੀ। ਸੋ ਅਮਰੀਕ ਜੀ ਸਾਡੇ ਨਾਲ GS ਚਾਲ ਹੁਣੀ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਈ ਉਹਨਾਂ ਨੇ ਖਬਰਾਂ ਸਾਂਝੀਆਂ ਕੀਤੀਆਂ ਸੀ। ਉਹਨਾਂ ਦੇ ਵਿੱਚ ਇੱਕ ਖਬਰ ਇਹ ਸੀ ਕਿ ਪਰਥ ਤੋਂ ਵੀ ਇੰਡੀਆ ਦੀ ਜਿਹੜੀ ਸਿੱਧੀ ਫਲਾਈਟ ਹੈ ਉਹ ਸ਼ੁਰੂ ਹੋਣ ਵਾਲੀ ਹੈ, ਗੱਲਬਾਤ ਚੱਲ ਰਹੀ ਹੈ ਦੋਨਾਂ ਦੇਸ਼ਾਂ ਦੀ।
ਕਿਹੜੀ ਏਅਰਲਾਈਨ ਦੀ?
ਏਅਰ ਇੰਡੀਆ ਦੀ ਜੀ। ਵੈਸੇ
ਪਹਿਲਾਂ ਵੀ ਚੱਲਦੀ ਹੁੰਦੀ ਸੀ, ਏਅਰ ਇੰਡੀਆ ਦੀ ਪਹਿਲਾਂ ਚੱਲਦੀ ਹੁੰਦੀ ਸੀ, ਬੰਦ ਹੋ ਗਈ ਸੀ ਤੇ ਹੁਣ ਦੁਬਾਰਾ ਸ਼ੁਰੂ ਹੋ ਗਈ। ਅਮਲੀ 4 ਬਹੁਤ ਇੰਪੋਰਟੈਂਟ ਫਲਾਈਟ ਪਰਥ ਤੋਂ ਚੱਲਦੀ ਆ, ਡ੍ਰੀਮ ਏਅਰ ਡ੍ਰੀਮ ਲਾਈਨਰ ਦੀ, ਉਹ ਚੱਲਦੀ ਹੈ ਪਰਥ ਲੰਡਨ ਨਾਨ ਸਟਾਪ।
ਅੱਛਾ ਜੀ,
17-18 ਘੰਟੇ ਲੱਗਦੇ ਸ਼ਾਇਦ ਉਹਦੇ ਵਿੱਚ।
ਠੀਕ ਆ। ਤੇ ਇਹ ਜਿਹੜੀ
ਦੁਨੀਆਂ ਦੀ ਸਭ ਤੋਂ ਲੰਬੀ ਫਲਾਈਟ, ਅਮਲੀ ਤੁਹਾਨੂੰ ਪਤਾ ਕਿਹੜੀ ਹੈ?
ਨਹੀਂ।
ਦੁਨੀਆਂ ਦੀ ਸਭ ਤੋਂ ਲੰਬੀ ਫਲਾਈਟ ਹੈ ਦੋਹਾ ਤੋਂ ਆਕਲੈਂਡ, ਦੋਹਾ ਤੋਂ ਆਕਲੈਂਡ, ਉਹ ਕਤਰ ਏਅਰਵੇਜ਼ ਦੀ ਆ, ਉਹ ਸਭ ਤੋਂ ਲੰਬੀ ਫਲਾਈਟ ਆ। ਤੇ ਇਕ ਹੋਰ ਮੇਰੇ ਖਿਆਲ ਦੇ ਫਲਾਈਟ ਚੱਲ ਰਹੀ ਆ ਸਿੰਗਾਪੁਰ ਏਅਰਲਾਈਨ ਦੀ, ਉਹਦੇ ਤੋਂ ਵੀ ਲੰਬੀ ਹੋਊਗੀ। ਉਹਦਾ ਰੂਟ ਪਹਿਲੇ ਸਿੰਗਾਪੁਰ ਟੂ ਨਿਊਯਾਰਕ ਏਦਾਂ ਦਾ ਕੋਈ ਰੂਟ ਆ, ਨਵੀਂ ਆ ਰਹੀ ਆ। ਤੇ ਇਸ ਵੇਲੇ ਜਿਹੜੀ ਸਭ ਤੋਂ ਲੰਬੀ ਫਲਾਈਟ ਆ ਉਹ ਦੋਹਾ ਟੂ ਆਕਲੈਂਡ ਆ।
ਠੀਕ ਆ ਜੀ। ਸੋ ਪਰਥ ਤੋਂ ਵੀ ਸ਼ੁਰੂ ਹੋਣ ਵਾਲੀ ਆ। ਵੈਸੇ ਪਰਥ ਪਹਿਲਾਂ ਆਉਂਦੀਆਂ ਜਾਂਦੀਆਂ ਫਲਾਈਟਾਂ ਪਰ ਟੁੱਟਵੀਆਂ ਆਉਂਦੀਆਂ, ਜਿੱਦਾਂ ਕੁਆਂਟਸ ਦੀ ਜਿਹੜੀ ਆ ਗਈ ਉਹ ਸਿੰਗਾਪੁਰ ਚੇਂਜ ਕਰਨੀ ਪੈਂਦੀ ਆ। ਸੋ ਇੱਦਾਂ ਕੋਈ ਡਾਇਰੈਕਟ ਫਲਾਈਟ ਨਹੀਂ ਜਾਂਦੀ। ਸੋ ਇਹਦੀ ਵੀ ਗੱਲ ਚੱਲ ਰਹੀ ਆ। ਇੱਕ ਹੋਰ ਖਬਰ ਜਿਹੜੀ ਆ ਰਹੀ ਹੈ ਕਿ ਅਮਰੀਕ ਜੀ ਕਿ ਤਕਰੀਬਨ ਜਿਹੜੇ ਹੁਣ ਆਪਣੇ ਬਜ਼ੁਰਗ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਹਨਾ ਘੁੰਮਣ ਫਿਰਨ ਆਉਂਦੇ ਨੇ, ਫੈਮਿਲੀ ਨੂੰ ਮਿਲਣ ਆਉਂਦੇ ਨੇ, ਉਨ੍ਹਾਂ ਦੀ ਸੇਫਟੀ ਨੂੰ ਲੈ ਕੇ ਬੜਾ ਹੀ ਮਤਲਬ ਕੰਸਰਨ ਹੈ, ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇੱਥੇ ਆ ਕੇ ਦੇਖੋ ਅਣਸੁਖਾਵੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਮੌਤਾਂ ਹੁੰਦੀਆਂ ਨੇ, ਕੈਂਸਰ ਹੋ ਜਾਂਦਾ, ਬਿਮਾਰੀ ਹੋ ਜਾਂਦੀ, ਉਹ ਵੱਖਰੀ ਗੱਲ ਹੈ। ਪਰ ਪਿਛਲੇ ਕੁਝ ਸਮੇਂ ਤੋਂ ਹਵਾ ਵਿੱਚ ਜਾਣੀ ਕਿ ਏਅਰ ਟਰੈਵਲ ਦੇ ਵਿੱਚ 10 ਮੌਤਾਂ ਹੋ ਚੁੱਕੀਆਂ ਨੇ ਬਜ਼ੁਰਗਾਂ ਦੀਆਂ ਵਾਈਲਡ ਫਲਾਈਂਗ। ਹਾਂਜੀ ਹਾਂਜੀ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। 10 ਮੌਤਾਂ ਏਅਰਲਾਈਨ ਦੇ ਵਿੱਚ ਹੋ ਚੁੱਕੀਆਂ ਨੇ ਸਫ਼ਰ ਕਰਦੇ ਕਰਦੇ। ਸੋ ਉੱਥੇ ਸੁਝਾਅ ਇਹ ਹੈ, ਕਹਿਣ ਦਾ ਮਤਲਬ ਇਹ ਹੈ ਕਿ ਇੱਕ ਤਾਂ ਪਹਿਲੀ ਗੱਲ ਤਾਂ ਤੁਸੀਂ ਇੰਸ਼ੋਰੈਂਸ ਤਾਂ ਬਾਅਦ ਦੀ ਗੱਲ ਹੈ, ਉਹ ਤਾਂ ਕਰਾਉਣੀ ਕਰਾਉਣੀ ਹੈ, ਕਿ ਤੁਸੀਂ ਪਹਿਲਾਂ ਆਪਣੇ ਮਾਂ ਪੇ ਦੀ ਵੈਲ ਬੀਂਗ ਦੇ ਲਈ ਦੇਖੋ ਕਿ ਕੀ ਉਹ ਸੇਫ ਨੇ ਫਲਾਈ ਕਰਨ ਦੇ ਲਈ, ਕੀ ਉਹ ਜਹਾਜ਼ ਚੜ ਸਕਦੇ ਨੇ। ਇਹ ਵੀ ਇੱਕ ਮਤਲਬ ਇੱਦਾਂ ਹੁੰਦੀ ਹੈ ਕਿ ਅਸੀਂ ਆਪਣੇ ਮਾਂ ਪੇ ਨੂੰ ਇੱਥੇ ਬੁਲਾ ਲਈਏ, ਉਨ੍ਹਾਂ ਨੂੰ ਇੱਕ ਵਾਰੀ ਦਿਖਾਲ ਦਈਏ, ਆਪਣਾ ਫਰਜ਼ ਪੂਰਾ ਕਰ ਦਈਏ, ਜਾਂ ਆਪਣੇ ਸ਼ਰੀਕੇ ਨੂੰ ਅਸੀਂ ਇਮਪ੍ਰੈਸ ਕਰਨਾ ਹੁੰਦਾ ਵੀ ਉਨ੍ਹਾਂ ਨੂੰ ਦਿਖਾਲ ਦਿੱਤਾ ਜੀ, ਹਨਾ ਕਈ ਵਾਰੀ ਮੌਕਾ ਲੱਗਦਾ। ਪਰ ਕਈ ਵਾਰੀ ਉਹ ਉਡਾਨ ਭਰਨ ਦੇ ਫਿੱਟ ਨਹੀਂ ਹੁੰਦੇ। ਅਮਰੀਕ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਬਿਲਕੁਲ ਅਮਨ ਜੀ, ਪਹਿਲਾਂ ਇਹ ਅਸੈਸਮੈਂਟ ਜ਼ਰੂਰ ਕਰ ਲੈਣੀ ਚਾਹੀਦੀ ਕਿ ਉਹ ਟਰੈਵਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਆ। ਬਾਅਦ ਦੇਖਣਾ ਚਾਹੀਦਾ ਕਿ ਤੁਹਾਡਾ ਤਰੀਕੇ ਚ ਨੱਕ ਰਹਿੰਦਾ ਜਾਂ ਨਹੀਂ ਰਹਿੰਦਾ, ਉਹ ਬਾਅਦ ਵਾਲੀ ਗੱਲ ਆ। ਪਹਿਲਾਂ ਆਪਣੇ ਮਾਂ ਬਾਪ ਦੀ ਵੈਲਫੇਅਰ ਜਿਹੜੀ ਆ ਉਹਦੇ ਤੇ ਤੁਸੀਂ ਜ਼ਰੂਰ ਧਿਆਨ ਦਿਓ, ਉਹਨਾਂ ਦੀ ਸਿਹਤ ਬਾਰੇ। ਅਗਰ ਜੇਕਰ ਉਹ ਟਰੈਵਲ ਨਹੀਂ ਕਰ ਸਕਦੇ ਲੰਬੀ ਫਲਾਈਟ ਦੇ ਵਿੱਚ, ਜਿੱਦਾਂ ਏਅਰ ਇੰਡੀਆ ਦੀ ਫਲਾਈਟ ਆਉਂਦੀ ਆ 14-15 ਘੰਟੇ ਦੀ ਲਗਾਤਾਰ, ਤਾਂ ਤੁਸੀਂ ਉਹਨੂੰ ਆਪ ਲੈ ਕੇ ਆਓ ਤੇ ਟੁੱਟਵੀਆਂ ਫਲਾਈਟ ਵਿਚ ਆਓ ਤਾਂ ਕਿ ਥੋੜੀ ਰੈਸਟ ਕਰਕੇ ਉਹ ਆਉਣ। ਸਭ ਤੋਂ ਸਖ਼ਤ ਸੇਫਟੀ ਤਾਂ ਇਹੀ ਆਮਦੀ ਕਿ ਜੇ ਤੁਸੀਂ ਆਪਣੇ ਪੇਰੈਂਟ ਤੇ ਮੰਗਾਣਾ ਹੈ ਉਹਨਾਂ ਦੀ ਅਸੈਸਮੈਂਟ ਪਹਿਲਾਂ ਕਰ ਲਓ, ਉਸ ਤੋਂ ਬਾਅਦ ਤੁਸੀਂ ਆਪ ਉਹਨਾਂ ਨੂੰ ਲੈ ਕੇ ਆਓ, ਨਾ ਕਿ ਉਹਨਾਂ ਨੂੰ ਇਕੱਲੇ ਆਉਣ ਤੇ ਮਜਬੂਰ ਕਰੋ।
ਅਮਰੀਕ ਜੀ ਆ ਤੁਸੀਂ ਮਤਲਬ ਬਹੁਤ ਕਿਆ ਬਾਤ ਹੈ, ਮੈਂ ਮਤਲਬ $1.5 billion ਦੀ ਗੱਲ ਕਹੀ ਆ, ਹੁਣ ਮੈਂ ਉਸੇ ਸਕੇਲ ਚ ਚੱਲਣਾ ਜਿੱਦਣ ਲਾਟਰੀ ਨਿਕਲੀ ਸੀ। ਤੇ ਉਹ ਗੱਲ ਇਹ ਹੈ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਈ ਵਾਰੀ ਅਸੀਂ ਆਪਣੇ ਪੇਰੈਂਟਸ ਦੀ ਟਿਕਟ ਬੁੱਕ ਕਰਾ ਦਿੰਦੇ ਤੇ ਉਹਨਾਂ ਦਾ ਕੋਈ ਸਾਥ ਨਹੀਂ ਹੁੰਦਾ। ਇੱਕੋ ਉਦਾਂ ਵੀ ਸਿਹਤ ਪੱਖੋਂ ਡਾਊਨ ਹੁੰਦੇ ਆ, ਕਈ ਵਾਰੀ ਥੋੜੇ ਸਾਹ ਦੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਹੋਰ ਕੰਪਲੀਕੇਸ਼ਨ ਹੁੰਦੀਆਂ, ਉਹ ਤੋਂ ਉੱਤੋਂ ਦੀ ਉਹਨਾਂ ਨੂੰ ਸਟ੍ਰੈਸ ਇੰਨੀ ਹੋ ਜਾਂਦੀ ਆ। ਹੁਣ ਸਟ੍ਰੈਸ ਤਾਂ ਸਾਡੇ ਵਰਗਿਆਂ ਨੂੰ ਹੋ ਜਾਂਦੀ ਜਹਾਜ਼ ਚੜ੍ਹਨ ਵੇਲੇ, ਭੁੱਲਿਆ ਵੀ ਕੀ ਕਰਾਂਗੇ ਜਹਾਜ਼, ਹਨਾ। ਤੇ ਸਾਨੂੰ ਤਾਂ ਫਿਰ ਵੀ ਬੋਲੀ ਆਉਂਦੀ ਆ, ਹੁਣ ਤਜਰਬਾ ਹੋ ਗਿਆ, ਪਰ ਫਿਰ ਵੀ ਇੱਕ ਜਹਾਜ਼ ਚੜ੍ਹਨਾ, ਜਹਾਜ਼ ਦਾ ਸਫ਼ਰ ਕਰਨਾ ਇੱਕ ਸਟ੍ਰੈਸ ਹੈ। ਤੇ ਸਾਡੇ ਤੋਂ ਉਹ ਵੀ ਹੈਂਡਲ ਕਰਨਾ ਕਈ ਵਾਰੀ ਚਲੋ ਔਖਾ ਲੱਗਦਾ, ਪਰ ਮੈਂ ਇਹ ਕਹਿੰਦਾ ਕਿ
ਕਈ ਵਾਰੀ ਮੰਦੀ ਮਲੇਸ਼ੀਆ ਸਿੰਗਾਪੁਰ ਦੇ ਬਹੁਤ ਵੱਡੇ ਵੱਡੇ ਏਅਰਪੋਰਟਾਂ ਵਿਚ ਅਸੀਂ ਪਹੁੰਚਣ ਜਾਈਦਾ, ਕਈ ਵਾਰੀ ਪਤਾ ਨੀ ਲੱਗਦਾ ਟ੍ਰੇਨ ਫੜ ਕੇ ਦੂਜੇ ਟਰਮੀਨਲ ਤੇ ਜਾਣਾ ਹੁੰਦਾ, ਕਈ ਵਾਰੀ ਇੱਦਾਂ ਲੱਗਦਾ ਜਹਾਜ਼ ਨਾਲ ਚਲਾ ਜਾਵੇ।
ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਭੀੜ ਦੇ ਵਿੱਚ ਬਹਿੰਦੇ ਹੋ ਤੁਹਾਨੂੰ ਐਨ ਨੂੜ ਦਿੱਤਾ ਜਾਂਦਾ ਹਨਾ, ਹਵਾ ਚ ਉੱਡਣਾ ਆ, ਉਹ ਇੱਕ ਮਨ ਦੇ ਵਿੱਚ ਫੋਬੀਆ ਹੁੰਦਾ ਪਤਾ ਨੀ ਕੀ ਹੋ ਜਾਣਾ, ਕਿਤੇ ਐ ਨਾ ਹੋ ਜਾਵੇ, ਉਹ ਸਟ੍ਰੈਸ ਇੰਨੀ ਵੱਧ ਜਾਂਦੀ ਆ ਕਿ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਤਾਂ ਪਹਿਲੀ ਹੁੰਦੀ ਆ ਕਈ ਵਾਰੀ, ਤੇ ਉਹਨਾਂ ਦੇ ਸਾਹ ਫਿਰ ਓਪਰੇ ਹੋ ਜਾਂਦੇ ਨੇ ਤੇ ਉਹਦੇ ਨਾਲ ਮੌਤਾਂ ਜ਼ਿਆਦਾ ਹੁੰਦੀਆਂ, ਉਹਦੇ ਨਾਲ ਹਾਰਟ ਅਟੈਕ ਸਟ੍ਰੋਕ ਵਗੈਰਾ ਜ਼ਿਆਦਾ ਹੁੰਦੇ ਨੇ। ਇਸ ਕਰਕੇ ਅਗਰ ਤੁਸੀਂ ਆਪਣੇ ਮਾਂ ਬਾਪ ਨੂੰ ਮੰਗਾਉਣਾ ਚਾਹੁੰਦੇ ਹੋ, ਲਿਆਉਣਾ ਚਾਹੁੰਦੇ ਹੋ, ਤਾਂ ਜੇ ਉਹਨਾਂ ਦੀ ਸਿਹਤ ਥੋੜੀ ਜਿਹੀ ਕਮਜ਼ੋਰ ਹੈ ਤਾਂ ਪਹਿਲਾਂ ਡਾਕਟਰ ਦੀ ਅਸੈਸਮੈਂਟ ਕਰਾਓ, ਦੇਖੋ ਕੀ ਗੱਲ ਹੈ, ਤੇ ਫੇਰ ਉਹਨਾਂ ਨੂੰ ਕੱਲੇ ਨਾ ਲੈ ਟਿਕਟਾਂ ਬੁੱਕ ਕਰਾਓ, ਉਹਨਾਂ ਦੇ ਨਾਲ ਆਓ ਜਾਂ ਉਹਨਾਂ ਦੇ ਕਿਸੇ ਦਾ ਸਾਥ ਦਵਾਓ ਜਿਹਦੇ ਨਾਲ ਉਹ ਆ ਸਕਣ, ਔਰ ਉਹ ਚੰਗਾ ਸਾਥ ਹੋਵੇ, ਰਮਣੀਕ ਹੋਵੇ, ਨਾ ਕਿ ਉਹ ਸਟ੍ਰੈਸ।
ਨਹੀਂ ਨਹੀਂ ਅਮਨਦੀਪ, ਮੈਂ ਨਹੀਂ ਸੁਜੈਸਟ ਕਰਦਾ ਕਿਸੇ ਦੇ ਨਾਲ ਸਾਥ ਕਰੋ, ਆਪ ਲੈ ਕੇ ਆਓ,
ਆਪ ਲੈ ਕੇ ਆਉਣਾ ਚਾਹੀਦਾ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਕਿਉਂਕਿ ਉਹਦੇ ਨਾਲ ਕੀ ਆ ਵੀ ਮਾਪੇ ਜਿਹੜੇ ਆਪਸ ਦੇ ਵਿੱਚ ਤੁਸੀਂ ਗੱਲਾਂ ਕਰਦੇ ਹੋ ਇੱਕ ਦੂਜੇ ਨਾਲ, ਮਤਲਬ ਕਈ ਕੁਛ ਦੁੱਖ ਸੁੱਖ ਸਾਂਝਾ ਕਰ ਸਕਦੇ ਹੋ ਵਾਇਲ ਯੂ ਆਰ ਸਿਟਿੰਗ ਇਨ ਪਲੇਸ।
ਅਮਨਦੀਪ, ਜੇ ਤੁਸੀਂ ਆਪ ਲੈ ਕੇ ਆਉਣੇ ਨਾ, ਤੁਸੀਂ ਉਹਨਾਂ ਨੂੰ ਚੰਗੀ ਉੱਥੇ ਖੁਰਾਕ ਵੀ ਦੇ ਸਕਦੇ ਜਹਾਜ਼ ਦੇ ਵਿੱਚ, ਪਹਿਲਾਂ ਤਾਂ ਸਾਨੂੰ ਨੀ ਪਤਾ ਲੱਗਦਾ ਕੀ ਕਹਿੰਦੇ, ਕਈ ਵਾਰ ਪੁੱਛਣਾ ਨੀ ਆ ਕੀ ਤੁਸੀਂ ਖਾਣਾ ਕੀ ਆ, ਮੈਂ ਤਾਂ ਹਾਲੇ ਤੱਕ ਕਈ ਵਾਰੀ ਨੀ ਮੈਕਡੋਨਲ ਵਾਲੇ ਕਈ ਕੁਐਸਚਨ ਪੁੱਛਣ ਲੱਗ ਪੈਣੀ ਆ, ਤੁਸੀਂ ਮੈਕਡੋਨਲ ਲੈਣ ਜਾਓ ਨਾ, ਉਹ ਕਈ ਕੁਐਸਚਨ ਪੁੱਛਣ ਲੱਗ ਪਈ, ਆਹ ਪਾਣਾ ਵਿੱਚ ਆਹ ਪਾਣਾ ਪਿੱਛੋ, ਕਈ ਵਾਰ ਮੈਂ ਤੂੰ ਬਰਗਰ ਦੇ ਦੇਣਾ ਤਾਂ ਨਹੀਂ ਤਾਂ ਰਹਿਣ ਦੇ।
ਨਹੀਂ ਨਹੀਂ ਫਿਰ ਮੈਂ ਤਾਂ ਇੱਦਾਂ ਕਹਿੰਦਾ, ਮੈਂ ਤਾਂ ਨਾਲ ਦੇ ਵਾਲਾ ਇਸ਼ਾਰਾ ਕਰ ਦਿੰਦਾ ਵੀ ਆਹ ਜੋ ਆਹ ਖਾਂਦਾ ਮੈਨੂੰ ਇਹੀ ਦੇ ਦੇ, ਇਹੀ ਸਾਰਿਆਂ ਨਾਲ ਵਧੀਆ ਤਰੀਕਾ।
ਨਿਆਣੇ ਕਹਿੰਦੇ ਡੈਡ ਤੈਨੂੰ ਹਾਲੇ ਬਰਗਰ ਲੈਣਾ ਨੀ ਆਇਆ ਇੱਥੇ, ਉਹ ਕੁਐਸਚਨ ਹੀ ਇੰਨੇ ਪੁੱਛਦੇ, ਸਾਨੂੰ ਪਤਾ ਨੀ ਲੱਗਦਾ ਕੀ ਪੁੱਛਦੀਆਂ ਉਹ।
ਠੀਕ ਹੈ,
ਜੇ ਤੁਸੀਂ ਡਰਾਈਵ ਥਰੂ ਦੇ ਪੁੱਛੋ ਨਾ, ਮੈਂ ਨੀ ਸਾਨੂੰ ਨੀ ਜਿਆਦਾ ਬਰਗਰ ਤੋਂ ਲੈ ਸਕਾਂਗੇ ਮੀਲ,
ਅਸੀਂ ਤਾਂ ਅਸੀਂ ਕਿਤੇ ਗੁਰਦੁਆਰੇ ਲੰਗਰ ਚੱਕਣਾ ਪ੍ਰਸ਼ਾਦਾ ਹੱਥ ਜੋੜ ਕੇ। ਠੀਕ ਹੈ ਜੀ, ਗੁਰਪ੍ਰੀਤ ਗਿੱਲ ਜੁੜੇ ਨੇ, ਕਹਿੰਦੇ ਨੇ ਕਿ ਬਾਈ ਜੀ ਮਾਪਿਆਂ ਦਾ ਪੂਰਾ ਹੈਲਥ ਚੈੱਕਅਪ ਕਰਾਉਣਾ ਚਾਹੀਦਾ, ECG ਵੀ ਕਰਾ ਲੈਣੀ ਚਾਹੀਦੀ ਆ, ਹਾਈ ਬਲੱਡ ਪ੍ਰੈਸ਼ਰ ਵਾਲੇ ਸੱਜਣ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਹਵਾਈ ਸਫ਼ਰ ਕਰਨ। ਬਿਲਕੁਲ ਸਹੀ ਗੱਲ ਹੈ ਜੀ, ਔਰ ਮੈਂ ਤੁਹਾਨੂੰ ਦੱਸਦਾ ਕਿ ਇਹ ਅੰਕੜੇ ਦੱਸ ਰਹੇ ਨੇ ਕਿ 10 ਮੌਤਾਂ ਹੋ ਚੁੱਕੀਆਂ ਨੇ ਸੋ ਫਾਰ, ਔਰ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤੇ ਰਵਿੰਦਰ ਸਿੰਘ ਧਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਹਰਜਿੰਦਰ ਸਿੰਘ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਨਿਸ਼ਾਨ ਸਿੰਘ ਭੁੱਲਰ ਵੀ ਜੁੜੇ ਨੇ, ਉਹ ਵੀ ਕਹਿੰਦੇ ਨੇ ਕਿ ਮੈਂ ਕਹੀ ਜਾਵਾਂ ਕਿ ਰੱਬਾ ਲਾਟਰੀ ਕੱਢ ਦੇ। ਇੱਕ ਦਿਨ ਰੱਬ ਨੇ ਜ਼ੋਰ ਦੀ ਚਪੇੜ ਮਾਰੀ ਤੇ ਕਿਹਾ ਕਿ ਕੰਜਰਾ ਟਿਕਟ ਤੇ ਖਰੀਦ ਲੈ। ਠੀਕ ਹੈ, ਇੰਜੋਇੰਗ ਦ ਪ੍ਰੋਗਰਾਮ। ਹਾਂਜੀ, ਬਹੁਤ ਵਧੀਆ, ਸ਼ੁਕਰੀਆ ਜੀ। ਸਰਮਾ ਬਥੁਣੀ ਜੁੜੇ ਨੇ ਸਾਡੇ ਨਾਲ ਮੈਲਬਨ ਤੋਂ, ਕਹਿੰਦੇ ਨੇ ਕਿ ਭਾਜੀ ਫਲਾਈਟ ਅੱਜ ਤੋਂ 10 ਸਾਲ ਪਹਿਲਾਂ ਵੀ ਨੰਦੇੜ ਜਾਂਦੀਆਂ ਸਨ ਪਰ ਫਿਰ ਬੰਦ ਕਰ ਦਿੱਤੀਆਂ ਸੀ। ਨੰਦੇੜ ਏਅਰਪੋਰਟ ਡਿਵੈਲਪ ਕੀਤਾ ਸੀ ਜੀ 300 ਸਾਲਾ ਗੁਰਗੱਦੀ ਦਿਵਸ ਦੇ ਉੱਤੇ, ਹਾਂਜੀ ਡਾਕਟਰ ਮਨਮੋਹਨ ਸਿੰਘ ਹੁਣੀ ਕਰਵਾਇਆ ਸੀ, ਪਰ ਫਿਰ ਜੇ ਕੋਈ ਰੇਲਵੇ ਟਰੈਵਲ ਕਰ ਸਕਦਾ ਤਾਂ ਜ਼ਰੂਰ ਕਰੇ, ਇਟਸ ਰੀਅਲੀ ਇੰਜੋਏਬਲ ਸੋਸ਼ਲੀ ਐਂਡ ਇਨਕ੍ਰੈਡੀਬਲ ਲਰਨਿੰਗ। ਦੇਖੋ ਮੈਂ ਇਹਨਾਂ ਨਾਲ ਤੁਹਾਡੇ ਨਾਲ 100% ਸਹਿਮਤ ਹਾਂ, ਮੈਂ ਆਪ ਟ੍ਰੇਨ ਦੇ ਵਿਚ ਗਏ ਆ ਤੇ ਟ੍ਰੇਨ ਦੇ ਵਿਚ ਆਏ ਆ ਤੇ ਵਾਕਿਆ ਹੀ ਇਕ ਵੱਖਰਾ ਐਕਸਪੀਰੀਅੰਸ ਹੈ, ਤੇ ਟ੍ਰੇਨ ਚ ਚਾਹੀਦਾ ਸਫ਼ਰ ਕਰਨਾ। ਪਰ ਅਮਰੀਕ ਜੀ ਪਹਿਲਾਂ ਜਿਹੜੀ ਫਲਾਈਟ ਹੈ ਨਾ ਉਹ ਬੰਬੇ ਤੋਂ ਜਾਂਦੀ ਹੁੰਦੀ ਸੀ, ਬੰਬੇ ਤੋਂ ਨੰਦੇੜ।
ਹਾਂਜੀ, ਉਹਦੇ ਟੁੱਟੀਆਂ ਫਲਾਈਟਾਂ ਜਾਂਦੀਆਂ ਸੀਗੀਆਂ, ਉਹਦੇ ਨੇੜੇ ਤੇੜੇ ਜਾਂਦੀਆਂ ਸੀ, ਦੂਜੇ ਸ਼ਹਿਰਾਂ ਦੇ ਉੱਥੇ ਵੀ ਤੁਹਾਨੂੰ ਟਰੈਵਲ ਕਰਕੇ ਜਾਣਾ ਪੈਂਦਾ ਸੀ, ਪਹਿਲਾਂ ਵੀ ਫਲਾਈਟਾਂ ਜਾਂਦੀਆਂ ਸੀਗੀਆਂ, ਹੁਣ ਡਾਇਰੈਕਟ ਹੋ ਰਹੀਆਂ।
ਦਿੱਲੀ ਤੋਂ ਨੰਦੇੜ ਨਹੀਂ ਸੀ ਗਈ ਨਾ ਅੰਮ੍ਰਿਤਸਰ ਤੋਂ, ਮੈਨੂੰ ਯਾਦ ਹੈ ਕਿ ਮੰਮੀ ਡੈਡੀ ਹੁਣਾਂ ਨੂੰ ਅਸੀਂ ਚਲੋ ਭੇਜਿਆ ਸੀ ਤੇ ਨਾਲ ਛੋਟਾ ਵੀ ਸੀ, ਤੇ ਉਹ ਇਧਰੋਂ ਜਾਂਦੇ ਬੰਬੇ ਉਤਰੇ ਸੀ, ਬੰਬੇ ਤੋਂ ਉਹਨਾਂ ਨੇ ਫਲਾਈਟ ਫੜੀ ਸੀ। ਜੇ ਪੰਜਾਬ ਤੋਂ ਆਉਣਾ ਹੁੰਦਾ ਤਾਂ ਪਹਿਲਾਂ ਉਹਨਾਂ ਨੂੰ ਦਿੱਲੀ ਆਉਣਾ ਪੈਣਾ ਸੀ, ਦਿੱਲੀ ਤੋਂ ਬੰਬੇ ਜਾਣਾ ਪੈਣਾ ਸੀ, ਬੰਬੇ ਤੋਂ ਨੰਦੇੜ। ਹੁਣ ਚੰਗੀ ਗੱਲ ਹੈ ਅੰਮ੍ਰਿਤਸਰ ਸਾਹਿਬ ਤੋਂ ਜਾਂਦੀਆਂ ਨੇ ਫਲਾਈਟਾਂ, ਦਿੱਲੀ ਤੋਂ ਵੀ ਜਾਂਦੀਆਂ ਨੇ, ਪਰ ਜਦੋਂ ਪਿਛਲੇ ਸਾਲ ਅਸੀਂ ਉੱਥੇ ਗਏ ਅਰਲੀ ਜਨਵਰੀ ਫਰਵਰੀ ਚ, ਤੇ ਉੱਥੇ ਪੁੱਛੇ ਆਲੇ ਦੁਆਲੇ ਵੀ ਏਅਰਪੋਰਟ ਬੰਦ ਕਿਉਂ ਕਰ ਦਿੱਤਾ, ਤੇ ਉਹ ਕਹਿੰਦੇ ਵੀ ਕਾਫੀ ਡਿਮਾਂਡ ਸੀਗੀ, ਤੇ ਉਦੋਂ ਏਅਰਪੋਰਟ ਕਾਹਲੀ ਚ ਬਣਾਇਆ ਸੀ ਵੀ 300 ਸਾਲਾਂ ਚ, ਹੁਣ ਇਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ, ਇਸ ਦੀਆਂ ਰਨਵੇ ਜਿਹੜੀਆਂ ਹੈ।
ਅਮਨਦੀਪ, ਇੱਕ ਹੋਰ ਵੀ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ, ਜਿੱਦਾਂ ਪਹਿਲਾਂ ਵੀ ਅਸੀਂ ਇੱਕ ਵਾਰੀ ਕੀਤੀ ਸੀ, ਜੇ ਤੁਸੀਂ ਟ੍ਰੇਨ ਦਾ ਸਫ਼ਰ ਕਰਨਾ ਹੈ ਨਾ, ਟ੍ਰੇਨ ਦੇ ਫਸਟ ਕਲਾਸ ਵਿੱਚ ਸਫ਼ਰ ਨਾ ਕਰਨ, ਕਿਉਂਕਿ ਫਸਟ ਕਲਾਸ ਵਿੱਚ ਬੰਦਾ ਆਈਸੋਲੇਟ ਹੋ ਜਾਂਦਾ, ਕੱਲਾ ਕੱਲਾ ਬੰਦਾ ਬੈਠਾ ਰਹਿੰਦਾ। ਜੇ ਤੁਸੀਂ ਵਧੀਆ ਆਨੰਦ ਮਾਨਣਾ ਨਾ ਟ੍ਰੇਨ ਦਾ, ਸੈਕੰਡ ਕਲਾਸ ਵਿੱਚ ਸਫ਼ਰ ਕਰੋ।
ਨਹੀਂ ਉਹ ਮੈਂ ਨੀ ਤੁਹਾਡੇ ਨਾਲ ਸਹਿਮਤ, ਮੈਂ ਦੇਖ ਕੇ ਆਇਆ ਜੀ ਸਾਰਾ ਕੁਝ ਸੈਕੰਡ ਕਲਾਸ ਦੇ ਵਿੱਚ ਵੀ, ਉੱਤੇ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਬੈਸਟ ਮੈਥਡ ਕੀ ਆ, ਉੱਤੇ ਫਸਟ ਕਲਾਸ ਹੈਗੀ ਆ ਦੋ ਤਰ੍ਹਾਂ ਦੀ, ਠੀਕ ਹੈ, ਇੱਕ ਤਾਂ ਹੈਗੀ ਹੈ 2 ਟੀਅਰ, ਇੱਕ ਹੈਗੀ ਹੈ 3 ਟੀਅਰ। ਜਾਣੀ ਕਿ ਟੂ ਟੀਅਰ ਦਾ ਮਤਲਬ ਹੈ ਕਿ ਦੋ ਲੱਗੀਆਂ ਹੋਈਆਂ, ਮਤਲਬ ਇੱਕ ਹੇਠਾਂ ਸੀਟ ਹੈ ਤੇ ਇੱਕ ਉੱਪਰ ਵੀ ਹੈ ਪੈਣ ਨੂੰ। ਥ੍ਰੀ ਟੀਅਰ ਦਾ ਮਤਲਬ ਹੈ ਕਿ ਤਿੰਨ, ਉੱਥੇ ਥੋੜਾ ਘੱਟ ਥਾਂ ਆ, ਤੇ ਉਹ ਤੋਂ ਬਾਅਦ ਹੈਗੀ ਹੈ ਨਾਰਮਲ ਕਲਾਸ। ਨਾਰਮਲ ਕਲਾਸ ਦੇ ਵਿੱਚ ਤਾਂ ਅਮਰੀਕ ਜੀ ਤੁਸੀਂ ਜਾਣੇ ਦਿਓ, ਉੱਥੇ ਤਾਕੀਆਂ ਵੀ ਖੁੱਲੀਆਂ, ਹਵਾ ਵੀ ਲੱਗਦੀ, ਏਸੀ ਵੀ ਹੈ ਨਹੀਂ, ਉਹ ਤੁਹਾਨੂੰ ਏਸੀ ਚਾਹੀਦਾ ਚਾਹੀਦਾ। ਸੋ ਤੁਸੀਂ ਫਸਟ ਕਲਾਸ ਟੂ ਟੀਅਰ ਜਾਓ ਅਮਰੀਕ ਜੀ, ਬਹੁਤ ਵਧੀਆ ਆ, ਤੁਸੀਂ ਜਾ ਕੇ ਦੇਖਿਓ। ਉੱਥੇ ਤੁਸੀਂ ਆਈਸੋਲੇਟਡ ਨਹੀਂ ਹੁੰਦੇ, ਉਹ ਆਪਣੇ ਆਪ ਦਾ ਪਿੰਡ ਹੁੰਦਾ।
ਟੂ ਟੀਅਰ ਦੀ ਗੱਲ ਕਰ ਰਹੇ ਹੋ, ਉਹ ਵਧੀਆ ਗੱਲ ਕਿ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਜਦੋਂ 2016 ਦੇ ਵਿਚ ਤ੍ਰਿਵੇਂਦਰਮ ਨੂੰ ਗਿਆ ਨਾ, ਨਵੀਂ ਦਿੱਲੀ ਟੂ ਤ੍ਰਿਵੇਂਦਰਮ, ਜਿਹੜੀ ਕਾਫੀ ਲੰਬੀ ਉਹ ਟ੍ਰੇਨ ਹੈ, ਮੇਰੇ ਸਭ ਤੋਂ ਲੰਬੀ ਹੋਣੀ ਇੰਡੀਆ ਦੀ, ਉਹ ਫਸਟ ਕਲਾਸ ਲੈ ਲਈ। ਸਾਨੂੰ ਇੱਕ ਇੱਕ ਕਮਰਾ ਦੇ ਦਿੱਤਾ, ਜੇ ਦੋਏ ਹੁੰਦੇ ਬੰਦੇ, ਉਹ ਦੋ ਦੋ ਦੇ ਹੁੰਦੇ ਨਾ ਕਮਰੇ, ਉਹਦੇ ਚ ਬੜੀ ਆਈਸੋਲੇਸ਼ਨ, ਨਾ ਕੋਈ ਬੰਦਾ ਆਲੇ ਦੁਆਲੇ, ਨਾ ਆਪਣੇ ਆਪਣੇ ਕਮਰੇ ਚ ਬੈਠੇ ਰਹੋ। ਬਹੁਤ ਬੰਦਾ ਉੱਥੇ ਬੋਰ ਹੁੰਦਾ ਉਸ ਜਰਨੀ ਦੇ ਵਿਚ, ਤੁਸੀਂ ਦੋ ਜਣੇ ਹੁੰਦੇ ਉਹਦੇ ਵਿਚ ਨਾ, ਤੇ ਸਾਰੇ ਸਫ਼ਰ ਦੇ ਵਿਚ ਦੋ ਤਿੰਨ ਦਿਨ ਲੱਗਦੇ ਆ, ਤੇ ਜਿਹੜੀ ਤੁਸੀਂ ਇੰਜੋਏ ਕੀਤਾ ਉਹ ਬਹੁਤ ਵਧੀਆ ਆ। ਉਹਦੇ ਵਿਚ ਤਾਂ ਰੌਣਕਾਂ ਬਹੁਤ ਹੁੰਦੀਆਂ, ਕੋਈ ਸ਼ਬਦ ਪੜ੍ਹ ਰਹੇ ਹੁੰਦੇ ਆ, ਕੋਈ ਕੀਰਤਨ ਕਰ ਰਿਹਾ ਹੁੰਦਾ, ਕੋਈ ਟੈਲੀਫੋਨ ਤੇ ਗੱਲਾਂ ਕਰ ਰਿਹਾ ਹੁੰਦਾ, ਇਧਰ ਉਧਰ ਸਾਰੇ ਤੁਸੀਂ ਗੱਲਾਂ ਪੁੱਛਦੇ ਆ, ਇਹ ਕਨਵਰਸੇਸ਼ਨ ਲਗਾਤਾਰ ਚੱਲਦੀ ਆ, ਇੱਕ ਡਾਇਲੋਗ ਲਗਾਤਾਰ ਉਹਦੇ ਵਿਚ ਚੱਲਦਾ, ਉਹਦੇ ਰੰਗ ਬਿਰੰਗੇ ਜਿਹੜੇ ਬਿਖਰੇਵੇ ਤੁਹਾਨੂੰ ਦਿਖਾਈ ਦਿੰਦੇ ਆ, ਤੇ ਉਹ ਬਹੁਤ ਵਧੀਆ ਲੱਗਦਾ। ਹੁੰਦੀ
ਜਿਹੜੇ ਡੱਬੇ ਚੜੇ ਸੀ ਨਾ, ਜਿਹੜੇ ਉੱਥੇ ਤਕਰੀਬਨ ਸਾਰੇ ਹਜ਼ੂਰ ਸਾਹਿਬ ਨੂੰ ਜਾਣ ਵਾਲੇ ਸੀ, ਪਰ ਵਿਚ ਥੋੜੇ ਜਿਹੇ ਜਿੱਦਾਂ ਰਾਹ ਚ ਉਤਰਨ ਵਾਲੇ ਵੀ ਸੀਗੇ। ਅਸੀਂ ਰਾਤ ਨੂੰ 12:30 ਵਜੇ ਟ੍ਰੇਨ ਫੜੀ, ਤਾਂ ਚਲੋ ਜਾ ਕੇ ਸੌ ਗਏ, ਟ੍ਰੇਨ ਖੜਨੀ ਨਹੀਂ ਸੀ, ਗਵਾਲੀਅਰ ਜਾ ਕੇ ਖੜਨੀ ਸੀ। ਬੰਦੇ ਰੰਗ ਬਿਰੰਗਿਆਂ ਦੀ ਗੱਲ ਤੁਹਾਨੂੰ ਦੱਸਦਾ, ਇੱਕ ਛੋਟੀ ਜਿਹੀ ਗੱਲ ਸੁਣਾਉਣੀ, ਅੱਗੇ ਵੀ ਇੱਕ ਵਾਰੀ ਸੁਣਾਈ ਸੀ। ਉਹ ਨਾ ਤੜਕੇ 4 ਵਜੇ ਇੱਕ ਸੱਜਣ ਨੇ ਮਤਲਬ ਜਪਜੀ ਸਾਹਿਬ ਦਾ ਪਾਠ ਲਾ ਲਿਆ ਆਪਣੇ ਫੋਨ ਤੇ।
ਅੱਛਾ ਜੀ,
ਠੀਕ ਹੈ, ਚਲੋ ਵੈਸੇ ਵਧੀਆ, ਕੋਈ ਪ੍ਰੋਬਲਮ ਨਹੀਂ ਹੈ ਨਾ ਆਪਾਂ ਨੂੰ, ਚਲੋ ਪਾਠ ਲਾ ਲਿਆ ਹੈ ਨਾ, ਪਰ ਮਨ ਚ ਇਹ ਆਉਂਦੀ ਸੀ ਵੀ ਤੁਸੀਂ ਆਪਣੇ ਹੈਡਫੋਨ ਲਾ ਕੇ ਲਾ ਲਓ ਹੈ ਨਾ, ਕੋਈ ਪ੍ਰੋਬਲਮ। ਜਦੋਂ ਉਹ ਹਟਿਆ ਨਾ, ਇੱਕ ਸੱਜਣ ਨੇ ਉੱਥੇ ਫਿਰ ਲਾ ਲਈਆਂ ਆਪਣੀ ਜਿਹੜੀ ਆਰਤੀ ਭੇਟਾਂ ਵਾਲੀ ਦੂਜੀ ਹੈ ਨਾ, ਤੇ ਜਦੋਂ ਉਹ ਆਰਤੀ ਮੁੱਕ ਗਈ ਨਾ, ਕਿਤੇ ਕੀ ਹੋਇਆ ਕਿ ਉਹਨੂੰ ਉਹਦੀ ਨੀਂਦ ਆ ਗਈ, ਉਹਨੂੰ ਨੀਂਦ ਆ ਗਈ ਆਰਤੀ ਸੁਣਦੇ ਸੁਣਦੇ ਨੂੰ, ਠੀਕ ਹੈ, ਤੇ ਉਹ ਸੀਕੁਐਂਸ ਚੱਲਦੇ ਹੁੰਦੇ ਨਾ ਪਲੇ ਲਿਸਟ, ਤੇ ਉਹਤੋਂ ਬਾਅਦ ਫਿਰ ਚੱਲ ਪਏ ਹਿੰਦੀ ਦੇ ਗਾਣੇ, ਮੈਂ ਤੇਰੇ ਪਿਆਰ ਮੈਂ ਪਾਗਲ ਘੁੰਮਤਾ ਹੂੰ ਹੈ ਨਾ, ਜਾਂ ਮਤਲਬ ਉਹ ਤੋਂ ਬਾਅਦ ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ ਹੈ, ਤੇ ਸਾਰੇ ਪਰੇਸ਼ਾਨ ਵੀ ਤੜਕੇ ਦਾ ਵੇਲਾ, ਹਜ਼ੂਰ ਸਾਹਿਬ ਨੂੰ ਟ੍ਰੇਨ ਚੱਲੀ ਹੋਵੇ, ਇਹ ਸਪਨੋ ਕੀ ਰਾਨੀ ਚੱਲ ਰਹੀ ਹੈ ਇੱਥੇ ਹੈ ਨਾ, ਤੇ ਉਹ ਨਾ ਮੇਰੇ ਇੱਕ ਚੜੇ ਮੇਰੇ ਇੱਕ ਉਤਰੇ, ਮੈਂ ਕਿਹਾ ਯਾਰ ਮੈਂ ਜਾ ਕੇ ਫੜਾ ਆਇਆ ਕੌਣ ਹੈ ਨਾ, ਉਹ ਹਜੇ ਅਸੀਂ ਸੋਚ ਹੀ ਰਹੇ ਸੀ ਜਦੋ ਜਦ ਕਰੇ, ਉਹ ਸੱਚੀ ਨਾ ਇੱਕ ਬੰਦਾ ਆਇਆ, ਉਹਨੇ ਨਾ ਉਹਨੂੰ ਟਕ 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 ਕੀਤੀ ਹੈ ਨਾ, ਉਹ ਕਿਹਾ ਕੁਛ ਨੀ, ਉਹ ਬੰਦੇ ਨੇ ਕਿਤੇ ਉਹਨੂੰ ਜਾਗ ਆ ਗਈ, ਪੈਨਿਕ ਹੋ ਕੇ ਉੱਠਿਆ ਤੇ ਉਹਨੇ ਫਿਰ ਬੰਦ ਕੀਤਾ ਹੈ ਨਾ, ਮਤਲਬ ਉਹ ਇੱਕ ਮਤਲਬ ਵੱਖਰਾ ਹੀ ਐਕਸਪੀਰੀਅੰਸ ਸੀਗਾ, ਤੇ ਆਰਤੀ ਤੋਂ ਬਾਅਦ ਇਕਦਮ ਮਤਲਬ ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ ਨਾ, ਉਧਰ ਅਸੀਂ ਟ੍ਰੇਨ ਚ ਬੈਠੇ, ਉਧਰ ਉਹ ਗਾਣਾ ਚੱਲੇ, ਮੈਂ ਕਿਹਾ ਕਮਾਲ ਹੋ ਗਿਆ, ਬਾਹਰ ਕਿਤੇ ਕਿਸ਼ੋਰ ਦੂਜਾ ਤਾਂ ਨੀ, ਰਾਜੇਸ਼ ਖੰਨਾ ਤਾਂ ਨੀ, ਮੈਂ ਕਿਹਾ ਜੀਪ ਦੇ ਵਿਚ ਤੁਰਿਆ ਹੈ ਨਾ, ਬਾਹਰ ਵੀ ਦੇਖ
ਲੈ। ਵੈਸੇ ਨਮਨਦੀਪ ਬਹੁਤੀ ਬਹੁਤੀ ਵੱਡੀ ਗੱਲ ਨੀ ਹੈ, ਸਾਡੇ ਸਾਡੇ ਹੁਣ ਸਮਾਜ ਨੂੰ ਜਿਹੜਾ ਫਰੋਲ ਕੇ ਦੇਖ ਲਓ ਆਪਣੇ ਨੂੰ, ਪਹਿਲਾਂ ਅਖੰਡ ਪਾਠ ਸਾਹਿਬ ਕਰਾਏ ਜਾਂਦੇ, ਉਹ ਤੋਂ ਬਾਅਦ ਸ਼ਬਦ ਲੱਗਦੇ ਆ, ਸ਼ਬਦ ਤੋਂ ਬਾਅਦ ਸਿੱਧੇ ਚਮਕੀਲਾ।
ਹਾਂਜੀ ਹਾਂਜੀ, ਉਹ ਤੋਂ ਬਾਅਦ ਫਿਰ ਕਈ ਕੁਝ ਚੱਲਦਾ, ਤੇ ਜਗਤਾਰ ਜੋਹਲ
ਮੁੰਡੇ ਦਾ ਕਸੂਰ ਨੀ ਸੀ, ਤੁਸੀਂ ਐਵੇਂ ਡਾਂਟਤਾ ਮੁੰਡੇ,
ਮੁੰਡਾ ਨੀ ਸੀ ਕੋਈ ਦੂਜਾ ਹੀ ਸੀਗਾ ਸਾਡੇ ਨਾਲੋਂ 10 ਸਾਲ ਬੜਾ, ਹੁਣ ਮੈਂ ਕਹਿਣਾ ਨੀ ਚਾਹੁੰਦਾ, ਤੇ ਜਗਤਾਰ ਜੋਹਲ
ਮਨੀਲੇ।
ਹਾਂਜੀ ਹਾਂਜੀ, ਬਸ ਠੀਕ ਹੈ, ਸਮਾਂ ਸਹੀ ਪਕੜੇ ਆਪਨੇ, ਤੋ ਜਗਤਾਰ ਜੋਹਲ ਜੀ ਮਨੀਲੇ ਤੋਂ ਜੁੜੇ ਨੇ, ਕਹਿੰਦੇ ਬਾਈ ਜੀ ਜਹਾਜ਼ ਦਾ ਸਫ਼ਰ ਤਾਂ ਅਣਸਰਦੇ ਦਾ ਆਇਆ, ਰੇਲ ਗੱਡੀ ਦਾ ਸਫ਼ਰ ਬਹੁਤ ਆਨੰਦਮਈ ਹੈ, 1998 ਦੇ ਵਿਚ ਸਲੀਪਰ ਕਲਾਸ ਵਿਚ ਗਏ ਸੀ, ਵੱਖਰਾ ਹੀ ਨਜ਼ਾਰਾ ਹੈ। ਲਓ ਜੀ, ਮਰਿੰਡਾ ਮੋਟਰ ਵਾਲੇ ਸਾਡੇ ਵੱਡੇ ਵੀਰ ਅਮਰਜੀਤ ਸਿੰਘ ਆ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਖ ਖੇਡਾਂ ਚ ਬੱਚਿਆਂ ਦੀਆਂ ਖੇਡਾਂ ਤੇ ਉਮਰ ਬਾਰੇ ਥੋੜਾ ਚਾਨਣਾ ਪਾਇਓ ਜੀ। ਹਾਂਜੀ, ਇਹ ਸਾਰੇ ਡਿਟੇਲ ਜੀ ਰੱਖ ਦਿੱਤੇ ਜਾਣਗੇ, ਵੱਖਰੇ ਵੱਖਰੇ ਸਪੋਰਟਸ ਦੀਆਂ ਵੱਖਰੀਆਂ ਵੱਖਰੀਆਂ ਰਿਕੁਆਇਰਮੈਂਟਾਂ। ਅਥਲੈਟਿਕਸ ਦੇ ਵਿਚ ਤਾਂ ਮੇਰੇ ਖਿਆਲ 5 ਸਾਲ ਤੋਂ ਸ਼ੁਰੂ ਹੋ ਜਾਣੇ ਨੇ, ਸੋਕਰ ਦੇ ਵਿਚ 10 ਸਾਲ ਤੋਂ ਹੈ, ਬਾਕੀ ਸਪੋਰਟਸ ਦੇ ਵਿਚ ਉਹ ਸਾਰੀਆਂ ਐਂਟਰੀ ਫਾਰਮਸ ਦੇ ਉੱਤੇ ਜੀ ਸ਼ਾਮਲ ਕਰਾਂਗੇ। ਤੁਸੀਂ ਠੀਕ ਠਾਕ ਹੋ ਜੀ, ਮੈਨੂੰ ਲੱਗਦਾ ਤੁਸੀਂ ਤੰਦਰੁਸਤ ਹੋਵੋਗੇ। ਸੋ ਅਮਰੀਕ ਜੀ, ਇੱਕ ਗੀਤ ਸੁਣ ਲਈ, ਉਸ ਤੋਂ ਬਾਅਦ ਇੱਕ ਹੋਰ ਬੜਾ ਭੱਖਦਾ ਮਸਲਾ ਆ ਰਿਹਾ ਸਾਡਾ, ਸਮਾਜਿਕ ਮਸਲਾ, ਵਿਆਹਾਂ ਸ਼ਾਦੀਆਂ ਦਾ, ਉਹ ਇੱਕ ਨਵਾਂ ਹੀ
ਅੰਗ ਹੈ। ਬਹੁਤ ਮਸਲਾ ਹੈ ਵਿਆਹਾਂ ਸ਼ਾਦੀਆਂ ਨੂੰ, ਅਸੀਂ ਵੀ ਇੱਕ ਵਾਰੀ ਮੈਨੂੰ ਯਾਦ ਬਚਪਨ ਦੀ ਗੱਲ ਯਾਦ ਆ ਗਈ, ਇੱਕ ਫੋਟੋ ਭੇਜੀ ਹੈ ਸਾਡੇ ਨੌਜਵਾਨ ਮੁੰਡੇ ਨੇ, ਇੱਥੇ ਬੜੀ ਸੋਹਣੀ ਪੱਗ ਬੰਨੀ ਉਹਨਾਂ ਨੇ, ਹਰੀ ਪੱਗ ਬੰਨੀ, ਉਹ ਪਿੱਛੇ ਮੋਰ ਦੇ ਖੰਭ ਵੀ ਹਰੇ ਪੀਲੇ ਆ, ਨੀਲੇ ਹਰੇ ਆ ਨੀਲੇ, ਹਾਂਜੀ ਸੁਖਵੰਤ ਸਿੰਘ ਆ, ਤੇ ਪੱਗ ਦੇਖ ਕੇ ਮੈਨੂੰ ਇੱਕ ਬਚਪਨ ਦੇ ਵਿਆਹ ਦੀ ਗੱਲ ਯਾਦ ਆ ਗਈ, ਜਿਹੜੀ ਸਾਡਾ ਹੱਡ ਬੀਤੀ ਬੀਤੀ, ਉਹਦੇ ਬਾਰੇ ਵੀ ਥੋੜੀ ਬਹੁਤੀ ਗੱਲ ਕਰਾਂਗੇ ਇਸ ਤੋਂ ਬਾਅਦ।
ਇਹ ਤੋਂ ਬਾਅਦ ਕਰਾਂਗੇ, ਚਲੋ ਉਹ ਵੀ ਪੁੱਛਾਂਗੇ। ਤੇ ਵਿਆਹ ਦੀਆਂ ਗੱਲਾਂ ਚੱਲਣਗੀਆਂ ਕਿ ਇੱਕ ਨਵੇਂ ਤਰੀਕੇ ਦਾ ਵਿਆਹ ਕੌਫ ਸਰਵਰ ਇਸ ਇਲਾਕੇ ਚ ਹੋਇਆ ਤੇ ਉੱਥੇ ਕਲੇਸ਼ ਕਾਫੀ ਪਿਆ ਘਰੇ, ਸਾਡਾ ਨੀ ਜੀ ਪੰਜਾਬੀਆਂ ਦਾ ਨੀ ਗੋਰਿਆਂ ਦਾ। ਚਲੋ ਇਸ ਤੋਂ ਬਾਅਦ ਆਪਾਂ ਕਰਦੇ, ਪਹਿਲਾਂ ਤੁਹਾਨੂੰ ਇੱਕ ਤਰਸੇਮ ਜੱਸੜ ਦਾ ਗੀਤ ਸੁਣਾ ਦਿੰਦੇ ਆ, ਵੈਸੇ ਮੈਂ ਸੁਣਿਆ ਨੀ, ਮੈਨੂੰ ਲੱਗਦਾ ਚੰਗਾ ਹੀ ਹੋਊਗਾ, ਪਰ ਸੁਣਦੇ ਆ ਜੀ ਚੈਲੰਜ ਹੀਰੋ।
ਦਿਖਾਵੇ ਨੂੰ ਨੀ ਪਾਈ ਕਾਕਾ ਮਾਲਾ ਹੱਥ ਚ, ਕਦੇ ਕਦੇ ਕੱਲੇ ਬੈਠ ਫੇਰ ਲਈਦੀ, ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ ਆ, ਗੀਤਾਂ ਵਿੱਚ ਤਾਂ ਹੀ ਗੱਲ ਛੇੜ ਲਈਦੀ, ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ ਆ, ਗੀਤਾਂ ਵਿੱਚ ਤਾਂ ਹੀ ਗੱਲ ਛੇੜ ਲਈਦੀ, ਅਣਖੀ ਬੰਦੇ ਦੀ ਜ਼ਿੰਦਗੀ ਚ ਚੈਲੰਜ ਹੁੰਦੇ ਆ, ਨਾ ਸੌਂਦਾ ਕਦੇ ਫੁੱਲਾਂ ਦੀਆਂ ਸੇਜਾਂ ਤੇ, ਉਹ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ ਆ, ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ। ਫੇਕ ਬੰਦੇ ਫੇਕ ਜ਼ਿੰਦਗੀ ਜੇ ਆਉਂਦੇ ਨੇ, ਇਹਨਾਂ ਨੂੰ ਕੀ ਫੋਲੋ ਦੱਸ ਕਰਨਾ, ਉਹ ਟਿੱਕੀਆਂ ਜੰਡਾਂ ਤੇ ਸਾਕੇ ਵੱਡੇ ਕਰਕੇ ਫੋਲੋ ਕਰ ਲਾ ਉਹਨਾਂ ਨੂੰ ਜੇ ਤੂੰ ਕਰਨਾ, ਡੈਡੂ ਛਾਪਣਾ ਤਾਂ ਛਾਪੀ ਦੀਪ ਸਿੰਘ ਦਾ, ਬਾਬਾ ਨੱਚਦਾ ਸੀ ਮੌਤ ਦੀਆਂ ਸੇਜਾਂ ਤੇ, ਉਹ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ ਆ, ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ। ਨੈਗੇਟਿਵ ਮੀਡੀਏ ਦਲਾਲ ਬਣੇ ਨੇ, ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ, ਕੁਝ ਨੈਗੇਟਿਵ ਮੀਡੀਏ ਦਲਾਲ ਬਣੇ ਨੇ, ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ, ਉਹ ਜੱਸੜ ਤਾਂ ਗੱਲ ਲਿਖੂ ਸਿੱਧੀ ਠੇੜ ਗਈ, ਨਾ ਸਿੱਖੇ ਜਜ਼ਬਾਤ ਕਰੇ ਮਾਰਨੇ, ਚੱਕ ਬੁੱਕ ਰੀਡ ਕਰ ਇਤਿਹਾਸ ਨੂੰ, ਨਾ ਬਹੁਤੀ ਅੱਖ ਰੱਖ ਐਫਬੀ ਦੇ ਪੇਜਾਂ ਤੇ, ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ ਆ, ਹੀਰੋ ਅਸੀਂ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ।
ਜੀ ਤਰਸੇਮ ਜੱਸੜ ਨੂੰ ਸੁਣ ਰਹੇ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਅਮਰੀਕ ਜੀ ਇੱਦਾਂ ਕਿ ਆਪਾਂ ਸੁਨੇਹੇ ਥੋੜੇ ਜਿਹੇ ਲੈ ਲੈਂਦੇ ਹਾਂ, ਨਾਲ ਦੀ ਨਾਲ ਆਪਾਂ ਸੱਜਣਾ ਮਿੱਤਰਾਂ ਨੂੰ ਜੁਆਇਨ ਕਰਾਉਣਾ ਪ੍ਰੋਗਰਾਮ ਚ। ਮਹਿੰਦਰ ਸਿੰਘ ਹੰਸ ਬ੍ਰੈਮਟਨ ਤੋਂ ਸਤਿ ਸ੍ਰੀ ਅਕਾਲ।
ਵੈਸੇ ਅਮਦੀਪ ਮੈਂ ਇਹਨਾਂ ਨੂੰ ਯਾਦ ਕਰ ਰਿਹਾ ਸੀ ਪਿਛਲੇ ਤਿੰਨ ਚਾਰ ਪ੍ਰੋਗਰਾਮ ਵਿਚ, ਇਹਨਾਂ ਦੀ ਈਮੇਲ ਵੀ ਨਹੀਂ ਆਈ, ਨਾ ਇਹਨਾਂ ਦਾ ਕੋਈ ਸੁਨੇਹਾ ਆਇਆ, ਤੇ ਬ੍ਰੈਮਟਨ ਬਾਰੇ ਅਪਡੇਟ ਵੀ ਨਹੀਂ ਇਹਨਾਂ ਦੀ ਆਈ।
ਉੱਥੇ ਇਲੈਕਸ਼ਨਾਂ ਸੀਗੀ, ਮੈਨੂੰ ਲੱਗਦਾ ਇਲੈਕਸ਼ਨਾਂ ਚ ਬਿਜ਼ੀ ਰਹੇ ਆ ਉੱਥੇ, ਮਤਲਬ
ਕਾਫੀ ਉਤਸੁਕਤਾ ਰਹਿੰਦੀ ਆ ਬ੍ਰੈਮਟਨ ਵਿਚ, ਕਾਫੀ ਸਾਡੇ ਮਿੱਤਰ ਦੋਸਤ ਰਹਿੰਦੇ ਆ, ਤੇ ਮੈਂ ਵੀ ਅਗਲੇ ਸਾਲ ਜਾਣਾ ਆ ਬ੍ਰੈਮਟਨ, ਮੇਰਾ ਜਾਣ ਦਾ ਵੀ ਇੱਕ ਇਹ ਵੀ ਇੱਕ ਪ੍ਰੋਜੈਕਟ ਆ।
ਹਾਂਜੀ, ਮਿਊਨਿਸਪਲ ਕਮੇਟੀ ਦੀਆਂ ਉੱਥੇ ਚੋਣਾਂ ਸੀਗੀਆਂ ਤੇ ਕਹਿੰਦੇ ਸਤਿ ਸ੍ਰੀ ਅਕਾਲ ਮਾਸਟਰ ਜੀ ਵੈਰੀ ਗੁੱਡ ਟਾਕਸ, ਤੇ ਚਲੋ ਤੁਹਾਨੂੰ ਯਾਦ ਕੀਤਾ ਉਹਨਾਂ ਨੇ ਮਾਸਟਰ ਜੀ ਕਹਿ ਕੇ। ਤੇ
ਅਮਰੀਕ
ਜੀ ਇੱਕ ਹੁਣ
ਬਹੁਤ ਬਹੁਤ ਧੰਨਵਾਦ,
ਥੋੜਾ ਜਿਹਾ ਮੁੱਦਾ ਆਪਾਂ ਕਰਦੇ ਆ ਕਿ ਵਿਆਹਾਂ ਸ਼ਾਦੀਆਂ ਦੇ ਵਿਚ ਆਪਾਂ ਕਹਿੰਦੇ ਆ ਕਿ ਸਾਡੇ ਕਲੇਸ਼ ਪੈ ਜਾਂਦਾ ਕਈ ਵਾਰੀ, ਰੁੱਸ ਰਸਾਈ ਹੋ ਜਾਂਦੇ, ਮਨ ਮਟਾਵ ਹੋ ਜਾਂਦੇ ਆ, ਇਹ ਕੱਲਾ ਸਾਡੇ ਨੀ ਹੁੰਦਾ ਸਾਰੇ, ਇਹ ਹਰ ਪਾਸੇ ਇਹੀ ਹਾਲ ਹੈ, ਤੁਸੀਂ ਦੇਖੋ ਤਾਂ ਸਹੀ, ਹਰ ਪਾਸੇ ਇੱਦਾਂ ਹੀ ਹੁੰਦਾ ਕਈ ਵਾਰੀ। ਪਰ ਇੱਕ ਨਾ ਯੂਨੀਕ ਕੇਸ ਸਾਹਮਣੇ ਆਇਆ, ਇੱਕ ਨਾ ਵਿਆਹ ਹੋ ਕੇ ਹਟਿਆ ਤੇ ਉਹ ਗੋਰਿਆਂ ਦਾ ਵਿਆਹ ਹੋ ਕੇ ਹਟਿਆ, ਤੇ ਹੁਣ ਮੈਂ ਦੱਸੂਗਾ ਨੀ ਵੀ ਕਿੱਥੇ ਹੋਇਆ, ਪਰ ਇੱਕ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹਨਾਂ ਤਿੰਨ ਭੈਣਾਂ ਸੀਗੀਆਂ ਕੁੜੀਆਂ, ਜਿਨ੍ਹਾਂ ਦਾ ਉਹਦੇ ਚੋਂ ਇੱਕ ਦਾ ਵਿਆਹ ਹੋਣਾ ਸੀ, ਤੇ ਜਿਹੜੀ ਜਿਹਦਾ ਵਿਆਹ ਸੀ ਨਾ ਉਹ ਥੋੜੀ ਜਿਹੀ ਜਿੱਦਾਂ ਮਤਲਬ ਉਹਦਾ ਭਾਰੀ ਸੀਗੀ, ਜਾਣੀ ਲੀਨ ਨੀ ਸੀਗੀ, ਨਾਰਮਲ ਸੀਗੀ ਪਰ ਥੋੜੀ ਜਿਹੀ ਆਪਣੇ ਨੂੰ ਹੁਣ ਦੇਖੋ ਹਰ ਕੁੜੀ ਨੂੰ ਏਦਾਂ ਲੱਗਦਾ ਹੁੰਦਾ ਮੇਰਾ ਭਾਰ ਵੱਧ ਗਿਆ ਮੇਰਾ ਭਾਰ ਵੱਧ ਗਿਆ ਹਨਾ ਤੇ ਉਹਨੂੰ ਏਦਾਂ ਲੱਗਦਾ ਸੀ ਵੀ ਮੇਰੀ ਜਿਹੜੀ ਬਾਕੀ ਦੋ ਭੈਣਾਂ ਆ ਉਹ ਪਤਲੀਆਂ ਤੇ ਮਤਲਬ ਉਹ ਸਲਿਮ ਟ੍ਰਿਮ ਹੈ ਹਨਾ ਵੀ ਮੈਂ ਥੋੜੀ ਜਿਹੀ ਆਊਟ ਆਫ ਸ਼ੇਪ ਹੈ ਹਨਾ ਉਹਨੇ ਕੀ ਕੀਤਾ ਉਹਨੇ ਆਪ ਦਾ ਹੁਣ ਡਾਇਟਿੰਗ ਵਗੈਰਾ ਸ਼ੁਰੂ ਕਰ ਲਈ ਜਾਂ ਐਕਸਰਸਾਈਜ਼ ਸ਼ੁਰੂ ਕਰ ਲਈ ਤੇ ਉਹ ਤਾਂ ਹੁਣ ਕਹਿੰਦੀ ਵੀ ਮੈਂ ਕਿੱਦਾਂ ਮੈਂ ਪਤਲੀ ਕਿੱਦਾਂ ਲੱਗੂਗੀ ਵਿਆਹ ਨੂੰ ਹਨਾ ਉਹਨੇ ਫਿਰ ਇੱਕ ਤਰੀਕਾ ਕੱਢਿਆ ਕਹਿੰਦੀ ਵੀ ਉਹ ਉਹਨੇ ਇਹ ਸੋਚਿਆ ਵੀ ਜੇ ਮੈਂ ਆਪਣੀਆਂ ਜਿਹੜੀਆਂ ਦੋ ਭੈਣਾਂ ਉਹਨਾਂ ਨੇ ਮੇਰੀ ਬਰਾਈਡਸਮੇਡ ਹੋਣੀਆਂ ਤੇ ਮੈਂ ਇਹਨਾਂ ਦੋ ਭੈਣਾਂ ਨੂੰ ਵੀ ਮੋਟੀਆਂ ਕਰ ਦਵਾਂ ਤਾਂ ਮੈਂ ਪਤਲੀ ਲੱਗੂਗੀ ਉਹਨਾਂ ਮੂਹਰੇ ਉਹਨਾਂ ਤਕਰੀਬਨ ਸੱਤ ਅੱਠ ਮਹੀਨੇ ਪਹਿਲਾਂ ਪਲਾਨ ਬਣਾਉਣਾ ਸ਼ੁਰੂ ਕਰਤਾ ਉਹਨਾਂ ਦਾ ਹਨਾ ਉਹ ਵਿਚਾਰੀਆਂ ਛੋਟੀਆਂ ਜਾਣੀ ਕਿ ਉਹ ਤੋਂ ਛੋਟੀਆਂ ਸੀਗੀਆਂ ਤੇ ਉਹ ਵੱਡੇ ਤੇ ਉਹ ਡਰੈਸਾਂ ਡਰੁੱਸਾਂ ਚੁਣ ਲਈਆਂ ਸਾਰੀਆਂ ਉਹ ਪੰਜ ਛੇ ਮਹੀਨੇ ਪਹਿਲਾਂ ਹੀ ਜਾ ਕੇ ਆਪਣੀਆਂ ਉਹ ਤਾਂ ਆਪਣੇ ਆਪ ਨੂੰ ਮੇਨਟੇਨ ਰੱਖਿਆ ਹੁਣ ਜਿੱਦਾਂ ਦੀ ਡਰੈਸ ਸੀਗੀ ਉਹਨੇ ਕੀ ਕੀਤਾ ਵੀ ਆਪਣੀ ਦੋ ਭੈਣਾਂ ਨੂੰ ਨਾ ਜਿੱਦਾਂ ਚੁੱਪ ਚੁਪੀਤੇ ਕਰੀਮ ਪਾ ਦੇਣੀ ਉਹਨਾਂ ਦੇ ਖਾਣੇ ਚ ਕਦੇ ਕੁਛ ਪਾ ਦੇਣਾ ਹਨਾ ਆਹ ਖਾ ਲਾ ਤੂੰ ਉਹ ਖਾ ਲਾ ਧੱਕੇ ਨਾ ਖਿਲਾਣਾ ਉਹ ਤੂੰ ਖਾ ਖਾ ਮੈਂ ਗੁੱਸੇ ਦਾ ਬੜਾ ਪਿਆਰ ਕਰਕੇ ਉਹਨਾਂ ਨੂੰ ਖਿਲਾਈ ਗਈ
ਚੌਕਲੇਟਾਂ ਲਿਆ ਕੇ ਦੇ ਦੇਣੀਆਂ
ਚੌਕਲੇਟਾਂ ਲਿਆ ਕੇ ਦੇ ਦੇਣੀਆਂ ਤੂੰ ਖਾ ਏਦਾਂ ਕਰ ਕਰਕੇ ਨਾ ਪੰਜ ਛਿਆਂ ਮਹੀਨਿਆਂ ਚ ਉਹਨਾਂ ਦੇ ਭਾਰ ਵਧਾ ਤੇ ਹਨਾ ਉਹ ਜਾਣੀ ਕਿ ਇੱਕ ਅਚੇਤ ਤੌਰ ਤੇ ਜਾਣੀ ਕਿ ਬੈਠੀਆਂ ਰਹੀਆਂ ਵੀ ਅਸੀਂ ਤਾਂ ਠੀਕ ਆ ਪਰ ਹੋਇਆ ਕਿ ਜਦੋਂ ਨਾ ਦੋ ਤਿੰਨ ਦਿਨ ਪਹਿਲਾਂ ਉਹ ਕਹਿੰਦੇ ਵੀ ਚਲੋ ਹੁਣ ਆਪਾਂ ਡਰੈਸਾਂ ਪਾਣੀਆਂ ਤੇ ਡਰੈਸ ਪਾਉਣ ਲੱਗੀਆਂ ਤੇ ਉਹਦੀ ਜਿਹੜੀ ਵਿਆਹਤਾ ਸੀਗੀ ਬਰਾਈਡ ਸੀ ਉਹਦੀ ਤਾਂ ਡਰੈਸ ਆ ਗਈ ਹਨਾ ਜਿਹੜੀ ਉਹਦਾ ਮੇਚ ਉਹਨੇ ਰੱਖਿਆ ਆਪਣਾ ਮੇਨਟੇਨ ਰੱਖਿਆ ਜਿਹੜੀਆਂ ਦੋ ਭੈਣਾਂ ਸੀਗੀਆਂ ਉਹਨਾਂ ਦੇ ਡਰੈਸਾਂ ਨਾ ਆਣ ਹਨਾ ਤੇ ਉਹ ਬੇਚਾਰੀਆਂ ਔਖੀਆਂ ਅਪਸੈਟ ਹੋ ਗਈਆਂ ਹਨਾ ਤੇ ਉਹ ਫਿਰ ਕਹਿੰਦੇ ਚਲੋ ਫੇਰ ਉਹ ਗਈਆਂ ਟੇਲਰ ਦੇ ਹਨਾ ਉਹਨਾਂ ਦੇ ਉਹ ਜਿਹੜੇ ਟੋਪੇ ਘਲਾਏ ਹਨਾ ਤੇ ਡਰੈਸ ਵੱਡੀ ਕਰਾਈ ਤੇ ਉਹ ਬੜੀਆਂ ਅਪਸੈਟ ਹੋਣ ਤੇ ਉਹਨੂੰ ਬੜਾ ਫੇਸ ਜਾਣੀ ਹੋਇਆ ਸਕੂਨ ਪਈ ਤੇ ਚਲੋ ਹੋਇਆ ਵੀ ਇੰਨਾ ਜ਼ਿਆਦਾ ਵੀ ਨਹੀਂ ਹੋਇਆ ਪਰ ਉਹਨੇ ਆਪਣੀ ਤਸੱਲੀ ਦੇ ਲਈ ਪੰਜ ਛੇ ਮਹੀਨੇ ਇਹ ਅੰਦਰੋਂ ਅੰਦਰੇ ਆਪਣੀ ਭੈਣਾਂ ਨਾਲ ਮੁਹਿੰਮ ਚਲਾਈ ਵੀ ਮੈਂ ਪਤਲੀ ਤਾਂ ਦਿਸੂਗੀ ਜੇ ਮੈਂ ਆਪਣੀਆਂ ਭੈਣਾਂ ਨੂੰ ਮੋਟੀਆਂ ਕਰ ਦਵਾਂ ਇਹ ਉਹ ਬਾਅਦ ਚੋਂ ਪਤਾ ਲੱਗਿਆ ਉਹ ਬਾਅਦ ਚੋਂ ਉਹਨੂੰ ਦੱਸਿਆ ਵੀ ਮੈਂ ਤੁਹਾਨੂੰ ਮੋਟੀਆਂ ਕੀਤੀਆਂ ਸੀਗਾ ਤੇ ਚਲੋ ਉਹਨਾਂ ਦਾ ਫਿਰ ਤਾਂ ਕਲੇਸ਼ ਨਹੀਂ ਹੋਇਆ ਤੇ ਉਹ ਫਿਰ ਕਾਫੀ ਚਲੋ ਖੁਸ਼ ਸੀ ਵੀ ਚਲੋ ਇਹ ਵੀ ਇੱਕ ਨਵਾਂ ਹੀ ਐਕਸਪੀਰੀਅੰਸ ਸੀਗਾ ਅਮਰੀਕ ਜੀ ਇਹ ਅਸੀਂ ਆਪਣੇ ਵਿਆਹਾਂ ਦੇ ਵਿੱਚ ਵੀ ਕੁਝ ਘਟਨਾਕ੍ਰਮ ਹੁੰਦਾ ਦੇਖਿਆ ਕਿ ਜਿੱਦਾਂ ਆਪਣੇ ਕੁੜੀ ਮੁੰਡੇ ਨੂੰ ਸੋਹਣਾ ਲੱਗਿਆ ਦੇਖਣ ਦੇ ਲਈ ਨਾ ਉਹ ਕੀ ਕਰਦੇ ਨੇ ਕਿ ਬਾਕੀਆਂ ਨੂੰ ਕਹਿੰਦੇ ਨੇ ਵੀ ਉਹ ਨਾ ਵਧੀਆ ਲੱਗਣ ਇਹਦੇ ਲਈ ਨਾ ਬਹੁਤ ਹੱਥ ਕੰਡੇ ਅਪਣਾਏ ਜਾਂਦੇ ਨੇ ਖਾਸ ਕਰਕੇ ਇੰਗਲੈਂਡ ਦੇ ਵਿੱਚ ਇਹ ਬਹੁਤ ਚੱਲਿਆ ਸੀ ਕੰਮ ਕੈਨੇਡਾ ਚ ਵੀ ਤੇ ਹੁਣ ਚਲੋ ਆਸਟ੍ਰੇਲੀਆ ਇੰਡੀਆ ਚ ਵੀ ਥੋੜਾ ਚੱਲ ਰਿਹਾ ਪਰ ਇਹ ਹੁਣ ਫੇਲ ਹੋ ਰਿਹਾ ਉਹ ਨਾ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਵਿਆਹ ਹੁੰਦਾ ਆ ਤਾਂ ਇੱਕ ਥੀਮ ਪਾਰਟ ਨੀ ਥੀਮ ਰੱਖਣਾ ਆ ਅਸੀਂ ਹਨਾ ਵਿਆਹ ਦਾ ਥੀਮ ਉਹ ਉਹਦੇ ਪਿੱਛੇ ਅਸਲ ਦੇ ਵਿੱਚ ਇਹੀ ਸੋਚ ਕੰਮ ਕਰਦੀ ਹੁੰਦੀ ਆ ਵੀ ਅਸੀਂ ਥੀਮ ਰੱਖਣਾ ਆ ਤੇ ਇਸ ਹਿਸਾਬ ਦੇ ਨਾਲ ਏਦਾਂ ਦੇ ਰੰਗ ਦੀਆਂ ਪੱਗਾਂ ਬੰਨਣੀਆਂ ਮੁੰਡਿਆਂ ਨੇ ਏਦਾਂ ਦੇ ਰੰਗ ਦੇ ਰੁਮਾਲ ਪਾਣੇ ਆ ਟਾਈਆਂ ਵੀ ਏਦਾਂ ਦੀਆਂ ਹਨਾ ਤੇ ਕੁੜੀਆਂ ਨੇ ਏਦਾਂ ਦੇ ਸੂਟ ਲੈਣੇ ਆ ਉਹ ਇਹ ਹੁੰਦਾ ਵੀ ਜਿਹੜੀ ਕੁੜੀ ਆ ਜਾਂ ਮੁੰਡਾ ਆ ਨਾ ਉਹ ਤੋਂ ਥੋੜੇ ਉਹ ਵੱਖਰੇ ਦੇ ਦਿੰਦੇ ਵੀ ਕੁੜੀ ਮੁੰਡੇ ਨੇ ਆਹ ਰੰਗ ਪਾਣੇ ਆ ਤੇ ਬਾਕੀ ਸਾਰਿਆਂ ਨੇ ਆਹ ਪਾਣੇ ਆ ਉਹਦੇ ਪਿੱਛੇ ਸੋਚ ਇਹ ਕੰਮ ਕਰਦੀ ਹੁੰਦੀ ਆ ਕਿ ਕਈ ਵਾਰੀ ਕੁੜੀਆਂ ਜਾਂ ਲੇਡੀਜ਼ ਜਿਹੜੀਆਂ ਆ ਉਹ ਬਰਾਈਡ ਤੋਂ ਵੀ ਮਹਿੰਗੇ ਮਹਿੰਗੇ ਕੱਪੜੇ ਪਾ ਲੈਂਦੀਆਂ ਜਾਂ ਉਹ ਤੋਂ ਵੀ ਉਸੇ ਰੰਗ ਦੇ ਉਹ ਪਤਾ ਨੀ ਲੱਗਦਾ ਵੀ ਬਰਾਈਡ ਕਿਹੜੀ ਆ ਤੇ ਨਾਰਮਲ ਲੇਡੀਜ਼ ਕਿਹੜੀਆਂ ਸੋ ਇਸ ਚੀਜ਼
ਇਹਨੂੰ ਥੀਮ ਕਹਿੰਦੇ ਮੈਨੂੰ ਅੱਜ ਤੁਸੀਂ ਮੈਂ ਅੱਜ ਪਤਾ ਲੱਗਾ ਕਿ ਇਹਨੂੰ ਥੀਮ ਕਹਿੰਦੇ ਆ
ਹਾਂਜੀ ਥੀਮ
ਵਿਆਹਾਂ ਦੇ ਵਿੱਚ ਮੈਂ ਵੀ ਆਪਣੀ ਲੜਕੀ ਦੇ ਵਿਆਹ ਚ ਦੇਖਿਆ ਉਹ ਲੜਕੀਆਂ ਨੇ ਇੱਕੋ ਤਰ੍ਹਾਂ ਦੇ ਡਿਜ਼ਾਇਨ ਬਣਾ ਕੇ ਇੱਕੋ ਤਰ੍ਹਾਂ ਦੇ ਕੱਪੜੇ ਪਾਏ ਹੋਏ ਸੀ ਅੱਛਾ ਥੀਮ ਆ ਇਹ
ਇਹਨੂੰ ਥੀਮ ਵੈਡਿੰਗ ਕਹਿੰਦੇ
ਆ ਮੈਨੂੰ ਸ਼ੌਕ
ਤੇ ਉਹ ਕਲਰ ਕੋਡਿੰਗ ਏਦਾਂ ਦੇ ਹੋਣੀ ਡੈਕੋਰੇਸ਼ਨ ਏਦਾਂ ਦੀ ਹੋਊਗੀ ਉਹਦੇ ਪਿੱਛੇ ਜਿਹੜੀ ਭਾਵਨਾ ਕੰਮ ਕਰਦੀ ਹੁੰਦੀ ਹੈ ਨਾ ਉਹ ਇਹ ਹੁੰਦੀ ਹੈ ਕਿ ਜਿਹੜੀ ਇਹ ਨਾ ਵੈਸੇ ਇੱਕ ਪ੍ਰੋਬਲਮ ਸੀਗੀ ਸਾਡੇ ਲੇਡੀਜ਼ ਨੂੰ ਬੰਦਿਆਂ ਨੂੰ ਇਹ ਪ੍ਰੋਬਲਮ ਹੈ ਕਿ ਜਦੋਂ ਆਪਾਂ ਵਿਆਹ ਹੁੰਦਾ ਸਾਡੇ ਤਾਂ ਜਿਹੜਾ ਗੁਲਾਬੀ ਰੰਗ ਹੈ ਲਾਲ ਰੰਗ ਹੈ ਉਹ ਬਰਾਈਡ ਦਾ ਹੁੰਦਾ ਉਹ ਗਰੂਮ ਦਾ ਹੁੰਦਾ ਲਾੜੇ ਤੇ ਲਾੜੀ ਦਾ ਹੁੰਦਾ ਠੀਕ ਹੈ ਸਾਡੇ ਬੰਦੇ ਕੀ ਕਰਦੇ ਨੇ ਅਸੀਂ ਉਹਨਾਂ ਤੋਂ ਜ਼ਿਆਦਾ ਸੋਹਣੇ ਮਤਲਬ ਜ਼ਿਆਦਾ ਕੱਪੜੇ ਵਧੀਆ ਉਦਾਂ ਦੇ ਰੰਗ ਦੇ ਪਾ ਕੇ ਨਾ ਉਹਨਾਂ ਨੂੰ ਅਸੀਂ ਨੀਵਾਂ ਦਿਖਾਲਣ ਦੀ ਕੋਸ਼ਿਸ਼ ਕਰੀ ਦੀ ਆ ਅਸੀਂ ਉਹਨਾਂ ਦੀ ਇੱਜ਼ਤ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਨੀਵਾਂ ਦਿਖਾਲਦੇ ਹਾਂ ਜਿਹੜੀ ਇੱਕ ਮਾੜੀ ਗੱਲ ਹੈ ਠੀਕ ਹੈ ਇਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਸਾਡੇ ਸਮਾਜ ਦੇ ਵਿੱਚ ਫਿਰ ਥੀਮ ਵੈਡਿੰਗ ਆਈ ਕਿ ਸਾਡਾ ਆਹ ਜੀ ਰੰਗ ਅਸੀਂ ਕੀ ਕਰਨਾ ਅਸੀਂ ਮਤਲਬ ਹਰਾ ਤੇ ਚਿੱਟੇ ਰੰਗ ਦੇ ਕੱਪੜੇ ਪਾਉਣੇ ਆ ਜਸਟ ਫਾਰ ਐਗਜ਼ਾਮਪਲ ਹੈ ਨਾ ਜਾਂ ਕਿਸੇ ਗੁਲਾਬੀ ਜਾਂ ਕੋਈ ਆਹ ਰੰਗ ਕਰਨਾ ਹੁੰਦਾ ਕੀ ਹੈ ਬਾਕੀ ਸਾਰੇ ਨੂੰ ਉਹ ਰੰਗ ਪਾ ਦੇਣੇ ਤੇ ਜਿਹੜਾ ਬਰਾਈਡ ਤੇ ਗਰੂਮ ਹੈ ਉਹਨਾਂ ਨੂੰ ਜਿਹੜੇ ਨਾਰਮਲ ਲਾਲ ਰੰਗ ਹੈ ਉਹ ਪਵਾ ਦੇਣੇ ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਪ੍ਰੋਬਲਮ ਸੋਲਵ ਹੋ ਜਾਂਦੀ ਇੱਕ ਤਰ੍ਹਾਂ ਨਾਲ ਇਹ ਤੋਂ ਫਰਦਰ ਇੱਕ ਹੋਰ ਪ੍ਰੋਬਲਮ ਫਿਰ ਇਹਦੇ ਵਿੱਚੋਂ ਪੈਦਾ ਹੋਈ ਜਿਹੜੀ ਕਿ ਅਸੀਂ ਇੱਥੇ ਖੁਦ ਦੇਖੀ ਆ ਚਾਰ ਪੰਜ ਵਿਆਹਾਂ ਦੇ ਵਿੱਚ ਇੰਗਲੈਂਡ ਵੀ ਆਪਾਂ ਸਰਕਲ 'ਚ ਗਏ ਹਾਂ ਕਿ ਜਿਹੜੀਆਂ ਲੇਡੀਜ਼ ਹੈ ਉਹ ਕਹਿੰਦੀਆਂ ਨਹੀਂ ਇਹ ਥੀਮ ਪਾਰਟੀ ਇਕੱਲੀ ਇੱਦਾਂ ਨਹੀਂ ਹੋਣੀ ਕੱਪੜੇ ਵੀ ਅਸੀਂ ਲਿਆ ਕੇ ਦੇਵਾਂਗੇ ਤੁਹਾਨੂੰ ਜਿਹੜਾ ਪਾਉਂਗੇ ਨਾ ਹਾਂਜੀ ਜਿਹੜੇ ਰਿਸ਼ਤੇਦਾਰ ਪਾਉਗੇ ਨਾ ਕੱਪੜੇ ਕੁੜੀਆਂ ਮੁੰਡੇ ਜਿਹੜੇ ਆਲੇ ਦੁਆਲੇ ਹੋਣਗੇ ਲੜਕੇ ਲੜਕੀ ਦੇ ਉਹਨਾਂ ਨੂੰ ਮਟੀਰੀਅਲ ਵੀ ਅਸੀਂ ਹੀ ਸਪਲਾਈ ਕਰਾਂਗੇ ਹਾਂ ਇਹ ਇੱਕ ਸਮੱਸਿਆ ਦਾ ਕਾਰਨ ਬਣ ਗਈ ਉਹ ਇਹ ਬਣ ਗਈ ਕਿ ਜਿਹੜਾ ਤਾਂ ਉਹ ਆਪਣੇ ਕੁੜੀ ਮੁੰਡੇ ਨੂੰ ਪਵਾਉਂਦੇ ਨੇ ਲਾੜੇ ਲਾੜੀ ਨੂੰ ਜਾਂ ਬਿਲਕੁਲ ਕਲੋਜ਼ ਉਹ ਤਾਂ ਹੁੰਦੇ ਬਹੁਤ ਮਹਿੰਗੇ ਬਾਕੀਆਂ ਨੂੰ ਜਿੱਦਾਂ ਥਾਨ ਨੀ ਪੜਵਾ ਕੇ ਇੱਕੋ ਉਹ ਏਦਾਂ ਲੱਗਦਾ ਜਿੱਦਾਂ ਬਾਜੇ ਵਾਲੇ ਹੁੰਦੇ ਆ ਠੀਕ ਹੈ
ਚੱਲਵੇਂ ਕੱਪੜੇ
ਹਾਂ ਚੱਲਵੇਂ ਕੱਪੜੇ ਟਾਇਰਾਂ ਵਾਲੇ ਉਹ ਪਵਾ ਦਿੰਦੇ ਨੇ ਹੁੰਦਾ ਇਹ ਹੈ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਆ ਵੀ ਆਪਣੇ ਧੀ ਪੁੱਤ ਨੂੰ ਸੋਹਣਾ ਲੱਗਣ ਦੇ ਲਈ ਦੂਜਿਆਂ ਨੂੰ ਥੋੜਾ ਡਾਊਨ ਕਰ ਦਿਓ ਤਾਂ ਉਹ ਆਪਣੇ ਸ਼ਾਈਨ ਹੋ ਜਾਂਦੇ ਇਹ ਇਹ ਭਾਵਨਾ ਸੀ ਇਹਦੇ ਪਿੱਛੇ ਤਾਂ ਉਹ ਇੱਕ ਕਲੇਸ਼ ਦਾ ਕਾਰਨ ਬਣਿਆ ਕਿ ਲੋਕ ਕਹਿੰਦੇ ਜਿਹੜੇ ਵੀ ਅਸੀਂ ਵਿਆਹ ਤੇ ਜਾਣਾ ਅਸੀਂ ਆਪਣੀ ਮਰਜ਼ੀ ਨਾਲ ਕੱਪੜੇ ਪਾਉਣੇ ਆ ਠੀਕ ਹੈ ਜਿੱਦਾਂ ਦੇ ਅਸੀਂ ਚਾਹੁੰਦੇ ਅਸੀਂ ਆਹ ਥੋੜੇ ਜਿਹੇ ਪਾਉਣੇ ਵੀ 1000 ਰੁਪਏ ਵਾਲਾ ਸੂਟ ਜਾਂ 1500 ਰੁਪਏ ਵਾਲਾ ਸੂਟ ਹੈ ਨਾ ਇਹ ਥੋੜਾ ਪਾਉਣੇ ਆ ਅਸੀਂ ਵੀ ਵਿਆਹ ਤੇ ਜਾਣਾ ਸਾਡੀ ਵੀ ਕੋਈ ਇੱਜ਼ਤ ਹੈਗੀ ਸੋ ਉੱਥੇ ਮੈਂ ਇੱਕ ਦੋ ਵਿਆਹਾਂ ਦੇ ਵਿੱਚ ਮਨ ਮੁਟਾਵ ਹੁੰਦੇ ਵੀ ਦੇਖੇ ਮਤਲਬ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਮੇਰਾ ਬਹੁਤ ਜ਼ਿਆਦਾ ਵਿਚਾਰ ਮੈਂ ਨਹੀਂ ਦਊਂਗਾ ਇਹਦੇ ਬਾਰੇ ਕਿਉਂਕਿ ਮੈਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਵੈਸੇ ਜਿੱਦਾਂ ਜਿੱਦਾਂ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਵਿਆਹਾਂ ਦੇ ਵਿੱਚ ਨਾ ਜਿੱਦਾਂ ਚੱਲ ਪਿਆ ਥੀਮ ਚੱਲ ਪਿਆ ਉਹ ਚੱਲ ਪਿਆ ਵਿਆਹ ਦੇ ਵਿੱਚ ਲਿਬਰਟੀ ਹੋਣੀ ਚਾਹੀਦੀ ਹੈ ਕਿ ਜਿੱਦਾਂ ਜਿਹੜੇ ਮਰਜ਼ੀ ਤੁਸੀਂ ਕੱਪੜੇ ਪਾ ਕੇ ਆਓ ਅਤੇ ਰੰਗ ਬਿਰੰਗੇ ਕੱਪੜੇ ਚਾਹੀਦੇ ਇੱਕੋ ਥੀਮ ਵਾਲੇ ਕੱਪੜੇ ਵੈਸੇ ਚੰਗੇ ਨਹੀਂ ਲੱਗਦੇ ਕਾਫੀ ਪੁਰਾਣਾ ਜਿਹਾ ਇਹ ਹੁਣ ਥੋੜਾ ਜਿਹਾ ਔਡ ਜਿਹਾ ਲੱਗਣ ਲੱਗ ਪਿਆ ਕਿ ਇੱਕ ਤਾਂ ਅਮਨਦੀਪ ਇਹਦੇ ਨਾਲ ਜਿਹੜੀ ਐਕਚੁਅਲ ਕੀ ਕਹਿੰਦੇ ਐਕਚੁਅਲ ਰੰਗਤ ਆ ਜਿਹੜੀ ਆ ਵਿਆਹ ਦਾ ਐਕਚੁਅਲ ਚਾਅ ਆ ਉਹ ਖਤਮ ਹੋ ਜਾਂਦਾ ਵਿਆਹ ਏਦਾਂ ਲੱਗਣ ਲੱਗ ਪੈਂਦਾ ਜਿੱਦਾਂ ਇੱਕ ਬੰਦਿਸ਼ ਦੇ ਵਿੱਚ ਬੰਨਿਆ ਹੁੰਦਾ ਉਹ ਜਿਸ ਵੇਲੇ ਕੋਈ ਵੀ ਚੀਜ਼ ਬੰਦਿਸ਼ ਦੇ ਵਿੱਚ ਬੰਨ ਦਿੰਦੇ ਆ ਨਾ ਫਿਰ ਉਹ ਚੀਜ਼ ਦਾ ਜਿਹੜਾ ਅਸਲ ਜਿਹੜਾ ਉਹਦਾ ਮਜ਼ਾ ਆਉਂਦਾ ਉਹ ਜਾਂਦਾ ਰਹਿੰਦਾ ਉਹ ਨਹੀਂ ਆਉਂਦਾ ਮੇਰੇ ਖਿਆਲ ਦੇ ਵਿਆਹ ਚ ਫੁੱਲ ਅਟੋਨਮੀ ਚਾਹੀਦੀ ਆ ਕਿ ਲਾੜਾ ਲਾੜੀ ਤਾਂ ਜਿਹੜੇ ਟਰੈਡੀਸ਼ਨਲ ਕੱਪੜੇ ਪਾਉਣੇ ਚਾਹੀਦੇ ਉਹਨਾਂ ਤੋਂ ਜਿਹੜੇ ਵਿਆਹ ਚ ਪਾਉਣੇ ਚਾਹੀਦੇ ਆ ਬਾਕੀ ਜਿਹੜੇ ਆ ਉਹਨਾਂ ਤੇ ਕੋਈ ਰੂਲ ਰੈਗੂਲੇਸ਼ਨ ਨਹੀਂ ਚਾਹੀਦਾ ਮੈਂ ਨਹੀਂ ਇਹਦੇ ਹੱਕ ਦੇ ਵਿੱਚ
ਉਹ ਫਿਰ ਇੱਦਾਂ ਅਮਰੀਕ ਜੀ ਇੱਦਾਂ ਵੀ ਹੋਇਆ ਵੀ ਘਰ ਦੇ ਕਹਿੰਦੇ ਬਈ ਤੁਸੀਂ ਏਦਾਂ ਦੇ ਕੱਪੜੇ ਪਾਉਣੇ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ ਹੁਣ ਉੱਥੇ ਗੱਲ ਕੀ ਹੋ ਗਈ ਜੇ ਤਾਂ ਤੁਸੀਂ ਨਹੀਂ ਪਾਉਂਦੇ ਠੀਕ ਹੈ ਫਿਰ ਤਾਂ ਤੁਸੀਂ ਭਾਈਚਾਰੇ ਚੋਂ ਬਾਈਕਾਟ ਹੋ ਜਾਂਦੇ ਉਸ ਪਰਿਵਾਰ ਚੋਂ ਵੀ ਵਿਆਹ ਚੋਂ ਵੀ ਉਹਨੂੰ ਚੰਗੇ ਨਹੀਂ ਸਮਝ ਜਾਂਦਾ ਵੀ ਇਹਨਾਂ ਨੇ ਜੇ ਤੁਸੀਂ ਪਾਉਂਦੇ ਹੋ ਤਾਂ ਤੁਸੀਂ ਏਦਾਂ ਲੱਗਦੇ ਹੋ ਆਪਣੇ ਨੂੰ ਇਹ ਫੀਲ ਕਰਦੇ ਵੀ ਸਾਨੂੰ ਐਜ਼ ਏ ਯੂਜ਼ ਕੀਤਾ ਜਾ ਰਿਹਾ ਵੀ ਤੁਸੀਂ ਬਸ ਇੱਥੇ ਹੀ ਖੜਨਾ ਆ ਤੁਸੀਂ ਏਦਾਂ ਦੇ ਕੱਪੜੇ ਪਾਉਣੇ ਆ ਬਸ ਤੁਸੀਂ ਤੁਸੀਂ ਸੈਕੰਡ ਗ੍ਰੇਡ ਟਾਈਪ ਜਿੱਦਾਂ ਫੀਲਿੰਗ ਉਹਨਾਂ ਨੂੰ
ਫੋਟੋ ਵਾਲੇ ਕੱਢ ਦਿੰਦੇ
ਆ ਬਾਕੀ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜਿਹੜੇ ਸਾਡੇ ਮਤਲਬ ਸਮਾਜ ਜਾ ਰਿਹਾ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਇਹ ਬਹੁਤ ਵੱਡੀ ਫਿਰ ਕਲੇਸ਼ ਦਾ ਕਾਰਨ ਬਣਦੇ ਨੇ ਆਪਣੇ ਪਰਿਵਾਰਾਂ ਦੇ ਵਿੱਚ ਸੋ ਇਸ ਤੋਂ ਥੋੜਾ ਜਿਹਾ ਗੁਰੇਜ਼ ਰੱਖੋ ਪਰ ਐਥਿਕਸ ਤਾਂ ਇਹੀ ਕਹਿੰਦਾ ਆ ਕਿ ਵਿਆਹ ਸ਼ਾਦੀਆਂ ਵਿੱਚ ਜਿਹੜੇ ਲਾੜੇ ਤੇ ਲਾੜੀ ਦਾ ਹੀ ਦਿਨ ਹੁੰਦਾ ਆ ਉਹਨਾਂ ਤੇ ਹੀ ਫੋਕਸ ਰਹਿਣਾ ਚਾਹੀਦਾ ਕਿ ਕੋਈ ਵੀ ਮੇਰੇ ਵਰਗਾ ਜਿਹਦੀ ਲਾਟਰੀ ਨਿਕਲੀ ਹੋਇਆ ਜਾਂ ਤੁਹਾਡੇ ਵਰਗੀ ਜਿਹਦੀ ਲਾਟਰੀ ਨਿਕਲੀ ਹੋਇਆ ਉਹ ਡਾਊਨ ਟੂ ਅਰਥ ਹੀ ਰਹੇ ਜਿੱਦਾਂ ਅਸੀਂ ਰਹਿੰਦੇ ਹਾਂ ਜ਼ਿਆਦਾ ਕਰੋੜੀ ਮੱਲ ਵਾਲੀ ਗੱਲ ਨਾ ਕਰੋ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਇੱਥੋਂ ਹੀ ਕੀਤਾ ਸੀ ਕਿ ਆਪਾਂ ਥੋੜੇ ਅਗਲੇ ਦੇ ਵਿਆਹ ਦੇ ਵਿੱਚ ਚਾਰ ਚੰਨ ਉਹਨਾਂ ਦੇ ਲਾਉਣ ਜਾਈਏ ਨਾ ਕਿ ਆਪਣੇ ਲਵਾਉਣ ਜਾਈਏ ਉਹਨਾਂ ਨੂੰ ਹਾਈਜੈਕ ਨਾ ਕਰੀਏ ਸੋ ਇਹ ਆਪਣੀ ਚਲੋ ਇੱਕ ਵਿਸ਼ਾ ਆ ਤੇ ਨਾਲ ਦੀ ਨਾਲ ਹੋਰ ਸੱਜਣ ਮਿੱਤਰ ਵੀ ਈਮੇਲਸ ਦੇ ਰਾਹੀਂ ਜੁੜ ਰਹੇ ਨੇ ਪ੍ਰਿਤਪਾਲ ਸਿੰਘ ਹੁਣੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਜੀ ਵਰਕਿੰਗ ਵਿਦ NBN ATM ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਕਰੋ ਜੀ ਕੰਮ ਤੋਂ ਬਿਨਾਂ ਕਿੱਥੇ NBN ਇਹ ਲਾ ਰਹੇ ਨੇ ਤੇ ਚਲੋ ਤੁਸੀਂ ਇੱਦਾਂ ਵੀ ਨੈਟ ਲਾਉਂਗੇ ਤਾਂ ਸਾਡੇ ਰੇਡੀਓ ਪ੍ਰੋਗਰਾਮ ਸੁਣੇ ਜਾਣਗੇ ਤੁਸੀਂ ਇਹ ਕੰਮ ਕਰੀ ਜਾਓ ਤੇ ਗੱਲਾਂ ਵੀ ਸੁਣੀ ਜਾਓ ਪ੍ਰੋਗਰਾਮ ਵੀ ਸੁਣੀ ਜਾਓ ਨਾਲ ਮਿਹਨਤ ਮੁਸ਼ਕਤ ਵੀ ਆਪਾਂ ਕਰਨੀ ਆ ਤੇ ਮਹਿੰਦਰ ਸਿੰਘ ਹੰਸ ਉਹਨਾਂ ਨੇ ਹੋਰ ਜਾਣਕਾਰੀ ਭੇਜੀ ਹੈ ਕਿ ਇਲੈਕਸ਼ਨ ਬ੍ਰੈਂਪਟਨ ਦੇ ਵਿੱਚ ਹੋ ਕੇ ਹਟੀਆਂ ਆ ਤੇ ਉਹਨਾਂ ਦਾ ਹੁਣ ਨਵਾਂ ਮੇਅਰ ਚੁਣਿਆ ਗਿਆ ਪੈਟ੍ਰਿਕ ਬਰਾਊਨ ਉਹਦਾ ਜਿਹੜਾ ਸੀ ਐਮ ਯਾਨੀ ਕਿ ਪ੍ਰੀਮੀਅਰ ਦੇ ਨਾਲ ਜਿਹੜਾ ਰਿਸ਼ਤਾ ਆ ਆਪਣੇ ਰਿਲੇਸ਼ਨਸ਼ਿਪ ਹੈ ਉਹ ਬਿਲਕੁਲ ਵੀ ਠੀਕ ਨਹੀਂ ਹੈਗਾ, ਤੇ ਇਸ ਕਾਰਨ ਬ੍ਰੈਂਪਟਨ ਦਾ ਜਿਹੜਾ ਫਿਊਚਰ ਹੈ ਉਹ ਬਹੁਤਾ ਵਧੀਆ ਨਹੀਂ ਹੈਗਾ। ਪ੍ਰੀਮੀਅਰ ਨੇ ਪਹਿਲਾਂ ਹੀ ਯੂਨੀਵਰਸਿਟੀ ਜਿਹੜੀ ਬਣਨੀ ਸੀ ਬ੍ਰੈਂਪਟਨ ਦੇ ਵਿੱਚ, ਜਿਹੜੀ ਕਿ ਬਹੁਤ ਜ਼ਿਆਦਾ ਜਿਸ ਦੀ ਲੋੜ ਸੀ ਬ੍ਰੈਂਪਟਨ ਦੇ ਵਿੱਚ, ਉਸ ਨੂੰ ਰੱਦ ਕਰ ਦਿੱਤਾ। ਤੇ ਇਹ ਕੋਈ ਬ੍ਰੈਂਪਟਨ ਵਾਸਤੇ ਚੰਗੀ ਗੱਲ ਨਹੀਂ ਹੈਗੀ, ਪਰ ਦੂਜੇ ਪਾਸੇ ਕਹਿੰਦੇ ਨੇ ਕਿ ਸਾਡੇ ਤਿੰਨ ਪੰਜਾਬੀ ਕੌਂਸਲਰ ਚੁਣੇ ਗਏ ਨੇ, ਇਹ ਇੱਕ ਗੁੱਡ ਨੋਟ ਹੈ। ਪਰ ਚਲੋ ਆਉਣ ਵਾਲੇ ਟਾਈਮ,
ਹਾਂਜੀ
ਪਹਿਲਾਂ ਕਹਿੰਦੇ ਬ੍ਰੈਂਪਟਨ ਚੋਂ ਕੌਂਸਲਰ ਵੀ ਨਹੀਂ ਸੀ ਚੁਣ ਹੁੰਦੇ ਆਪਣੇ ਬੰਦੇ, ਇੱਕ ਦੂਜੇ ਦੀਆਂ ਲੱਤਾਂ ਹੀ ਇੰਨੀਆਂ ਖੇਡਦੇ ਸੀ, ਗੋਰੇ ਜਿੱਤਦੇ ਹੁੰਦੇ ਸੀਗੇ। ਤੇ
ਹਾਂਜੀ
ਤੇ ਚਲੋ ਤੁਸੀਂ ਇੱਕ ਸੁਣਾਉਂਦੇ ਹੁੰਦੇ ਸੀ, ਕਹਿੰਦੇ ਜੇ ਕੋਈ ਬੰਦਾ ਕਹਿੰਦੇ ਵੀ ਬ੍ਰੈਂਪਟਨ ਚ ਨਹੀਂ ਲੱਭਿਆ ਤਾਂ ਇਹਦਾ ਮਤਲਬ ਕਿਤੇ ਵੀ ਹੈ ਨੀ ਕੈਨੇਡਾ ਚ।
ਇੱਕ ਗੱਲ, ਮੈਂ ਗਿਆ ਸੀ ਕੈਨੇਡਾ ਇੱਕ ਵਾਰੀ, ਤਾਂ ਕਹਿੰਦੇ ਬ੍ਰੈਂਪਟਨ ਦੇ ਕੋਈ ਆਲੇ ਦੁਆਲੇ ਮੇਲਾ ਲੱਗਦਾ ਇੱਕ ਪੰਜਾਬੀਆਂ ਦਾ, ਬਹੁਤ ਵੱਡਾ ਮੇਲਾ ਲੱਗਦਾ, ਜੇ ਕੋਈ ਪੰਜਾਬੀ ਜਾਂ ਜੇ ਤੁਹਾਡਾ ਕੋਈ ਦੋਸਤ ਮਿੱਤਰ ਜਿਹੜਾ ਸਦਾ ਕਾਫੀ ਸਾਲਾਂ ਤੁਹਾਡੇ ਵਿਛੜਿਆ ਹੋਵੇ ਨਹੀਂ ਲੱਭਦਾ, ਤਾਂ ਉਸ ਮੇਲੇ ਵਿੱਚ ਚਲੇ ਜਾਓ, ਉੱਥੇ ਜ਼ਰੂਰ ਲੱਭਿਆ ਹੋਊਗਾ। ਜੇ ਉਹ ਉੱਥੇ ਨਹੀਂ ਲੱਭਦਾ ਤਾਂ ਫੇਰ ਉਹ ਲੱਭਣਾ ਹੀ ਨਹੀਂ ਹੈ
ਕੈਨੇਡਾ ਚ,
ਮੇਲੇ ਦਾ ਤਾਂ ਹੁਣ ਪਤਾ ਨਹੀਂ, ਜਾ ਕੇ ਜ਼ਰੂਰ ਦੇਖਣਾ ਕੈਨੇਡਾ, ਉਹ ਕੈਨੇਡਾ ਚ ਨੀ, ਉਹ ਕਿਤੇ ਵੀ ਹੈ ਨੀ ਦੁਨੀਆਂ ਚ, ਕੈਨੇਡਾ ਜਿਹੜਾ ਗੁਆਚ ਜਾਂਦਾ ਕੈਨੇਡਾ ਚਲ ਜਾਂਦਾ ਨਾ, ਉਹ ਫੇਰ ਕੈਨੇਡਾ ਉਹ ਅਗਰ ਮੇਲੇ ਚ ਨਹੀਂ ਲੱਭਦਾ ਫੇਰ ਨੀ ਉਹ ਲੱਭਣਾ, ਉਹ ਫੇਰ ਫਿਨਿਸ਼ ਹੋ ਗਿਆ ਲਗਭਗ। ਤੇ ਉਹ ਕਹਿੰਦੇ ਲੱਭਿਆ ਦਾ ਉਹਦਾ ਹਰੇਕ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਜੇ ਕੋਈ ਬੰਦਾ ਤੁਹਾਡਾ ਦੋਸਤ ਗੁਆਚਾ ਆ, ਕੋਈ ਵੀ ਗੁਆਚਾ ਆ, ਉਸ ਕੈਨੇਡਾ ਦੇ ਬ੍ਰੈਂਪਟਨ ਦੇ ਆਲੇ ਦੁਆਲੇ ਆਲੇ ਦੁਆਲੇ ਜਿਹੜਾ ਬਹੁਤ ਵੱਡਾ ਮੇਲਾ ਲੱਗਦਾ ਸਾਲ ਵਿਚ ਫਿਰ ਇੱਕ ਵਾਰੀ ਲੱਗਦਾ, ਉਹ ਉੱਥੇ ਜਾ ਕੇ ਦੇਖੋ ਤੇ ਆਪਣੇ ਯਾਰ ਦੋਸਤਾਂ ਨੂੰ ਉੱਥੇ ਜਾ ਕੇ ਮਿਲ ਲਓ। ਹੁਣ ਹੰਸ ਸਾਹਿਬ ਤੋਂ ਪੁੱਛਦੇ ਹਾਂ ਕਿ ਕਿਹੜਾ ਮੇਲਾ ਹੈ ਜਦੋਂ ਅਸੀਂ ਆਵਾਂਗੇ, ਉਹ ਮੇਲਾ ਜ਼ਰੂਰ ਦੇਖਣਾ।
ਉਹ ਮੇਰੇ ਖਿਆਲ ਪੰਜਾਬੀ ਵਿਰਸਾ ਮੇਲਾ ਹੈ, ਜਿੱਥੋਂ ਆਪਣੇ ਇਹ ਸ਼ੁਰੂ ਹੋਏ ਸੀਗੇ, ਮਨਮੋਹਨ ਵਾਰਸੁਣੀ ਬੜੇ ਮਸ਼ਹੂਰ ਹੋਏ ਸੀ ਉੱਥੋਂ, ਮੈਨੂੰ ਲੱਗਦਾ ਉਹ ਮੇਲਾ ਹੈ। ਦੇਖੋ ਸੱਜਣੋ ਮਿੱਤਰੋ, ਤੁਸੀਂ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਬਹੁਤ ਸਾਰੇ ਮੈਸੇਜ ਕਈ ਵਾਰੀ ਰਹਿ ਜਾਂਦੇ ਆ, ਮਾਫੀ ਚਾਹੁੰਦੇ ਆ ਤੇ ਨਹੀਂ ਪੜ ਹੁੰਦੇ, ਪਰ ਮੈਨੂੰ ਲੱਗਦਾ ਕਿ ਕਈ ਵਾਰੀ ਗੀਤ ਵੀ ਤੁਸੀਂ ਫਰਮਾਇਸ਼ ਕਰਦੇ ਹੋ ਉਹ ਵੀ ਨਹੀਂ ਲੱਗਦੇ, ਹੁੰਦੇ ਨੀ ਜਾਂ ਕਈ ਵਾਰੀ ਟਾਈਮ ਨਹੀਂ ਹੁੰਦਾ, ਸੋ ਉਸ ਲਈ ਅਸੀਂ ਮਾਫੀ ਚਾਹੁੰਦੇ ਆ। ਤੇ ਅਮਰੀਕ ਜੀ, ਕੱਲ ਨੂੰ ਫੇਰ ਆਪਾਂ ਜਿਹੜੇ ਪੋਲੀਟੀਕਲ ਇਸ਼ੂ ਹੈ ਨਾ ਮਿੰਟੂ ਬਰਾੜ ਹੋਣਾ ਦੇ ਨਾਲ ਆਪਾਂ ਸਾਂਝੇ ਕਰਨੇ ਆ, ਤੇ ਅੱਜ ਅਸੀਂ ਥੋੜੇ ਸਮਾਜ
ਇੱਕ ਪੱਗ ਵਾਲੀ ਗੱਲ ਸੁਣਾਣੀ ਸੀ ਤਾਂ, ਚਲੋ ਫੇਕ ਦੇ ਸੁਣਾਓ
ਅਗਲੇ ਪ੍ਰੋਗਰਾਮ ਚ,
ਹੱਡ ਬੀਤੀ ਮੁੰਡੇ ਦੀ ਪੱਗ ਇੱਥੋਂ ਰਿਮੂਵ ਨਾ ਕਰਿਓ, ਸੁਖਵੰਤ ਸਿੰਘ ਉਹਨਾਂ ਦੀ ਪੱਗ, ਇਹਨੂੰ ਦੇਖ ਕੇ ਨਾ ਏਦਾਂ ਹੀ ਸੋਹਣੀ ਪੱਗ ਦੇਖ ਕੇ ਮੈਨੂੰ ਆਪਣੇ ਬਚਪਨ ਦੀ ਇੱਕ ਘਟਨਾ ਯਾਦ ਆ ਜਾਂਦੀ, ਜਿਹੜੇ ਵਿਆਹ ਦੇ ਨਾਲ ਰਿਲੇਟਡ ਆ, ਬਰਾਤ ਜਾਣ ਦੇ ਨਾਲ ਰਿਲੇਟਡ ਆ, ਛੋਟੇ ਛੋਟੇ ਮੁੰਡੇ ਉਦੋਂ ਛੋਟੇ ਛੋਟੇ ਹੁੰਦੇ ਸੀ, ਤੇ ਏਦਾਂ ਦਾ ਹੀ ਨੌਜਵਾਨ ਸੀ ਸਾਡੇ ਪਿੰਡ ਦਾ,
ਸੁਣਾਏ ਦਿਓ ਕੋਈ ਨੀ ਆਪਾਂ ਨੂੰ ਕਾਲੇ ਨਹੀਂ, ਸੁਣਾਏ ਦਿਓ ਤੁਲਸੀ,
ਤੇ ਫੇਰ ਸੁਣਾਵਾਂਗੇ ਉਦੋਂ, ਫੇਰ ਤੁਲਸੀ ਸਿੰਘ ਦੀ ਗੱਲ ਅਗਲੇ ਵੀਕ ਸੁਣਾਵਾਂਗੇ।
ਠੀਕ ਆ, ਅਮਰਿੰਦਰ ਸਿੰਘ ਹਾਂਸੁਣੀ ਦੱਸਦਾ, ਕਹਿੰਦੇ ਜੀ ਉਹ ਵੰਡਰਲੈਂਡ ਮੇਲਾ ਜੀ ਜਿਹੜਾ ਵੰਡਰਲੈਂਡ ਚ ਹੁੰਦਾ ਤੇ ਜੀ। ਚਲੋ ਅਮਰੀਕ ਜੀ, ਮਿਲਦੇ ਆ ਫਿਰ ਆਉਣ ਵਾਲੇ ਸ਼ਨਿਚਰਵਾਰ ਨੂੰ ਫਿਰ ਪ੍ਰੋਗਰਾਮ ਚ ਨਾ, ਤੇ ਗੱਲ ਵੀ
ਠੀਕ ਹੈ ਸਤਿ ਸ੍ਰੀ ਅਕਾਲ ਜੀ।
ਸੋ ਦੋਸਤੋ, ਕੱਲ ਨੂੰ ਫਿਰ ਮਿੰਟੂ ਬਰਾੜ ਹੋਣਾ ਨਾਲ ਆਪਾਂ ਮਿਲਾਂਗੇ ਪ੍ਰੋਗਰਾਮ ਚ, ਦਿਲ ਵਾਲੀ ਗੱਲ ਚ ਜੁੜੇ ਰਹੋ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਦਾ ਕਿ ਹਰਮਨ ਰੇਡੀਓ ਦੀ ਐਪਲੀਕੇਸ਼ਨ ਦੇ ਵਿਚ ਐਂਡਰਾਇਡ ਤੇ ਆਈਫੋਨ ਦੇ ਵਿਚ ਦਰਬਾਰ ਸਾਹਿਬ ਤੋਂ ਕੀਰਤਨ ਵੀ ਮੁੜ ਕੇ ਚਾਲੂ ਕਰ ਦਿੱਤਾ ਗਿਆ, ਉਹ ਤੁਸੀਂ ਸੁਣ ਸਕਦੇ ਹੋ ਲਾਈਵ। ਤੇ ਨਾਲ ਹੀ ਗਲੈਨਵੁੱਡ ਗੁਰੂ ਘਰ ਪਾਰਕਲੀ ਆਸਟ੍ਰੇਲੀਆ ਦੇ ਸਾਰਿਆਂ ਨੂੰ ਵੱਡੇ ਗੁਰੂ ਘਰ ਦੇ ਵਿਚੋਂ ਪਿਛਲੇ 10 ਸਾਲ ਤੋਂ ਕੀਰਤਨ ਲਾਈਵ ਚੱਲ ਰਿਹਾ, ਉਸ ਦੀ ਵੀ ਟੈਪ ਬਣਾ ਦਿੱਤੀ ਗਈ, ਉਹ ਵੀ ਤੁਸੀਂ ਸੁਣ ਸਕਦੇ ਹੋ। ਇੱਕ ਸ਼ਾਮ ਨੂੰ ਕਥਾ ਕਰਦੇ ਨੇ ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਨੇ, ਤੇ ਉਨ੍ਹਾਂ ਨੇ PhD ਵੀ ਕੀਤੀ ਹੋਈ ਹੈ, ਡਾਕਟਰ ਭਾਈ ਬਲਵਿੰਦਰ ਸਿੰਘ ਨੇ, ਉਨ੍ਹਾਂ ਦੀ ਕਥਾ ਜਿਹੜੀ ਆ ਅੱਧੇ ਪੌਣੇ ਘੰਟੇ ਦੀ ਹੁੰਦੀ ਹੈ, ਤੇ ਉਹਦਾ ਪੋਡਕਾਸਟ ਦੇ ਵਿਚ ਵੀ ਹੁਣ ਆਪਾਂ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ ਆ, ਸੋ ਤੁਸੀਂ ਉਹ ਵੀ ਸੁਣ ਸਕਦੇ ਹੋ। ਗੁਰੂ ਰਾਮਦਾਸ ਪਾਤਸ਼ਾਹ ਦੀ ਉਨ੍ਹਾਂ ਦੇ ਸਬੰਧ ਦੇ ਵਿਚ ਉਨ੍ਹਾਂ ਨੇ ਬਹੁਤ ਸੋਹਣੀ ਕਥਾ ਕੀਤੀ ਆ ਰਾਤੀ, ਉਹ ਵੀ ਤੁਸੀਂ ਉੱਥੇ ਸੁਣ ਸਕਦੇ ਹੋ। ਸਾਡੇ ਪ੍ਰੋਗਰਾਮ ਵੀ ਪੋਡਕਾਸਟ ਦੇ ਵਿਚ 15 ਮਿੰਟ ਬਾਅਦ ਪੈ ਜਾਂਦੇ ਨੇ, ਸੋ ਅਗਰ ਤੁਸੀਂ ਮਿਸ ਕਰਦੇ ਹੋ ਪ੍ਰੋਗਰਾਮ ਲਾਈਵ ਨਹੀਂ ਸੁਣ ਸਕਦੇ ਜਾਂ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਡੀਆਂ ਗੱਲਾਂ ਬਾਤਾਂ, ਤਾਂ ਪੋਡਕਾਸਟ ਦੇ ਰਾਹੀਂ ਤੁਸੀਂ ਸਾਂਝਾ ਪਾ ਸਕਦੇ ਹੋ ਜੀ। ਸੋ ਮੈਂ ਲੈਣਾ ਇਜਾਜ਼ਤ, ਤੇ ਕੱਲ ਨੂੰ ਫੇਰ ਆਪਾਂ ਮਿਲਾਂਗੇ, ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਮੈਂ ਨਵਾਂ ਗੀਤ ਸੁਣਾਉਣਾ, ਤੇ ਉਸ ਤੋਂ ਬਾਅਦ ਫੇਰ ਪ੍ਰੋਗਰਾਮ ਚੱਲਦੇ ਰਹਿਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ ਜੀ।
ਸੇਕ ਲੈਣ ਦੇ ਤੂੰ ਮੈਨੂੰ, ਸੇਕ ਲੈਣ ਦੇ ਮੇਰੀ ਹਾਰ ਦੀ ਏ ਅੱਗ, ਮੈਨੂੰ ਸੇਕ ਲੈਣ ਦੇ, ਸੇਕ ਲੈਣ ਦੇ ਤੂੰ ਮੈਨੂੰ, ਸੇਕ ਲੈਣ ਦੇ ਮੇਰੀ ਹਾਰ ਦੀ ਏ ਅੱਗ, ਮੈਨੂੰ ਸੇਕ ਲੈਣ ਦੇ, ਦੇਖ ਲੈਣ ਦੇ ਤੂੰ ਮੈਨੂੰ, ਦੇਖ ਲੈਣ ਦੇ ਕਿਹੜੇ ਆਪਣੇ ਤੇ ਗੈਰ ਸਾਰੇ, ਦੇਖ ਲੈਣ ਦੇ, ਦੇਖ ਲੈਣ ਦੇ ਤੂੰ ਮੈਨੂੰ, ਦੇਖ ਲੈਣ ਦੇ ਕਿਹੜੇ ਆਪਣੇ ਤੇ ਗੈਰ ਸਾਰੇ, ਦੇਖ ਲੈਣ ਦੇ, ਲੱਖ
ਵੀ ਕਰਦਾ ਜਾਪ ਵੀ ਕਰਦਾ ਕਹੀਂ ਦੇਵਤਾ ਨਾ ਜਾਣ ਕਿਸੇ ਵੀ ਬਾਪ ਵੀ ਕਰਦਾ
ਸੌਖੀ ਚੱਕਣੀਆਂ ਉਂਗਲਾਂ ਨੇ ਕਿਸੇ ਹੋਰ ਤੇ ਕਦੇ ਆਪਣੀਆਂ ਕਮੀ